श्री वाहेगुरु तन श्री गुरु नानक देव जीओ महाराज दंडौत वंदनी अनुकुमार सर्व कला समर्थ लोभन तेरा खो प्रभु नानक दे कर हथ फिरत फिरत प्रभ आया प्रया तो शरणाए नानक की प्रभ बेनती अपनी भक्ति लाए
Yeah. Thank you.
ਸਾਈਂ ਜੀ ਗੱਜ ਕੇ ਬੋਲਣਾ ਸਤਨਾਮ। ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਜੋ ਥੋੜਾ ਜਿਹਾ ਸਮਾਂ ਆਪਾਂ ਨੂੰ ਮਿਲਿਆ ਹੈ ਸਤਸੰਗ ਕਰਨ ਦਾ, ਪੂਰਾ ਪੂਰਾ ਧਿਆਨ ਦੇ ਕੇ ਜੇ ਅਸੀਂ ਸਰਵਣ ਕਰਾਂਗੇ ਤੇ ਵਿਚਾਰ ਕਰਾਂਗੇ, ਸਮਾਂ ਲੇਖੇ ਵਿੱਚ ਲੱਗ ਜਾਏਗਾ ਤੇ ਸਾਨੂੰ ਰਸਤਾ ਲੱਭ ਜਾਏਗਾ। ਕਿ ਆਦਮੀ ਨੂੰ ਧਰਮ ਦੇ ਮਾਮਲੇ ਦੇ ਵਿੱਚ ਪਤਾ ਨਹੀਂ ਲੱਗਦਾ, ਸਾਰੀ ਜ਼ਿੰਦਗੀ ਬਾਣੀ ਪੜ੍ਹਦਾ ਹੈ, ਸਾਰੀ ਜ਼ਿੰਦਗੀ ਭਜਨ ਕਰਦਾ ਹੈ, ਸਾਰੀ ਜ਼ਿੰਦਗੀ ਸੇਵਾ ਕਰਦਾ ਹੈ, ਸਾਰੀ ਜ਼ਿੰਦਗੀ ਲੋਕਾਂ ਨੂੰ ਉਪਦੇਸ਼ ਦਿੰਦਾ ਹੈ, ਲੇਕਿਨ ਆਪ ਸੁੱਕੇ ਦਾ ਸੁੱਕਾ ਫੇਰ ਰਹਿ ਜਾਂਦਾ। ਐਸਾ ਹੀ ਹੈ ਹਿਸਾਬ ਕਿਤਾਬ, ਕਿਉਂਕਿ ਜਦ ਤੱਕ ਕਿਸੇ ਸਮਰੱਥ ਮਹਾਂਪੁਰਸ਼ ਦੀ ਮਿਹਰ ਨਾ ਹੋਵੇ ਉਨੀ ਦੇਰ ਤੱਕ ਅੰਦਰਲੇ ਕਪਾਟ ਨਹੀਂ ਖੁੱਲਿਆ ਕਰਦੇ। ਜਦ ਥਾਈ ਕਪਾਟ ਦਰਵਾਜ਼ਾ ਹੀ ਨਹੀਂ ਖੁੱਲਦਾ ਤਾਂ ਅੰਦਰ ਦਾਖਲ ਕਿਵੇਂ ਹੋਏਗਾ, ਪਤਾ ਨਹੀਂ ਲੱਗਿਆ ਕਰਦਾ। ਇਸ ਕਰਕੇ ਸਮਾਂ ਜਿਹੜਾ ਹੈ ਭਰਮ ਰਹਿੰਦਾ ਸਾਨੂੰ ਕਿ ਸਾਡਾ ਲੇਖੇ ਵਿੱਚ ਲੱਗ ਰਿਹਾ, ਦੂਸਰੇ ਨਾਲੋਂ ਬਹੁਤ ਚੰਗਾ ਹੈ, ਪਰ ਜੋ ਸਮੇਂ ਦਾ ਪੂਰਾ ਪੂਰਾ ਲਾਭ ਲੈਣਾ ਹੈ ਦੁਨੀ ਜ਼ਿੰਦਗੀ 'ਚ ਆਉਂਦਾ, ਬੜੇ ਅਡੰਬਰ ਆਉਂਦੇ ਨੇ, ਬਹੁਤ ਬੜੀਆਂ ਬੜੀਆਂ ਅਸੀਂ ਗੱਲਾਂ ਕਰਦੇ ਹਾਂ, ਬਹੁਤ ਵੱਡੇ ਵੱਡੇ ਇਕੱਠ ਹੁੰਦੇ ਨੇ ਦੀਵਾਨਾਂ 'ਚ, ਕਰਨ ਵਾਲੇ ਨੂੰ ਵੀ ਖੁਸ਼ੀ ਹੁੰਦੀ ਹੈ, ਜਾਣ ਵਾਲਿਆਂ ਨੂੰ ਵੀ ਖੁਸ਼ੀ ਹੁੰਦੀ ਹੈ, ਮਹਿਮਾ ਹੁੰਦੀ ਹੈ। ਪਰ ਜੇ ਰੂਹਾਨੀ ਨੁਕਤੇ ਤੋਂ ਦੇਖੀਏ ਤਾਂ ਇਹਦਾ ਬਹੁਤਾ ਮੁੱਲ ਨਹੀਂ ਹੋਇਆ ਕਰਦਾ, ਬੰਦੇ 'ਚ ਬੇਸਿਕ ਤਬਦੀਲੀ ਨਹੀਂ ਆਉਂਦੀ ਹੈ, ਉੱਥੇ ਦਾ ਉੱਥੇ ਹੀ ਰਹਿੰਦਾ, ਥਕੇਵਾਂ ਪੱਲੇ ਪੈਂਦਾ, ਥੋੜ੍ਹੀ ਜਿਹੀ ਹੈ ਪ੍ਰਸ਼ੰਸਾ ਹੋ ਜਾਂਦੀ ਹੈ, ਪ੍ਰਸ਼ੰਸਾ ਦੇ ਨਾਲ ਆਪ ਨੂੰ ਖੁਸ਼ੀ ਮਿਲਦੀ ਹੈ। ਹਮੇਸ਼ਾ ਉਸ ਪ੍ਰਸ਼ੰਸਾ ਤੋਂ ਆਦਮੀ ਨੂੰ ਖੁਸ਼ੀ ਹੁੰਦੀ ਹੈ ਜਿਹੜੀ ਗੱਲ ਉਹਦੇ ਵਿੱਚ ਹੋਵੇ ਨਾ, ਪਰ ਲੋਕ ਕਹਿਣ ਤੇਰੇ ਵਿੱਚ ਹੈ, ਬੜਾ ਖੁਸ਼ ਹੋਏਗਾ। ਇਹ ਚੀਜ਼ ਗਲਤ ਲੈ ਜਾਂਦੀ ਹੈ ਆਦਮੀ ਨੂੰ। ਯੁੱਗ ਐਸਾ ਹੈ, ਇਸ ਯੁੱਗ ਦੇ ਅੰਦਰ ਸਾਰੀਆਂ ਕੀਮਤਾਂ ਬਦਲ ਚੁੱਕੀਆਂ ਨੇ, ਮਨੁੱਖ ਵੀ ਹੋਰ ਤਰ੍ਹਾਂ ਹਿਸਾਬ ਕਿਤਾਬ ਲਾਇਆ ਜਾਂਦਾ, ਬਹੁਤੀਆਂ ਭੀੜਾਂ ਹੋਣ, ਬਹੁਤਾ ਜ਼ਿਆਦਾ ਹੋਵੇ, ਹਰੇਕ ਦੀ ਜ਼ਬਾਨ 'ਤੇ ਗੱਲ ਚੱਲਦੀ ਹੋਵੇ ਅਤੇ ਧੰਨ ਧੰਨ ਕਹਿੰਦੇ ਹੋਣ, ਪਰ ਜਦੋਂ ਅਸੀਂ ਦ੍ਰਿਸ਼ਟੀ ਦੇ ਨਾਲ ਦੀਰਘ ਨਾਲ ਦੇਖਦੇ ਹਾਂ ਤਾਂ ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਐਵੇਂ ਨਾ ਕਿਤੇ ਭੁੱਲ ਜਾਇਓ। ਇਹ ਤਾਂ ਤੁਸੀਂ ਥੋੜ੍ਹੀ ਜਿਹੀ ਮਹਿਮਾ ਨੂੰ ਕਹਿੰਦੇ ਹੋ, ਥੋੜ੍ਹੀ ਜਿਹੀ ਪ੍ਰਸ਼ੰਸਾ ਨੂੰ ਕਹਿੰਦੇ ਹੋ, ਜੇ ਇੰਨੀ ਵੀ ਪ੍ਰਸ਼ੰਸਾ ਹੋ ਜਾਵੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ, ਨਵਾਂ ਖੰਡਾਂ ਵੀ ਜਾਣੀ ਹੈ ਨਾਲ ਚਲੈ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੈ, ਸਾਰੇ ਸੰਸਾਰ ਦੇ ਅੰਦਰ ਕੀਰਤੀ ਹੁੰਦੀ ਹੋਵੇ ਵੀ ਇਹਦੇ ਵਰਗਾ ਨਹੀਂ ਕੋਈ ਹੈ, ਬਹੁਤ ਬੜਾ ਕੰਮ ਕਰਿਆ, ਥਾਂ ਥਾਂ ਇਹਦੀ ਪ੍ਰਸ਼ੰਸਾ ਅਖਬਾਰਾਂ ਵਿੱਚ ਹੋ ਰਹੀ ਹੈ, ਟੈਲੀਵਿਜ਼ਨਾਂ 'ਚ ਹੋ ਰਹੀ ਹੈ, ਲੋਕਾਂ 'ਚ ਹੋ ਰਹੀ ਹੈ। ਮਹਾਰਾਜ ਕਹਿੰਦੇ ਜੇ ਪ੍ਰਵਾਨ ਨਾ ਹੋਇਆ ਦਰਗਾਹ 'ਚ ਤਾਂ ਪਤਾ ਹੈ ਕੀ ਬਣਦਾ ਹੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛ ਹੈ ਕਿ ਰੂਹਾਨੀ ਤੋਲ ਹੋਰ ਹੈ, ਰੂਹਾਨੀ ਵੱਟੇ ਹੋਰ ਨੇ, ਜਿਹਦੇ ਨਾਲ ਬੰਦੇ ਨੇ ਦਰਗਾਹ ਦੇ ਵਿੱਚ ਪੱਤ ਪਾਉਣੀ ਹੈ, ਉਹ ਹੋਰ ਚੀਜ਼ਾਂ ਨੇ, ਸੰਸਾਰ ਦਾ ਰੌਲਾ ਰੱਪਾ ਹੋਰ ਚੀਜ਼ ਹੈ। ਸੋ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਬੜੀ ਮੁਸ਼ਕਲ ਦੇ ਨਾਲ ਸਾਨੂੰ ਮਾਨਸ ਦੇ ਪ੍ਰਾਪਤ ਹੋਈ ਹੈ, ਐਵੇਂ ਨਾ ਗੁਆ ਬੈਠੇ ਹੋ ਕਿਤੇ ਝੂਠੀਆਂ ਗੱਲਾਂ 'ਚ ਪੈ ਕੇ, ਕਿਉਂਕਿ ਮਹਾਤਮਾ ਦਾ ਇਹ ਦੇਖਿਆ ਗਿਆ ਜੀਵਨ, ਕਬੀਰ ਸਾਹਿਬ ਦੀ ਮਹਿਮਾ ਬਹੁਤ ਵੱਧ ਗਈ, ਹਰ ਥਾਂ 'ਤੇ ਕਬੀਰ ਕਬੀਰ ਹੋਣ ਲੱਗ ਗਿਆ। ਕਬੀਰ ਸਾਹਿਬ ਨੂੰ ਗੱਲ ਚੰਗੀ ਨਾ ਜਚੀ, ਇਹ ਕਹਿਣ ਲੱਗੇ ਜਿਹੜਾ ਵੀ ਹੈ ਨਾਂ ਲਈ ਜਾਂਦਾ, ਦਰਅਸਲ ਹਕੀਕਤ ਨੂੰ ਕੋਈ ਫੜ ਨਹੀਂ ਰਿਹਾ, ਅਸਲੀਅਤ ਨੂੰ ਕੋਈ ਪਹੁੰਚ ਨਹੀਂ ਰਿਹਾ, ਐਵੇਂ ਹੀ ਕਬੀਰ ਕਬੀਰ ਹੋ ਜਾਂਦਾ। ਉਸ ਵੇਲੇ ਆਪਨੇ ਇੱਕ ਐਸਾ ਕੌਤਕ ਰਚਿਆ ਕਿ ਇੱਕ ਬੀਬੀ ਨਾਲ ਲੈ ਲਈ, ਆਪਦੇ ਹੱਥ ਵਿੱਚ ਇੱਕ ਬੋਤਲ ਲੈ ਲਈ, ਜਿਸ ਤੋਂ ਇਹ ਪਤਾ ਲੱਗੇ ਕਿ ਸ਼ਰਾਬ ਦੀ ਬੋਤਲ ਹੈ। ਸਾਫਾ ਟੇਢਾ ਕਰਕੇ ਬੰਨ ਲਿਆ ਲੜ ਛੱਡ ਕੇ, ਬਾਂਹ ਚ ਪਾਂ ਪਾ ਕੇ ਬਾਜ਼ਾਰ ਚ ਤੁਰੇ ਜਾਂਦੇ ਨੇ। ਰੌਲਾ ਪੈ ਗਿਆ ਸਾਰੇ, ਦੇਖੋ ਕਬੀਰ ਭਗਤ ਜਾਂਦਾ, ਦੇਖੋ ਕਬੀਰ ਭਗਤ ਨਾਲ ਲਈ ਜਾਂਦਾ ਵੇਸ਼ਵਾ ਨੂੰ, ਤੇ ਨਾਲ ਸ਼ਰਾਬ ਦੀ ਬੋਤਲ ਹੱਥ ਵਿੱਚ ਹੈ। ਤੇ ਫਿਰ ਡਰਦਾ ਨਹੀਂ ਹੈ, ਸ਼ਰਾਬੀ ਹੋਇਆ ਹੋਇਆ ਜਿੱਥੇ ਜੀ ਕਰਦਾ ਖੜ ਕੇ ਪੀਣ ਲੱਗ ਜਾਂਦਾ। ਉਸ ਕਾਸ਼ੀ ਦਾ ਜੋ ਨਰੇਸ਼ ਸੀ ਉਹ ਇਹਨਾਂ ਦਾ ਬੜਾ ਸੇਵਕ ਸੀ, ਉਸ ਤੱਕ ਹੀ ਗੱਲ ਪਹੁੰਚੀ। ਕਹਿਣ ਲੱਗਿਆ ਹੋ ਨਹੀਂ ਸਕਦਾ ਵੀ ਕਬੀਰ ਐਸੀ ਬਾਤ ਕਰ ਲਵੇ, ਮੇਰੇ ਗੁਰੂ ਨੇ, ਮੇਰੇ ਗੁਰੂ ਦੇਵ ਨੇ। ਲੇਕਿਨ ਥੋੜੀ ਦੇਰ ਤੇ ਬਾਤ ਕੀ ਦੇਖਦਾ ਬੜੀ ਭੀੜ ਤੁਰੀ ਆ ਰਹੀ ਹੈ, ਰੌਲਾ ਪੈ ਰਿਹਾ, ਕਬੀਰ ਸਾਹਿਬ ਅੱਗੇ ਅੱਗੇ ਆ ਰਹੇ ਨੇ, ਰਾਜੇ ਨੇ ਵੀ ਦੇਖ ਲਿਆ ਵੀ ਆ ਰਹੇ ਨੇ। ਅੰਦਰ ਦਾਖਲ ਹੋ ਗਏ ਤੇ ਉਸ ਵੇਲੇ ਉਹ ਸਤਿਕਾਰ ਵਾਸਤੇ ਖੜਾ ਨਾ ਹੋਇਆ, ਮਨ ਚ ਗਿਲਾਨੀ ਆ ਗਈ ਵੀ ਐਡਾ ਮਹਾਂਪੁਰਸ਼ ਹੋ ਕੇ ਇਹ ਕੀ ਕੰਮ ਕਰਦਾ। ਤੇ ਜਦ ਉਹਨੇ ਪੁੱਛਿਆ, ਉਦੋਂ ਨਹੀਂ ਕਿਹਾ ਗੁਰੂ ਦੇਵ ਤੁਸੀਂ ਇਹ ਕੀ ਕਰਦੇ ਹੋ, ਤੁਹਾਡਾ ਕੌਤਕ ਸਾਨੂੰ ਸਮਝ ਚ ਨਹੀਂ ਆ ਰਿਹਾ, ਸਾਡਾ ਮਨ ਡੋਲ ਰਿਹਾ, ਕਿਰਪਾ ਕਰੋ ਸਾਨੂੰ ਡੋਲਣ ਤੇ ਬਚਾ ਲਓ। ਨਹੀਂ, ਉਸ ਵੇਲੇ ਬੋਲਿਆ, ਕਹਿੰਦਾ ਕਬੀਰ ਜਲਾਹੇ ਦਾ ਜਲਾਹੇ ਹੀ ਰਿਹਾ ਤੂੰ, ਮੈਂ ਬੜੀ ਤੇਰੀ ਰਿਸਪੈਕਟ ਕਰਦਾ ਸੀ, ਮੈਂ ਜਾਣਿਆ ਬਡਹੰਸ ਹੈ ਤਾਂ ਮੈਂ ਕੀ ਆਸੰਗ, ਜੇ ਜਾਣਾ ਵਗ ਵਪੜਾ ਜਨਮ ਨਾ ਭੇੜੀ ਅੰਗ। ਜੇ ਮੈਨੂੰ ਪਤਾ ਹੁੰਦਾ ਤੂੰ ਇੰਨੀ ਛੇਤੀ ਗਿਰ ਜਾਏਗਾ ਤਾਂ ਮੈਂ ਗੁਰੂ ਵਾਲੀ ਸ਼ਰਧਾ ਤੇਰੇ ਤੇ ਨਾ ਰੱਖਦਾ। ਕਬੀਰ ਸਾਹਿਬ ਨੇ ਉਹ ਬੋਤਲ ਡੋਲ ਦਿੱਤੀ ਕਾਰਪਟ ਦੇ ਉੱਤੇ, ਬਦਬੂ ਫੈਲੀ ਉੱਥੇ। ਉਸ ਵੇਲੇ ਹੋਰ ਨਾਰਾਜ਼ ਹੋ ਗਿਆ, ਕਹਿਣ ਲੱਗੇ ਇਹ ਕੀ ਤੂੰ ਕਰਦਾ ਹੈ। ਕਹਿੰਦੇ ਰਾਜਨ ਕਰਨਾ ਕੀ ਹੈ, ਸਭ ਤੋਂ ਜਿਹੜਾ ਵੱਡਾ ਮੰਦਰ ਹੈ ਉਹਨੂੰ ਅੱਗ ਲੱਗੀ ਹੋਈ ਸੀ, ਬਜਾ ਕੇ ਹਟਿਆ, ਇਹਨਾਂ ਨੂੰ ਰਾਣੀ ਵਾਰ ਆ ਗਈ। ਰਾਣੀ ਨੇ ਰਾਜੇ ਨੂੰ ਰੋਕਿਆ ਵੀ ਤੁਸੀਂ ਇਹ ਕੀ ਗੱਲਾਂ ਕਰਨ ਲੱਗ ਗਏ, ਮਹਾਂਪੁਰਸ਼ਾਂ ਦੀ ਕਿਰਿਆ ਨੂੰ ਕੌਣ ਸਮਝ ਸਕਦਾ, ਨਾ ਪਰਮੇਸ਼ਰ ਦੀ ਨਾ ਸਮਰੱਥ ਪੁਰਸ਼ਾਂ ਦੀ ਕਿਰਿਆ ਨੂੰ ਕੋਈ ਸਮਝਦਾ, ਕੀ ਪਤਾ ਇਹਨਾਂ ਨੇ ਕਿਹੜਾ ਰੂਪ ਧਾਰ ਕੇ ਕੀ ਹੈ ਮਤਲਬ ਇਹਦਾ। ਤੇ ਤੁਸੀਂ ਗੁਰੂ ਦੇ ਉੱਤੇ ਸ਼ੰਕਾ ਕਰ ਦਿੱਤੀ, ਤੁਹਾਡਾ ਤਾਂ ਤਪ ਸਾਰਾ ਨਸ਼ਟ ਹੋ ਗਿਆ, 6 ਕਲਾ ਵੈਰਾਗ ਦੀਆਂ ਨਸ਼ਟ ਹੋ ਜਾਂਦੀਆਂ ਜੇ ਤਤਵੇ ਤੇ ਮਹਾਂਪੁਰਖ ਦੇ ਖਿਲਾਫ ਤਰਕ ਆ ਜਾਵੇ। ਉਸ ਵੇਲੇ ਰਾਜੇ ਨੇ ਕਹਿਣ ਲੱਗੀ ਤੁਸੀਂ ਘੋੜਸਵਾਰ ਭੇਜ ਕੇ ਖਬਰ ਮੰਗਾਓ। ਉਸੇ ਵੇਲੇ ਵੱਡਾ ਮੰਦਰ ਜਿਹੜਾ ਵਿਸ਼ਵਾਨਾਥ ਹੁੰਦਾ ਸੀ ਉੱਥੇ ਭੇਜਿਆ, ਪੁੱਛਿਆ ਉਸਨੂੰ, ਕਹਿੰਦੇ ਜੀ ਅਚਾਨਕ ਅੱਗ ਲੱਗ ਗਈ ਸੀ ਤੇ ਲੱਗਦਾ ਇਹ ਸੀ ਕਿ ਅੱਜ ਬਚਾਓ ਕੋਈ ਨਹੀਂ ਹੋਣਾ, ਪਰ ਇਹ ਵੀ ਪਤਾ ਨਹੀਂ ਹੈ ਵੀ ਕੀ ਹੋਇਆ ਕਿ ਅਚਾਨਕ ਐਡੀ ਭੜਕਦੀ ਅੱਗ ਅਚਾਨਕ ਬੁੱਝ ਗਈ। ਉਹਦੇ ਬਾਅਦ ਅਸੀਂ ਕੀ ਦੇਖਦੇ ਹਾਂ ਵੀ ਅੱਗ ਲੱਗਣ ਦਾ ਕੋਈ ਨਿਸ਼ਾਨ ਵੀ ਬਾਕੀ ਨਹੀਂ ਸੀ, ਨਾ ਕੁਛ ਧੁਆਖਿਆ, ਜਿਹੜੇ ਚੌਕਟੇ ਜਲਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਨਾ ਪੇਂਟ ਖਰਾਬ ਹੋਏ। ਫਿਰ ਕੋਈ ਐਸਾ ਕੌਤਕ ਲੱਗਿਆ ਜਿਹਦੀ ਸਮਝ ਸਾਨੂੰ ਨਹੀਂ ਪੈਂਦੀ। ਸੋ ਜਸ ਜ਼ਿਆਦੇ ਹੋ ਗਿਆ, ਲਾ ਦਿੱਤੇ ਕੱਚੇ ਸਾਰੇ, ਲੈ ਗਏ ਸਾਰੇ, ਕਿਉਂਕਿ ਤਤਵੇ ਤੇ ਮਹਾਂਪੁਰਸ਼ਾਂ ਕੋਈ ਜਗਿਆਸੂ ਆਉਣ ਉਹਦਾ ਲਾਭ ਉਠਾ ਸਕਦੇ ਨੇ, ਜਾਂ ਪੀੜਾਂ ਬਣ ਜਾਣ ਫਿਰ ਗਲਤ ਹੋ ਜਾਇਆ ਕਰਦਾ। ਪੀੜਾਂ ਦੇ ਨਾਲ ਕਿਸੇ ਮਹਾਂਪੁਰਸ਼ ਦਾ ਅੰਦਾਜ਼ਾ ਨਹੀਂ ਲਾਇਆ ਜਾਂਦਾ, ਅੰਦਾਜ਼ਾ ਇਸ ਗੱਲ ਤੇ ਹੁੰਦਾ ਵੀ ਕਿੰਨਿਆਂ ਦੇ ਜੀਵਨ ਬਦਲੇ ਨੇ, ਕਿੰਨਿਆਂ ਨੂੰ ਰਾਹ ਲੱਭਿਆ, ਕਿੰਨਿਆਂ ਦਾ ਰਸਕ ਜੀਵਨ ਬਣਿਆ, ਖੁਸ਼ਕੀ ਤੋਂ ਨਿਕਲੇ ਨੇ, ਕਿੰਨਿਆਂ ਦੇ ਨੇਤਰ ਖੁੱਲੇ ਨੇ। ਉਹ ਚਾਹੇ ਕਹੀ ਜੀ ਵੀ ਹਾਲਤ ਚ ਹੋਵੇ, ਬਸ ਤਾਂ ਟੁੱਟੀ ਚੌਂਗੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮੰਨਾ, ਮਿੱਤਰ ਨਾ ਇਸ ਤਨ ਰੂਪਹੀਣ ਕਿ ਸਾਜ ਨਾ ਸਿੰਨਾ। ਐਸੀ ਅਵਸਥਾ ਚ ਅਨਨੋਨ ਥਾਂ ਤੇ ਰਹਿੰਦਾ ਹੋਇਆ ਜਿਹਨੂੰ ਕੋਈ ਵੀ ਨਹੀਂ ਜਾਣਦਾ, ਜਿਸ ਬਰਥਾਏ ਭਾਈ ਹੇਮੇ ਦੇ ਗੁਰੂ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਉਹਨੂੰ ਕੋਈ ਪਿੰਡ ਵਿੱਚ ਪਾਣੀ ਵੀ ਨਹੀਂ ਸੀ ਮੰਗਿਆ ਦਿੰਦਾ, ਕੋਈ ਉਹਦੇ ਨਾਲ ਬਚਨ ਨਹੀਂ ਸੀ ਕਰਦਾ, ਕੋਈ ਉਹਦੇ ਕੋਲ ਦੀ ਲੰਘਦਾ, ਉਹਨੂੰ ਬੁਲਾਇਆ ਨਹੀਂ ਸੀ ਕਰਦਾ, ਬਾਹਰ ਰਹਿੰਦਾ ਸੀ ਆਪਣੇ ਖੇਤ ਵਿੱਚ, ਕਿਉਂਕਿ ਇਹ ਇਕੱਲਾ ਹੀ ਗੁਰਸਿੱਖ ਸੀ। ਬਾਕੀ ਪਿੰਡ ਸਾਰਾ ਆਲਾ ਦੁਆਲਾ ਚਗਿਰਦੇ ਦੇ ਪਿੰਡ ਸੁਲਤਾਨੀਆਂ ਦੇ ਸੀ, ਇਸ ਕਰਕੇ ਉਹਨਾਂ ਨੇ ਇਹਨਾਂ ਦਾ ਆਦਰ ਨਾ ਕੋਈ ਕਰਿਆ। ਪਰ ਮਹਾਰਾਜ ਨੇ ਜਦ ਅੰਦਰਲੀ ਵਸਤਾ ਭਾਈ ਹੇਮਾ ਦੀ ਦੇਖੀ, ਉਹ ਕਹਿਣ ਲੱਗੇ ਪਿਆਰੇ ਉਹ ਭੁਲੇਖਾ ਨਾ ਕਹੋ, ਇਹ ਤਾਂ ਬਹਿਸ਼ਤਾਂ ਦਾ ਬਾਦਸ਼ਾਹ ਹੈ, ਜੋ ਮੁੱਖ ਚੋਂ ਨਿਕਲ ਜੇ ਉਹ ਮੰਨ ਲਈ ਜਾਣੀ ਹੈ। ਇਹਦੀ ਗੱਲ ਕੇਵਲ ਸੰਸਾਰ ਦਾ ਬਾਦਸ਼ਾਹ ਨਹੀਂ ਹੈ, ਇਹ ਬਹਿਸ਼ਤਾਂ ਦਾ ਬਾਦਸ਼ਾਹ, ਦੇਵਤਿਆਂ ਦਾ ਵੀ ਬਾਦਸ਼ਾਹ ਹੈ, ਇਹਦੀ ਤਾਂ ਦਰਗਾਹ ਵਿੱਚ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ। ਰਾਜਾ ਸਗਦੀ ਸ੍ਰਿਸ਼ਟ ਕਾ ਹਰ ਨਾਮ ਮੰਨ ਪਿੰਨਾ, ਇਹ ਜਿੱਥੇ ਚਰਨ ਧਰ ਦੇਵੇ ਉਹ ਧੂੜ ਇੰਨੀ ਪਵਿੱਤਰ ਹੋ ਜਾਂਦੀ ਹੈ ਕਿ ਉਹ ਧੂੜ ਦੇ ਨਾਲ ਇਹ ਮਨ ਜਿਹੜਾ ਉਧਾਰ ਬਦਲ ਜਾਂਦਾ, ਤਿਸਕੀ ਧੂੜ ਮਨ ਉਧਰੇ। ਪ੍ਰਭ ਹੋਏ ਸੋ ਪ੍ਰਸੰਨ ਹੈ, ਕਿਉਂਕਿ ਇਹਦੇ ਉੱਤੇ ਵਾਹਿਗੁਰੂ ਦੀ ਖੁਸ਼ੀ ਹੈ। ਸੋ ਇਸ ਤਰ੍ਹਾਂ ਜੀਵਨ ਦੇ ਅੰਦਰ ਚਹਿਲਾਂ ਪਹਿਲਾਂ ਰੌਣਕਾਂ ਵਡਿਆਈਆਂ, ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਜਿੰਨਾ ਚਿਰ ਤੁਸੀਂ ਅੰਦਰਲੀ ਗੱਲ ਨਹੀਂ ਸਮਝਦੇ। ਜੇ ਅੰਦਰੋਂ ਕੁਛ ਸਮਝ ਨਹੀਂ ਪਿਆ, ਕੁਛ ਵੀ ਨਹੀਂ ਸਮਝਿਆ, ਕਿੰਨੀਆਂ ਹੀ ਕਿਤਾਬਾਂ ਪੜ੍ਹ ਲਈਆਂ, ਕਿੰਨੀਆਂ ਹੀ ਲਿਖ ਲਈਆਂ, ਨਾ ਲਿਖਣ ਵਾਲਿਆਂ ਨੂੰ ਕੁਛ ਪਤਾ ਲੱਗਦਾ, ਨਾ ਪੜ੍ਹਨ ਵਾਲਿਆਂ ਨੂੰ ਪਤਾ ਲੱਗਦਾ। ਇਹ ਗੱਲ ਸਮਝ ਚ ਆਉਣੀ ਔਖੀ ਹੈ, ਕਿਉਂਕਿ ਇੱਕ ਬੰਦਾ ਕਹਿੰਦਾ ਮੈਂ PhD ਹਾਂ, ਮੈਂ ਰਿਸਰਚ ਕਰੀ ਹੈ, ਗੁਰੂ ਗ੍ਰੰਥ ਸਾਹਿਬ ਦਾ ਮੈਂ ਲਿਖਿਆ। ਅੱਜ ਕੱਲ੍ਹ ਜੋ ਪੁਸਤਕਾਂ ਲਿਖਣੀਆਂ ਹੈ ਉਹ ਹਰ ਬੰਦਾ ਜਿਹਨੂੰ ਜੇ ਇੱਕ ਨੂੰ ਸਮਝਾ ਦਿੱਤਾ ਜਾਵੇ ਨਾ ਵੀ ਆਹ ਢੰਗ ਹੈ ਲਿਖੀ ਜਾ, ਉਹੀ ਵੱਡਾ ਹੋ ਜਾਏਗਾ। ਇੰਨਾ ਮਟੀਰੀਅਲ ਅਵੇਲੇਬਲ ਹੈ ਅੱਜ ਕੱਲ੍ਹ, ਹਰ ਚੀਜ਼ ਮਿਲਦੀ ਹੈ, ਲਾਈਨਾਂ ਛਾਂਟ ਛਾਂਟ ਲਿਖੀ ਜਾਣੀਆਂ ਨੇ, ਉਹਦੀ ਕਿਰਤ ਨਹੀਂ ਹੈ, ਉਹ ਤਾਂ ਕਿਰਤ ਕੀਤੀ ਹੋਈ ਨੂੰ ਆਪਣੀ ਬਣਾ ਕੇ ਪੇਸ਼ ਕਰ ਰਿਹਾ, ਉਹਦੀ ਵਾਹਵਾ ਕਰ ਰਿਹਾ। ਬਣਾਈ ਕਿਸੇ ਨੇ ਹੈ, ਕਹੀ ਕਿਸੇ ਨੇ ਹੈ, ਤੇ ਉਹਨੇ ਬਣਾ ਕੇ ਉਸਨੂੰ ਆਪਣਾ ਆਪਣੀ ਪ੍ਰਸ਼ੰਸਾ ਲੈ ਲਈ। ਸੋ ਇਹ ਪ੍ਰਸ਼ੰਸਾ ਵਗੈਰਾ ਕੁਛ ਕਰਦੀਆਂ ਨਹੀਂ, ਸਾਨੂੰ ਛੁਡਾਉਂਦੀਆਂ ਨਹੀਂ ਹੈ। ਸੋ ਅਸੀਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਬੇਅੰਤ ਯੁੱਗ ਬੀਤ ਗਏ, ਬੀਤਦੇ ਚਲੇ ਜਾ ਰਹੇ ਨੇ, ਤੇ ਹੁਣ ਕਿਰਪਾ ਕਰ ਤੂੰ ਸਾਡੇ ਤੇ, ਸਾਡਾ ਜੀਵਨ ਲੇਖੇ ਚ ਲੱਗ ਜਾਵੇ। ਧਿਆਨ ਦੇ ਕੇ ਦੇਖੋ ਵੀ ਦੁਨੀਆ ਕੀ ਹੈ, ਜਿਹਦੇ ਵਿੱਚ ਅਸੀਂ ਵਿਚਰ ਰਹੇ ਹਾਂ ਇਹ ਹੈ ਕੀ। ਜਦੋਂ ਕੋਈ ਚੀਜ਼ ਨਹੀਂ ਸੀ ਇਸ ਸੰਸਾਰ ਦੇ ਅੰਦਰ, ਉਸ ਵੇਲੇ ਕੇਵਲ ਪਰਮੇਸ਼ਰ ਸੀਗਾ ਜਿਹਨੂੰ ਨਿਰਗੁਣ ਬ੍ਰਹਮ ਕਹਿੰਦੇ ਸੀ, ਜਿਹਦਾ ਨਾ ਕੋਈ ਰੂਪ ਸੀ, ਨਾ ਕੋਈ ਰੇਖ, ਕੁਛ ਵੀ ਨਹੀਂ ਸੀਗਾ, ਨਾ ਉਹਨੂੰ ਕੋਈ ਜਾਣਦਾ ਸੀ, ਆਪਣੇ ਆਪ ਨੂੰ ਆਪੇ ਹੀ ਜਾਣਦਾ ਸੀ, ਕਿਉਂਕਿ ਦੂਜੀ ਚੀਜ਼ ਨਹੀਂ ਸੀ। ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਇਹਦੇ ਵਿੱਚ ਫਰਕ ਹੈ ਥੋੜ੍ਹਾ ਜਿਹਾ, ਪੁਸਤਕਾਂ ਦਾ ਅਸੀਂ ਪੜ੍ਹ ਲੈਂਦੇ ਹਾਂ ਲੇਕਿਨ ਸਿਧਾਂਤ ਤੋਂ ਅਣਜਾਣ ਹੋਰ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਬਾਕੀਆਂ ਬਹੁਤ ਸਾਰੇ ਐਸੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਨਿਹਚਾ ਕਰਿਆ ਵੀ ਤਿੰਨ ਚੀਜ਼ਾਂ ਸੀਗੀਆਂ, ਇੱਕ ਪ੍ਰਕਿਰਤੀ ਸੀਗੀ, ਮੈਟਰ ਦਾ ਬੀਜ ਸੀ, ਜਿਸ ਤਰ੍ਹਾਂ ਪਰਮੇਸ਼ਰ ਨਿਰਗੁਣ ਰੂਪ ਚ ਸੀ ਇਸੇ ਤਰ੍ਹਾਂ ਉਹ ਜਿਹੜਾ ਸੀਡ ਸੀ ਉਹ ਵੀ ਕੰਪਰੈਸ ਹੋ ਕੇ ਨਿਰਗੁਣ ਰੂਪ ਚ ਪਹੁੰਚ ਗਿਆ ਸੀ। ਸਾਇੰਸ ਵਾਲਿਆਂ ਦੀ ਟੋਹ ਹੈ, ਉਹ ਛੋਟਾ ਕਿੰਨਾ ਸੀ ਕਹਿੰਦੇ ਦੱਸਿਆ ਹੀ ਨਹੀਂ ਜਾ ਸਕਦਾ, ਕੰਪਰੈਸ ਹੋ ਕੇ ਕਿੰਨਾ ਛੋਟਾ ਹੋ ਗਿਆ, ਪੁਆਇੰਟ ਲਾ ਕੇ 80 ਲਾ ਕੇ ਇਹ ਗੱਲ ਲੈ ਕੇ ਇਨਫਿਨਿਟੀ ਲਿਖਤੀ। ਜਿਹੜੇ ਹਿਸਾਬ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਇਹ ਤਾਂ ਕੋਈ ਗੱਲ ਨਾ ਬਣੀ, ਜਿੱਥੇ ਅਸੀਂ ਸੋਚਾਂਗੇ ਵੀ ਇੰਨਾ ਛੋਟਾ ਸੀ ਉਸ ਤੋਂ ਹੋਰ ਛੋਟਾ ਹੈ। ਇਹਦਾ ਐਂਗਲ ਠੀਕ ਕਰ ਲੈਂਦੀ ਮੈਂ, ਜਿੰਨਾ ਉਹ ਸਪੈਂਡ ਹੋਏਗਾ ਜਿੱਥੇ ਅਸੀਂ ਖੜਾਂਗੇ ਉਦੋਂ ਗਾਹਾਂ ਫੇਰ ਉਨਾ ਹੀ ਹੈ। ਸੋ ਉਹਨਾਂ ਦਾ ਖਿਆਲ ਸੀ ਇਸੇ ਤਰ੍ਹਾਂ ਨਾਲ ਜੀਵ ਵੀ ਨਿਰਗੁਣ ਰੂਪ ਦੇ ਵਿੱਚ, ਇਹਦੀ ਵੀ ਹੋਂਦ ਕਾਇਮ ਸੀ, ਤਿੰਨ ਸੀਗੇ, ਇੱਕ ਜੀਵ ਸੀ, ਇੱਕ ਪ੍ਰਕਿਰਤੀ ਸੀ ਜਿਹਨੂੰ ਮਾਇਆ ਕਹਿੰਦੇ ਨੇ ਜਾਂ ਅਗਿਆਨ ਕਹਿੰਦੇ ਨੇ, ਇੱਕ ਰੱਬ ਸੀਗਾ। ਗੁਰੂ ਮਹਾਰਾਜ ਕਹਿੰਦੇ ਨਹੀਂ ਇਸ ਤਰ੍ਹਾਂ ਨਾ ਤੁਸੀਂ ਵੰਡੋ, ਇੱਥੇ ਕੇਵਲ ਪਰਮੇਸ਼ਰ ਸੀ, ਹੋਰ ਕੋਈ ਚੀਜ਼ ਹੈ ਹੀ ਨਹੀਂ ਸੀ। ਉਹ ਜਿਹੜਾ ਪਰਮੇਸ਼ਰ ਸੀ ਉਹ ਸਰਵ ਕਲਾ ਸਮਰੱਥ ਸੀ,
ਉਹ ਕੋਈ ਐ ਨਹੀਂ ਸੀ ਵੀ ਉਹਨੂੰ ਪਤਾ ਨਹੀਂ ਸੀ ਕਿਸੇ ਚੀਜ਼ ਦਾ ਵੀ ਜੋ ਨਿਰਗੁਣ ਅਵਸਥਾ ਚਲਿਆ ਗਿਆ ਅਤੇ ਹੁਣ ਕੁਛ ਵੀ ਨਹੀਂ ਹੈ, ਸਮਾਧੀ ਲਾਈ ਹੋਈ ਹੈ, ਨਥਿੰਗ ਚਲਿਆ ਗਿਆ ਜ਼ੀਰੋ 'ਚ। ਕਹਿੰਦੇ ਐਂ ਨਹੀਂ ਸੀਗਾ, ਹੋਂਦ ਸੀ ਉਹਦਾ ਨਾਂ ਇਸੇ ਕਰਕੇ ਸੱਤ ਹੈ। ਸਤਨਾਮ ਤੇਰਾ ਪਰਾ ਬੁਲਬੁਲਾ, ਤਾਂ ਸਤਨਾਮ ਪਰਾ ਬੁਲਬੁਲਾ ਇਸੇ ਕਰਕੇ ਹੈ ਕਿ ਉਹ ਸੱਤ ਕਦੇ ਵੀ ਉਹ ਸੱਤ ਨਹੀਂ ਹੁੰਦਾ, ਚਾਹੇ ਉਹ ਨਿਰਗੁਣ ਹੋ ਜਾਏ ਚਾਹੇ ਸਰਗੁਣ ਹੋ ਜਾਵੇ, ਚਾਹੇ ਵੈਰਾਟ ਬਣ ਜਾਵੇ ਚਾਹੇ ਈਸ਼ਵਰ ਬਣ ਜਾਵੇ, ਚਾਹੇ ਜੀਵ ਬਣ ਜਾਵੇ ਚਾਹੇ ਸੰਸਾਰ ਬਣ ਜਾਵੇ, ਉਹਦੀ ਹੋਂਦ ਨਹੀਂ ਬਦਲਦੀ ਕਦੇ। ਉਸ ਜਿਹੜਾ ਨਿਰਗੁਣ ਸੀ ਉਸਨੇ ਆਪਣੇ ਆਪ ਤੋਂ ਰਚਨਾ ਰਚੀ ਤੇ ਰਚਣ ਤੋਂ ਬਾਅਦ ਬਾਹਰ ਨਹੀਂ ਚਲੇ ਗਿਆ। ਜਿਹੜਾ ਮਿਸਤਰੀ ਹੈ ਮਕਾਨ ਬਣਾਉਂਦਾ ਹੈ, ਮਕਾਨ ਬਣਾਉਣ ਤੋਂ ਬਾਅਦ ਕੰਧਾਂ 'ਚ ਨਹੀਂ ਉਹ ਹੋਇਆ ਕਰਦਾ, ਨਾ ਛੱਤ 'ਚ ਹੋਇਆ ਕਰਦਾ, ਉਹ ਪਾਸੇ ਹਟ ਜਾਂਦਾ ਹੈ। ਕਾਰਪੈਂਟਰ ਹੈ, ਫਰਨੀਚਰ ਬਣਾਉਂਦਾ, ਫਰਨੀਚਰ ਬਣਾਉਣ ਤੋਂ ਬਾਅਦ ਉਹਦੇ ਕੋਈ ਸੰਬੰਧ ਨਹੀਂ ਉਹਦੇ ਨਾਲ ਰਹਿੰਦਾ ਹੈ, ਸੰਬੰਧ ਟੁੱਟ ਜਾਂਦਾ ਉਹਦਾ। ਜਦੋਂ ਫਾਈਨਲ ਸ਼ੇਪ ਦੇ ਤੀ ਉਹ ਤੋਂ ਬਾਅਦ ਕੋਈ ਕਲਾਕਾਰ ਨੂੰ ਉਹਦੇ ਕੋਲ ਟਾਈਮ ਨਹੀਂ ਬਚਦਾ, ਉਹ ਕਹਿੰਦਾ ਠੀਕ ਹੈ ਮੈਂ ਬਣਾ ਤਾ ਜੋ ਕੁਛ ਬਣਾਉਣਾ ਸੀ। ਲੇਕਿਨ ਪਰਮੇਸ਼ਰ ਨੇ ਇਸ ਤਰ੍ਹਾਂ ਨਹੀਂ ਕਰਿਆ। ਮੱਕੜੀ ਜਾਲਾ ਤਣਦੀ ਹੈ, ਜਾਲਾ ਤਣ ਦਿੰਦੀ ਹੈ, ਭਾਵੇਂ ਜਾਲੇ ਦੇ ਵਿੱਚ ਰਹਿੰਦੀ ਹੈ ਪਰ ਕੱਲੀ ਕੱਲੀ ਤਾਰ 'ਚ ਨਹੀਂ ਹੁੰਦੀ, ਇੱਕ ਪਾਸੇ ਹੋ ਕੇ ਬਹਿ ਜਾਂਦੀ ਹੈ। ਲੇਕਿਨ ਪਰਮੇਸ਼ਰ ਇਸ ਤਰ੍ਹਾਂ ਨਹੀਂ ਹੈ। ਪਰਮੇਸ਼ਰ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਆਉਂਦਾ, ਬੜੋ ਪਿਆਰ ਅਜੀਬ ਬਾਤ ਹੈ ਕਿ ਰਚਨਾ ਵੀ ਰਚਦੀ ਤੇ ਇਹਦੇ ਵਿੱਚ ਵੀ ਹੋ ਗਿਆ। ਇਹ ਕਹਿੰਦੇ ਦੋ ਬਣ ਗਏ ਫਿਰ ਤਾਂ ਇਹ, ਮਹਾਰਾਜ ਕਹਿੰਦੇ ਨਹੀਂ ਦੋ ਨਹੀਂ ਬਣੇ, ਆਪਣੇ ਆਪ ਤੋਂ ਆਪੇ ਹੀ ਵਿਸਾਰਾ ਕਰਤਾ। ਦਰਖਤ ਜੇ ਬੀਜ ਹੈ, ਬੀਜ ਜੇ ਟ੍ਰੀ ਬਣ ਜਾਂਦਾ, ਦੋ ਤਾਂ ਨਹੀਂ ਨਾ ਬਣੇ, ਉਹ ਤਾਂ ਟ੍ਰੀ ਬੀਜ ਦਾ ਹੀ ਪਸਾਰਾ ਹੈ, ਉਹਦੇ ਵਿੱਚ ਬੀਜ ਏ ਰਮਿਆ ਹੋਇਆ। ਬੀਜ ਰਮ ਕੇ ਜਦੋਂ ਵੱਧ ਜਾਏਗਾ ਦਰਖਤ, ਫੁੱਲ ਆਉਣਗੇ, ਫੁੱਲਾਂ ਦੇ ਵਿੱਚ ਡੋਡੀ ਪਏਗੀ, ਡੋਡੀ 'ਚ ਫਲ ਪਏਗਾ, ਫਲ ਦੇ ਵਿੱਚ ਫੇਰ ਕੀ ਦੇਖੋਗੇ ਤੁਸੀਂ? ਬੀਜ ਬੀਜ ਦੇਖਿਓ ਬਹੁਤ ਪ੍ਰਕਾਰ ਆ, ਫਲ ਪੱਕ ਕੇ ਤਾਂ ਇਹ ਅਹੰਕਾਰ। ਗੱਲ ਸਮਝਣ ਵਾਲੀ ਹੈ, ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਐਸੇ ਸਿਧਾਂਤ ਸਮਝ ਨਹੀਂ ਲਿਆਉਂਦੇ, ਨਾ ਸਾਨੂੰ ਰੱਬ ਬਾਰੇ ਪਤਾ ਲੱਗਦਾ, ਨਾ ਸਾਡਾ ਕੋਈ ਮਕਸਦ ਸਾਫ਼ ਹੁੰਦਾ ਰਸਤਾ ਵੀ ਅਸੀਂ ਕਿੱਥੇ ਨੂੰ ਜਾਣਾ, ਕੀ ਹੈ। ਅਣਜਾਣਾ ਮੰਗਣ ਤੁਰੇ ਫਿਰਦੇ ਹਾਂ। ਬਣ ਗਏ ਜੀ ਅਸੀਂ ਸਿੱਖ, ਕੀ ਹੋਣ ਤੁਸੀਂ ਸਿੱਖ? ਕਦੇ ਸਮਝੋ ਤਾਂ ਸਹੀ ਇਸ ਚੀਜ਼ ਨੂੰ ਕਿ ਤੁਹਾਡਾ ਸਿਧਾਂਤ ਕੀ ਹੈ, ਤੁਹਾਡੇ ਕੋਲ ਕਲੀਅਰ ਰਸਤਾ ਹੈ ਕਿ ਐਵੇਂ ਧੁੰਦਲੇ ਰਾਹ 'ਚ ਤੁਰੇ ਫਿਰਦੇ ਹਾਂ। ਸੋ ਪਰਮੇਸ਼ਰ ਬਾਹਰ ਨਹੀਂ ਗਿਆ, ਇਹਦੇ ਵਿੱਚ ਰਚ ਗਿਆ। ਨਿਰੰਕਾਰ ਆਕਾਰ ਹੋਏ, ਉਹੀ ਨਿਰੰਕਾਰ ਜਿਹੜਾ ਸਹਿਜ ਸਮਾਧ ਦੇ ਵਿੱਚ ਸੀਗਾ, ਉਸ ਵੇਲੇ ਨੇਸਤੀ ਨਹੀਂ, ਇੱਥੇ ਭੁਲੇਖਾ ਪੈਂਦਾ ਬਹੁਤ ਨੂੰ ਵੀ ਉਹ ਨਥਿੰਗ ਹੋ ਗਿਆ, ਜ਼ੀਰੋ ਹੋ ਗਿਆ, ਐਸੇ ਕਹਿੰਦੇ ਸੁਣੇ ਗਏ ਨੇ, ਐਸੀਆਂ ਬਾਤਾਂ ਲਿਖੀਆਂ ਹੋਈਆਂ ਦੇਖੀਆਂ ਗਈ ਵੀ ਨਥਿੰਗ ਦੇ ਵਿੱਚੋਂ ਹੈ, ਸੁਣ ਵਿੱਚੋਂ ਹੋਇਆ ਸਾਰਾ। ਮਹਾਰਾਜ ਕਹਿੰਦੇ ਜਿਹਨੂੰ ਤੁਸੀਂ ਸੁਣ ਕਹਿੰਦੇ ਹੋ ਨਾ, ਉਹ ਸੂਨ ਨਹੀਂ ਸੀ, ਜ਼ੀਰੋ ਨਹੀਂ ਸੀਗਾ, ਉਹ ਹੋਂਦ ਸੀ, ਉਹ ਇੱਕ ਅਵਸਥਾ ਸੀ। ਬੀਜ ਜਿਹੜਾ ਹੈ ਉਹ ਸੁਣ ਨਹੀਂ ਹੁੰਦਾ, ਬੀਜ ਦੇ ਵਿੱਚ ਜਾਨ ਹੈ, ਬੀਜ ਨੇ ਵਧਣਾ ਹੁੰਦਾ, ਬੀਜ ਨੇ ਫੈਲਣਾ ਹੁੰਦਾ ਹੈ। ਸੋ ਬੀਜ ਜਿਹੜਾ ਨਿਰਹੋਂਦ ਨਹੀਂ ਹੈਗਾ, ਦਰਖਤ ਉਹਦੇ ਵਿੱਚ ਸਮਾਇਆ ਪਿਆ ਸਾਰੇ। ਬਰੋਟਾ ਹੁੰਦਾ ਕਿੱਡਾ, ਬੋਹੜ ਜਿਹਨੂੰ ਕਹਿੰਦੇ ਨੇ, ਨਿੱਕਾ ਜਿਹਾ ਖਸਖਸ ਦੇ ਦਾਣੇ ਜਿੰਨਾ ਬੀਜ ਹੁੰਦਾ, ਲੇਕਿਨ ਉਹਦੇ 'ਚ ਬਟਕ ਬੀਜ ਮੈਂ ਰਵ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ, ਜਿਵੇਂ ਬਰੋਟਾ ਆਪਣੇ ਸਰੀਰ ਵਿੱਚ ਹੈ, ਐਵੇਂ ਜਿਵੇਂ ਆ ਸਾਰੇ ਸੰਸਾਰ ਜਿਹੜੇ ਐਂਡਲੈਸ ਨੇ, ਕਿਤੇ ਖਾਤਮੇ ਨਹੀਂ ਹੁੰਦੇ, ਉਹ ਨਿਰਾਕਾਰ ਅਵਸਥਾ 'ਚ ਨੇ। ਉਹ ਨਿਰਾਕਾਰ ਅਵਸਥਾ ਕਿੰਨੀ ਕੁ ਛੋਟੀ ਹੈ ਇਹਨੂੰ ਕੋਈ ਨਹੀਂ ਜਾਣ ਸਕਦਾ, ਨਾ ਸਾਡੇ ਹੈ, ਆਪਣੇ ਆਪ ਆਪੇ ਹੀ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਸੋ ਨਿਰੰਕਾਰ ਆਕਾਰ ਹੋਏ, ਏਕ ਅੰਕਾਰ ਅਪਾਰ ਸਦਾਇਆ, ਏਕਾ ਆ ਗਿਆ। ਕੋਈ ਤਾਂ ਇਹਨੂੰ ਗਿਣਤੀ ਦਾ ਏਕਾ ਕਹਿੰਦੇ ਨੇ, ਚਾਹੇ ਤਾਂ ਗਿਣਤੀ ਦਾ ਏਕਾ ਕਹਿ ਲਓ, ਤਾਂ ਵੀ ਗੱਲ ਉੱਥੇ ਮੈਥੇਮੈਟੀਕਲੀ ਵੀ ਪਹੁੰਚ ਜਾਂਦੀ ਹੈ। ਇੱਕ ਤੋਂ ਜੇ ਦੋ ਬਣਿਆ ਤਾਂ ਦੋ ਏਕੇ ਹੋ ਗਏ, ਦੋ ਨਹੀਂ ਬਣੇ, ਇੱਕ ਏ ਦੋ ਬਣ ਗਿਆ। ਇੱਕ ਤੋਂ ਦਸ ਬਣੇ ਤਾਂ ਦਸ ਵਾਰੀ ਇੱਕ 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 ਹੋਇਆ, ਉਹਦੀ ਵੈਲਿਊ ਇੱਕੋ ਹੀ ਰਹਿੰਦੀ ਹੈ, ਲੇਕਿਨ ਗਿਣਤੀ ਵੱਧ ਗਈ। ਇਸੇ ਤਰ੍ਹਾਂ ਇੱਕ ਤੋਂ ਕਰੋੜ ਬਣਿਆ, ਕਰੋੜ ਏਕਾ ਹੋ ਗਿਆ, ਕਰੋੜ ਜਿਹੜਾ ਵੱਖਰੀ ਰਕਮ ਨਹੀਂ ਹੈ ਇਹ ਕਿਸੇ ਤੋਂ, ਇਹ ਕਾਇਦੇ ਦੇ ਹਰੇਕ ਅੰਗ ਦੇ ਵਿੱਚ ਹੈ, ਦੋ ਨਹੀਂ ਹੈਗਾ, ਦੋ ਤਿੰਨ ਵਿੱਚ ਹੈ ਹੀ ਨਹੀਂ, ਜੋਰ ਲਾ ਲਓ ਕੋਈ ਕਰਕੇ ਦਿਖਾ ਦਿਓ ਵੀ ਦੋ ਤਿੰਨ ਵਿੱਚ ਹੈ, ਏਕਾ ਤਿੰਨ ਵਿੱਚ ਵੀ ਹੈ, ਏਕਾ ਇੱਕ ਵਿੱਚ ਵੀ ਹੈ, ਏਕਾ ਕਰੋੜ ਵਿੱਚ ਵੀ ਹੈ, ਏਕਾ ਅਰਬ ਵਿੱਚ ਵੀ ਹੈ, ਉਹ ਇੱਕ ਇੱਕੋ ਹੀ ਰਹਿੰਦਾ, ਦੋ ਬਣਦਾ ਹੀ ਨਹੀਂ ਹੈ, ਫਿਲਾਸਫੀ ਦੀ ਬਾਤ ਹੈ। ਸੋ ਇਸ ਤਰ੍ਹਾਂ ਜਿਹੜਾ ਨਿਰੰਕਾਰ ਹੈ, ਕਿੰਨਾ ਹੀ ਪਸਾਰਾ ਹੋ ਜਾਵੇ, ਨਿਰੰਕਾਰ ਵਾਹਿਗੁਰੂ ਵਾਹਿਗੁਰੂ ਇਹ ਰਹਿੰਦਾ, ਕੋਈ ਵੱਧਦਾ ਨਹੀਂ, ਕੁਝ ਘਟਦਾ ਨਹੀਂ ਹੈ ਆਪਦੇ ਚ, ਉਹ ਆਕਾਰ ਏਕ ਅੰਕਾਰ ਅਪਾਰ ਸਦਾਇਆ, ਏਕ ਅੰਕਾਰ ਅਸੀਂ ਉਹਨਾਂ ਦਾ ਇੱਕੋ ਹਸਤੀ ਜਿਹਨੂੰ ਬਨ ਕਹਿੰਦੇ ਨੇ, ਗਿਣਤੀ ਵਾਲੀ ਬਨ ਨਹੀਂ, ਏਕ ਆ ਹਸਤੀ ਹੈ, ਏਕ ਅੰਕਾਰੋਂ ਸ਼ਬਦ ਧੁਨ। ਹੁਣ ਇੱਥੋਂ ਗਾਂ ਕੀ ਹੋਇਆ, ਕਹਿੰਦੇ ਉਹਦੇ ਵਿੱਚੋਂ ਇੱਕ ਧੁਨ ਉੱਠੀ, ਜਿਵੇਂ ਮੈਂ ਹੁਣ ਬੋਲ ਰਿਹਾ ਬਾਜੇ ਨਾਲ ਗਾਉਣਾ ਜਾਂ ਸ਼ਬਦ ਪੜ੍ਹਦਾ, ਉਹ ਮੇਰੇ ਵਿੱਚੋਂ ਹੀ ਨਿਕਲ ਰਿਹਾ ਸ਼ਬਦ, ਬਾਹਰੋਂ ਤਾਂ ਨਹੀਂ ਨਾ ਆ ਰਿਹਾ, ਇਹ ਸ਼ਬਦ ਦੇ ਵਿੱਚ ਮੈਂ ਆ, ਸ਼ਬਦ ਮੇਰੇ ਵਿੱਚ ਹੈ, ਬਾਹਰ ਤਾਂ ਹੋਇਆ ਨਾ, ਦੋਵੇਂ ਚੀਜ਼ਾਂ ਅੱਡ ਤੰਗ ਹੋ ਨਾ ਸਕੀਆਂ ਕਿਸੇ ਤਰੀਕੇ ਨਾਲ ਵੀ। ਇਸੇ ਤਰ੍ਹਾਂ ਏਕ ਅੰਕਾਰ ਤੋਂ ਸ਼ਬਦ ਧੁਨ ਹੋਈ, ਤਾਂ ਸ਼ਬਦ ਧੁਨ ਏਕ ਅੰਕਾਰ ਤੋਂ ਬਾਹਰ ਨਹੀਂ ਹੈ, ਏਕ ਅੰਕਾਰ ਸ਼ਬਦ ਤੋਂ ਬਾਹਰ ਨਾ ਹੋਇਆ। ਜਿੰਨੇ ਸੈਮਟਿਕ ਧਰਮ ਨੇ, ਇਸਲਾਮ ਵਾਲੇ, ਈਸਾਈ, ਯਹੂਦੀ, ਜ਼ਰਤੁਸ਼ਤ ਤੇ ਹੋਰ ਜਿਹੜੇ ਧਰਮ ਨੇ ਸਾਰੇ, ਇਹਨਾਂ ਦਾ ਮਤ ਇੱਕ ਹੈ ਜ਼ਬਰਦਸਤ, ਉਹ ਇਹ ਕਹਿੰਦੇ ਨੇ ਵੀ ਜਿਹੜਾ ਨਿਰਗੁਣ ਬ੍ਰਹਮ ਸੀ ਉਹਦੇ ਵਿੱਚ ਸ਼ਬਦ ਸੀ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ, ਦੇਅਰ ਵਾਜ ਲੋਗਾਸ, ਇੱਕ ਸ਼ਬਦ ਸੀ ਇੱਥੇ, ਉਹ ਜਿਹੜਾ ਸ਼ਬਦ ਸੀ ਦੈਟ ਵਾਜ ਵਿਦਨ ਗੋਡ, ਉਹ ਰੱਬ ਦੇ ਵਿੱਚ ਸੀਗਾ ਸ਼ਬਦ, ਸ਼ਬਦ ਅੱਡ ਨਹੀਂ ਸੀ। ਹੁਣ ਮੇਰੇ ਵਿੱਚ ਜਿਹੜਾ ਸ਼ਬਦ ਆ ਮੈਂ ਬੋਲਦਾ, ਮੇਰੇ ਤੇ ਅੱਡ ਤਾਂ ਨਹੀਂ ਹੈ, ਮੈਂ ਹੀ ਬੋਲ ਰਿਹਾ। ਉਹ ਜਿਹੜਾ ਪਰਮੇਸ਼ਰ ਤੋਂ ਸ਼ਬਦ ਹੋਇਆ, ਪ੍ਰਿਥਮ ਓਮਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਰਾ, ਉਹ ਜਿਹੜੀ ਧੁਨ ਹੈ ਉਹ ਸ਼ਕਤੀਸ਼ਾਲ ਧੁਨ ਹੈ, ਐਟਮ ਦੀ ਧੁਨ ਹੋਈ ਸੀ ਹੀਰੋਸ਼ਾਮਾ ਚ, ਉਹ ਧੁਨ ਨੇ ਕੀ ਕਰਿਆ, 3-4 ਲੱਖ ਬੰਦਾ ਮਾਰਤਾ, ਉਹ ਸ਼ਬਦ ਨੇ ਹੀ ਮਾਰਿਆ, ਕੋਈ ਬੰਬ ਤਾਂ ਨਹੀਂ ਨਾ ਲੱਗਿਆ ਉਹਨਾਂ ਦੇ, ਗੱਲ ਸਮਝੋ ਤੁਸੀਂ ਸਾਰੇ ਨੂੰ ਧਿਆਨ ਨਾਲ, ਉਹ ਸ਼ਬਦ ਨੇ ਮਾਰ ਦਿੱਤੇ, ਸ਼ਬਦ ਨੇ ਧਰਤੀ ਹਿਲਾ ਦਿੱਤੀ। ਉਹ ਜਿਹੜਾ ਸ਼ਬਦ ਹੈ ਉਹ ਨਿਰੰਕਾਰ ਤੋਂ ਹੋਇਆ, ਸ਼ਬਦ ਸ਼ਬਦ ਨੇ ਕਹਾ ਕੀ ਕਰਿਆ, ਸ਼ਬਦ ਵਾਹਿਗੁਰੂ ਤੋਂ ਵੱਖਰਾ ਨਹੀਂ, ਸ਼ਬਦ ਵੀ ਵਾਹਿਗੁਰੂ ਦਾ ਇੱਕ ਸਰੂਪ ਬਣ ਗਿਆ, ਉਹ ਵੱਖਰਾ ਨਾ ਰਿਹਾ, ਸ਼ਬਦ ਵੱਖਰਾ ਰਿਹਾ। ਹੁਣ ਸ਼ਬਦ ਨੇ ਕੀ ਕਰਿਆ, ਏਕ ਅੰਕਾਰੋਂ ਸ਼ਬਦ ਤੋਂ ਓਂਕਾਰ ਅਪਾਰ ਸਦਾਇਆ, ਆਕਾਰ ਬਣ ਉਪਾਇਆ, ਓਂਕਾਰ ਸ਼ਬਦ ਤੋਂ ਆਕਾਰ ਬਣਨੇ ਸ਼ੁਰੂ ਹੋ ਗਏ, ਓਂਕਾਰ ਦੇ ਵਿੱਚ ਹੁਕਮ ਦੀ ਧਾਰਾ ਚੱਲ ਪਈ, ਉਹ ਹੁਕਮ ਦੀ ਧਾਰਾ ਨੇ ਸਾਰੇ ਬ੍ਰਹਿਮੰਡ ਨੂੰ ਬਿਉਂਤ ਵਿੱਚ ਬਣਾ ਦਿੱਤਾ, ਗੋਲ ਸ਼ਕਲ 'ਚ ਇਹ ਤਾਰੇ ਸਤਾਰੇ ਚੱਲਣ ਲਾ ਤੇ, ਇਹਦੀਆਂ ਕੋਈ ਫੀਤੇ ਰੱਖ ਕੇ ਨਹੀਂ ਸੀ ਮਿਲੇ ਇਹਨਾਂ ਦੇ ਰਸਤੇ, ਬਈ ਧਰਤੀ ਜੇ ਇੱਥੇ ਨੂੰ ਹੋ ਗਈ ਤਾਂ ਟੱਕਰ ਨਹੀਂ ਖਾਊ, ਇੱਥੇ ਨੂੰ ਕਰੀ ਤਾਂ ਟੱਕਰ ਖਾਊ, ਇੱਕਦਮ ਸਾਰਾ ਕੁਛ ਅਰੇਂਜਮੈਂਟ 'ਚ ਆ ਗਿਆ, ਕੀਤਾ ਫਸਾਓ ਏਕੋ ਕਵਾਓ ਤਿਸਦੇ ਹੋਏ ਲੱਖ ਦੇ, ਉਹ ਸਾਰਾ ਕੁਛ ਇੱਕ ਤੋਂ ਹੋ ਗਿਆ, ਅਰ ਸਾਰਾ ਹੀ ਉਹਦੇ ਵਿੱਚ ਨਿਯਮ ਬਣ ਗਿਆ ਉਸੇ ਵੇਲੇ, ਉਹਨੂੰ ਹੁਕਮ ਕਹਿੰਦੇ ਨੇ, ਜਿਹੜਾ ਲਾ ਆਫ ਨੇਚਰ ਹੈ ਉਹ ਹੁਕਮ ਦੇ ਨਾਲ ਕੀ ਹੋਇਆ, ਸ਼ਬਦ ਦੇ ਵਿੱਚੋਂ ਸ਼ਬਦ ਮੈਨੀਫੈਸਟ ਹੋਣ ਲੱਗ ਗਿਆ, ਸ਼ਕਲਾਂ ਧਾਰਨ ਲੱਗ ਗਿਆ, ਉਹ ਸ਼ਬਦ ਦੇ ਵਿੱਚੋਂ ਹੀ ਅਸੀਂ ਬਣੇ ਹਾਂ। ਓਂਕਾਰ ਬਰਮਾ ਉਤਪਤ, ਓਂਕਾਰ ਕੀ ਆ ਜਿਹਨੇ ਚਿੱਤ, ਬਰਮਾ ਸ਼ਕਤੀ ਜਿਹੜੀ ਸੀ ਜਿਸਨੇ ਗਾਂ ਰਚਣੀ ਦੇ ਰਚਣ ਦੇ ਵਾਸਤੇ ਬਿਉਂਤਬੱਧ ਕੰਮ ਕਰਨਾ ਸੀ, ਉਹ ਸ਼ਬਦ ਦੇ ਵਿੱਚੋਂ ਪ੍ਰਗਟ ਹੋ ਗਈ, ਵਾਹਿਗੁਰੂ ਤੋਂ ਬਾਹਰ ਤਾਂ ਨਾ ਹੋਈ ਨਾ, ਵਾਹਿਗੁਰੂ ਦੇ ਕ੍ਰਿਸ਼ਮੇ ਚੋਂ ਹੀ ਪ੍ਰਗਟ ਹੋਈ। ਓਂਕਾਰ ਕੀ ਆ ਜਿਨ ਚਿੱਤ, ਸੋ ਉਹਦੇ ਵਿੱਚੋਂ ਹੋ ਗਿਆ ਸਾਰਾ ਕੁਛ, ਨਿਰੰਕਾਰ ਆਕਾਰ ਹੋਏ, ਏਕ ਅੰਕਾਰ ਅਪਾਰ ਸਦਾਇਆ, ਏਕ ਅੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ, ਉਹਦੇ ਵਿੱਚੋਂ ਓਂਕਾਰ ਵਰਮਾ ਉਤਪਤ, ਓਂਕਾਰ ਕੀ ਆ ਜਿਨ ਚਿੱਤ, ਚਿੱਤ ਕਹਿੰਦੇ ਨੇ ਅਵੇਅਰਨੈਸ ਨੂੰ, ਆ ਜਿਹੜਾ ਪੱਥਰ ਪਿਆ ਇਹਦੇ ਵਿੱਚ ਅਵੇਅਰਨੈਸ ਨਹੀਂ, ਜੇ ਹੈ ਤਾਂ ਮਾਈਨਸ ਡਿਗਰੀ ਦੀ ਹੈ, ਮਾਈਨਸ ਕੀਤਾ ਜਾਂਦਾ ਹੈ, ਲੇਕਿਨ ਉਹਨੂੰ ਚੇਤਨਤਾ ਉਹਦੀ ਇੰਨੀ ਨਹੀਂ ਹੈ ਵੀ ਸਾਡੇ ਮੰਗਣ ਰੋਵੇ ਜੇ ਪੱਥਰਾਂ ਚੋਂ ਕੱਢ ਕੇ ਚੱਕੀ ਦੇ ਵਿੱਚ ਉਹਨੂੰ ਪੀਨੇ ਆ, ਲੇਕਿਨ ਹੈ ਚੇਤਨ ਤਾਂ ਬਹੁਤ ਥੋੜੀ ਹੈ ਸਾਡੇ ਵਿੱਚ, ਬਹੁਤੀ ਹੈ ਜੀ। ਇਹਨੂੰ ਚਿੱਤ ਕਹਿੰਦੇ ਨੇ, ਚੇਤਨਤਾ। ਚੇਤਨਤਾ ਆ ਗਈ ਸਾਰੇ ਦਰਖਤਾਂ ਵਿੱਚ ਵੀ ਆ ਗਈ, ਪਸ਼ੂ ਪੰਛੀਆਂ 'ਚ ਵੀ ਆ ਗਈ, ਮਨੁੱਖਾਂ 'ਚ ਵੀ ਆ ਗਈ। ਉਹ ਚਿੱਤ ਹੋ ਗਿਆ, ਓਂਕਾਰ ਸੈਲ ਯੁਗ ਪਏ। ਟਾਈਮ ਐਂਡ ਸਪੇਸ ਜਿਹੜੀ ਹੈ ਇਹ ਉਸੇ ਸ਼ਬਦ ਤੋਂ ਹੋ ਗਈ, ਮੈਨੀਫੈਸਟ ਹੋ ਗਈ। ਓਂਕਾਰ ਵੇਦ ਨਿਰਮੇ, ਜਿੰਨੀ ਨੌਲੇਜ ਹੈ ਸਾਰੀ ਦੀ ਸਾਰੀ ਮਨੁੱਖ ਦੇ ਅੰਦਰ, ਜਿਹਨੂੰ ਵੇਦ ਕਹਿੰਦੇ ਨੇ, ਵਿਦਿਆ ਕਹਿੰਦੇ ਨੇ, ਇਹ ਸਾਰੀਆਂ ਚੀਜ਼ਾਂ ਅੰਦਰ ਪੈਦਾ ਹੋ ਗਈਆਂ ਉਹ ਸ਼ਬਦ ਨੇ। ਮਹਾਰਾਜ ਕਹਿੰਦੇ ਪ੍ਰਥਮ ਓਂਕਾਰ ਤਿੰਨ ਕਹਾ ਸੋ ਤੁਨ ਪੂਰ ਜਗਤ ਮੋਰਾ। ਹੁਣ ਗੱਲ ਇੱਥੇ ਆਉਣੀ ਹੈ ਕਿ ਉਹ ਜਿਹੜਾ ਸ਼ਬਦ ਹੈ ਉਹਦੀ ਧੁਨ ਖਤਮ ਨਹੀਂ ਹੋਈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਹੁਣ ਵੀ ਉਹ ਧੁਨ ਚੱਲ ਰਹੀ ਹੈ, ਔਰ ਉਹਦੇ 'ਚ ਸਾਰੀਆਂ ਹੀ ਸ਼ਕਤੀਆਂ ਨੇ। ਜੇ ਗਿਆਨ ਉਹਦੇ ਵਿੱਚੋਂ ਪੈਦਾ ਹੁੰਦਾ ਤਾਂ ਉਹ ਪੂਰਨ ਗਿਆਨਵਾਨ ਹੈ, ਜੇ ਉਹਦੇ ਵਿੱਚੋਂ ਪਿਆਰ ਪੈਦਾ ਹੁੰਦਾ ਤਾਂ ਉਹ ਨਿਰਾ ਹੀ ਪਿਆਰ ਦਾ ਰੂਪ ਹੈ, ਪਿਆਰ ਦਾ ਸੁਮ ਹੈ, ਹਮਦਰਦੀ ਦਾ ਸੁਮ ਹੈ, ਸੁਮ ਹੈ, ਦਿਆਲਤਾ ਦਾ ਸੁਮ ਹੈ, ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਮਹਾਰਾਜ ਨੇ ਕਿਹਾ ਇਹ ਨਹੀਂ ਵੀ ਹੁਣ ਦਿਆਲ ਹੋਇਆ, ਉਹ ਦਿਆਲਤਾ ਦਾ ਰੂਪ ਹੀ ਹੈ, ਬਖਸ਼ਿਸ਼ ਦਾ ਰੂਪ ਹੈ। ਮਾਇਆ ਪੈ ਉਹਦੇ ਵਿੱਚੋਂ, ਜਿਹਨੂੰ ਮੈਟਰ ਕਹਿੰਦੇ ਨੇ ਮਾਇਆ, ਪਹਿਲਾਂ ਅਗਿਆਨ ਹੁੰਦਾ, ਅਗਿਆਨ ਦਾ ਝਲਕਾਰਾ ਉਹਦੇ ਵਿੱਚੋਂ ਹੋਇਆ ਹਉਮੈ ਦਾ, ਉਹ ਹਉਮੈ ਚੋਂ ਅਗਿਆਨ ਆ ਗਿਆ, ਅਗਿਆਨ ਦੇ ਵਿੱਚੋਂ ਤਿੰਨ ਤ੍ਰਿਗੁਣੀ ਮਾਇਆ ਆ ਗਈ, ਜਿਹਨੂੰ ਮਹੀ ਤੱਤ ਕਹਿੰਦੇ ਨੇ, ਬੁੱਧੀ ਆ ਗਈ। ਆਹ ਸਾਰਾ ਕੁਝ ਜਿੰਨਾ ਪ੍ਰਬੰਧ ਸੀ ਪਰਮੇਸ਼ਰ ਤੋਂ ਹੋ ਕੇ, ਵੱਡੀ ਗੱਲ ਇਹ ਹੈ ਕਿ ਉਹ ਅਸੀਂ ਤਾਂ ਜਿਹੜੇ ਜੀਵ ਬਣੇ ਆ ਨਾ, ਸਾਡੇ ਉੱਤੇ ਤਾਂ ਤਿੰਨ ਗੁਣਾਂ ਦਾ ਅਸਰ ਹੋ ਗਿਆ। ਵਾਹਿਗੁਰੂ ਜੀ ਫੇਰ ਨਿਆਰੇ ਰਹਿ ਕੇ ਵਿੱਚ ਰਹਿੰਦੇ ਹੋਏ, ਉਹਨਾਂ ਤੇ ਕੋਈ ਅਸਰ ਨਹੀਂ ਹੋਇਆ, ਉਹ ਉਸੇ ਤਰ੍ਹਾਂ ਰਹਿ ਗਏ, ਉਹ ਤ੍ਰਿਗੁਣ ਅਤੀਤ ਰਹਿ ਗਏ, ਆਵਾਦ ਹੈ ਉਹ ਬੰਨਿਆ ਨਾ ਗਿਆ। ਇਹ ਮਾਇਆ ਜਿਹੜੀ ਹੈ ਤ੍ਰਿਗੁਣ ਚ ਆ ਗਈ, ਇਹਦੇ ਉੱਤੇ ਹੁਕਮ ਨੇ ਲੇਖ ਲਿਖ ਦਿੱਤਾ ਕਰਮਾਂ ਦਾ, ਪਹਿਲਾ ਲੇਖਾ ਜਿਹੜਾ ਲਿਖਿਆ ਨਾ ਕਰਮਾਂ ਦਾ ਲੇਖ ਲਿਖਤਾ, ਉਹ ਕਰਮਾਂ ਦੇ ਲੇਖ ਦੇ ਨਾਲ ਸੰਸਾਰ ਦਾ ਕਾਰਜ ਤੁਰ ਪਿਆ। ਅਗਿਆਨ ਨੇ ਕਰਮਾਂ ਨੂੰ ਫੜ ਲਿਆ, ਕਰਮਾਂ ਨਾਲ ਅਸੀਂ ਕਰਮ ਕਰਨ ਲੱਗ ਗਏ, ਅਸੀਂ ਬੰਨੇ ਗਏ। ਓਂਕਾਰ ਅਕਾਰ ਕਰ ਪਵਨ ਪਾਣੀ ਵੈ ਸੰਤਰ ਤਾਰੇ, ਇੱਕ ਅਕਵਾਓ ਪਸਾਓ ਕਰ, ਓਂਕਾਰ ਅਕਾਰ ਪਸਾਰਾ, ਪਵਨ ਪਾਣੀ ਵੈ ਸੰਤਰੋ ਤਤ ਆਕਾਸ਼ ਕਰੇ ਨਿਰਧਾਰ। ਇੱਕ ਸ਼ਬਦ ਨੇ, ਇੱਕ ਸ਼ਬਦ ਤੋਂ ਸਾਰੀ ਰਚਨਾ ਹੋ ਗਈ। ਇਹਨੂੰ ਚਾਹੇ ਫੁਰਨਾ ਕਹਿ ਲਓ, ਫੁਰਨਾ ਵੀ ਸ਼ਬਦ ਹੁੰਦਾ ਹੈ। ਕਈ ਮਹਾਂਪੁਰਸ਼ ਕਹਿੰਦੇ ਕਿ ਅਹੰ ਬਹੁ ਸਿਆਮਾ, ਐਸਾ ਫੁਰਨਾ ਹੋਇਆ ਸੀ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਲੇਕਿਨ ਉਹ ਸ਼ਬਦ ਹੋਇਆ ਇਸੇ ਫੁਰਨੇ ਨਾਲ, ਉਹ ਸ਼ਬਦ ਨੇ ਰਚਨਾ ਰਚਤੀ। ਇਸ ਤਰ੍ਹਾਂ ਨਾਲ ਪੜ੍ਹ ਲਓ, ਇੱਕ ਸ਼ਬਦ ਨੇ ਬਣਾਏ ਜਗ ਸਾਰੇ, ਮਹਿਮਾ ਤੇਰੀ ਤੂੰ ਹੈ ਜਾਣਦਾ। ਸ਼ਬਦ ਨੇ ਬਣਾਏ ਜਗ ਸਾਰੇ, ਮਹਿਮਾ ਤੇਰੀ ਤੂੰ ਹੈ ਜਾਣਦਾ। Thank you. ਪਹਿਲੀ ਪੌੜੀ ਪਹਿਲੇ ਸ਼ਲੋਕ ਦੀ, ਕਿਉਂਕਿ ਜਦੋਂ ਆਸਾ ਦੀ ਵਾਰ ਦੀ ਰਚਨਾ ਹੋਈ ਉਸ ਵੇਲੇ ਬਾਬਾ ਫਰੀਦ ਸਾਨੀ ਇਹ ਗੱਲ ਕਹਿਣ ਲੱਗਿਆ, ਹੇ ਨਾਨਕ ਤੂੰ ਵਾਰ ਰਚ ਰਿਹਾ ਤੇ ਮੈਂ ਸੁਣਿਆ ਤੂੰ ਵਾਰ ਦੀ ਰਚਨਾ ਕਰਦੀ ਆ। ਵਾਰ ਹਮੇਸ਼ਾ ਦੋ ਚ ਹੁੰਦੀ ਹੈ, ਤੈਂ ਕਿਵੇਂ ਦੋ ਲਿਆਂਦੇ? ਕਿਹਨੂੰ ਤੈਂ ਰੱਦ ਕਰਿਆ ਤੇ ਕਿਹਨੂੰ ਤੈਂ ਲਿਆਂਦਾ? ਬੜਾ ਟਫ ਮਸਲਾ ਸੀ ਇਹ, ਕਿਉਂਕਿ ਦੋ ਤੋਂ ਬਿਨਾਂ ਸੰਸਾਰ ਦਾ ਕੰਮ ਨਹੀਂ ਚੱਲਦਾ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ ਫਕੀਰ ਸਾਈਂ, ਦੋ ਨਹੀਂ ਆਪੇ ਹੀ ਹੈ, ਆਪਣੇ ਆਪ ਤੋਂ ਆਪੇ ਹੀ ਸਾਜ ਲੈ, ਮੈਂ ਤੇ ਮੇਰਾ ਬੋਲ ਕੋਈ ਦੋ ਤਾਂ ਨਹੀਂ ਨਾ ਹੈਗੇ, ਮੇਰਾ ਹੀ ਰੂਪ ਹੈ ਬੋਲ, ਮੈਂ ਤੇ ਮੇਰੀ ਸ਼ਕਤੀ ਦੋ ਨਾ ਹੋਏ, ਮੇਰੀ ਸ਼ਕਤੀ ਵੀ ਮੈਂ ਹੀ ਹਾਂ ਤੇ ਮੈਂ ਵੀ ਹਾਂ। ਇਹ ਪਰਮੇਸ਼ੁਰ ਨੇ ਆਪਣੇ ਤੋਂ ਸਭ ਤੋਂ ਪਹਿਲਾਂ ਸਾਜ ਕੇ ਆਪਣਾ ਨਿਰਗੁਣ ਤੋਂ ਸਰਗੁਣ ਹੋਇਆ, ਸਰਗੁਣ ਹੋ ਕੇ ਸਰਗੁਣ ਦੇ ਵਿੱਚੋਂ ਨਾਂ ਪ੍ਰਗਟ ਕੀਤਾ। ਅੱਜ ਤੱਕ ਰੌਲਾ ਪਈ ਜਾਂਦਾ ਵੀ ਨਾਂ ਕੀ ਹੋਇਆ, ਨਾਮ ਕੀ ਹੋਇਆ, ਕਿਸੇ ਨੂੰ ਨਹੀਂ ਸਮਝ ਆਉਂਦਾ, ਨਾ ਸ਼ਬਦ ਨਾ ਨਾਂ। ਸਾਡਾ ਤਾਂ ਇਹ ਬਾਬਾ ਆਦਮੀ ਨਿਰਾਲਾ, ਅਸੀਂ ਤਾਂ ਸਮਝਣ ਦਾ ਯਤਨ ਹੀ ਨਹੀਂ ਕਰਦੇ। ਸਾਡਾ ਤਾਂ ਇਹ ਹੋ ਗਿਆ ਵੀ ਨਿਤਨੇਮ ਕਰ ਲਿਆ, ਰਹਿਤਾਂ ਰੱਖ ਲਈਆਂ, ਬਈ ਛੁੱਟੀ ਏ ਦੂੰਗਾ, ਕੋਈ ਨਾ ਗੱਲ ਨਾ ਕੋਈ ਬਾਤ, ਪਹਿਲੀ ਜਮਾਤ ਚੋਂ ਅਸੀਂ ਦੂਜੀ ਚ ਦਾਖਲੇ ਨਹੀਂ ਹੋਣਾ ਚਾਹੁੰਦੇ। ਗੁਰੂ ਮਹਾਰਾਜ ਹਾਕਾਂ ਮਾਰੀ ਜਾਂਦੇ ਨੇ, ਸਮਝਾਈ ਜਾਂਦੇ ਆ, ਤੂੰ ਸਮਝਣ ਦਾ ਯਤਨ ਤਾਂ ਕਰ ਵੀ ਤੈਂ ਕਰਨਾ ਕੀ ਹੈ, ਧਿਆਨ ਨਾਲ ਸਮਝ। ਐਵੇਂ ਪਹਿਲੀ ਜਮਾਤ ਚ ਟਾਈਮ ਵੇਸਟ ਕਰਕੇ, ਉਮਰ ਵੇਸਟ ਕਰਕੇ ਸਾਰੀ ਚਲੀ ਜਾਂਦਾ, ਲਾਰੇ ਲੂਰੇ ਲਾ ਕੇ। ਪ੍ਰਚਾਰ ਕਰਨ ਵਾਲੇ ਵੀ ਤੈਨੂੰ ਤੱਤ ਦੀ ਬਾਤ ਨਹੀਂ ਦੱਸਦੇ, ਵਿਚਾਲੇ ਹੀ ਰਹਿ ਜਾਂਦੇ। ਇਹ ਤਾਂ ਕੋਈ ਕੋਈ ਮਹਾਤਮਾ ਨੇ ਜਿਹੜੇ ਇਸ ਤਰ੍ਹਾਂ ਦੀ ਬਾਤ ਦੱਸਦੇ ਨੇ, ਉਹ ਨਾਮ ਨਾਮੇ ਹੀ ਤੇ ਸਭ ਕੁਛ ਹੋਇਆ, ਜਿੰਨਾ ਕੁਛ ਹੋਇਆ ਨਾਮ ਤੋਂ ਹੋਇਆ, ਉਹ ਨਾਮ ਨਹੀਂ ਧਾਰਨ ਕਰਿਆ ਹੋਇਆ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਜਿੰਨਾ ਕੁਛ ਨਜ਼ਰ ਆਉਂਦਾ ਨਾਮ ਨੇ ਧਾਰਨ ਕੀਤਾ ਹੋਇਆ। ਨਾਮ ਕੀ ਹੈ ਕਹਿੰਦੇ, ਇੱਥੇ ਨਹੀਂ ਪਤਾ ਲੱਗਦਾ ਮਹਾਰਾਜ, ਕਹਿੰਦੇ ਨਾਮ ਤਾਂ ਅਸੀਂ ਦੱਸਿਆ ਆਇਆ, ਇਹ ਕਿਹਦੇ ਨਾਲ ਅਸੀਂ ਓਂਕਾਰ ਸ਼ਕਤੀ ਓਂਕਾਰ ਦਾ ਸਰੂਪ ਲਿਖਿਆ, ਇਹ ਜਿਹੜਾ ਇੱਕ ਹੀ ਓਂਕਾਰ ਹੈ, ਇਹ ਨਾਮ ਹੀ ਹੈ, ਇਹ ਹੀ ਸ਼ਕਤੀ ਹੈ ਜਿੱਥੇ ਤੁਸੀਂ ਪਹੁੰਚਣਾ, ਜਿਸ ਨੂੰ ਰਿਐਲਾਈਜ਼ ਕਰਨਾ, ਜਿਸ ਨੂੰ ਘੱਟ ਘੱਟ ਚ ਵਿਆਪਕ ਦੇਖਣਾ, ਇਹ ਹੀ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਨਾਦ, ਕਹਿਣ ਨਾ ਜਾਈਏ ਚਰਜ ਵਿਸਮਾਧ। ਇਹਨੂੰ ਇਹ ਸੋ ਸ਼ਬਦ ਕਹਿੰਦੇ ਨੇ, ਜਿੱਥੇ ਨਾਮ ਦਾ ਵਸ ਹੈ ਉਸ ਨੂੰ ਇਹ ਸੁੱਖ ਦਾ ਘਰ ਕਹਿੰਦੇ ਨੇ, ਉਸੇ ਨੂੰ ਸੋ ਘਰ ਕਹਿੰਦੇ ਨੇ, ਨਿਜ ਘਰ ਕਹਿੰਦੇ ਨੇ। ਕਹਿੰਦੇ ਆਪੇ ਹੀ ਨਾਮ, ਆਪਣੇ ਆਪ ਤੋਂ ਨਾਮ ਪ੍ਰਗਟ ਕਰਕੇ ਉਹ ਸ਼ਕਤੀ ਦੇ ਨਾਲ ਕੁਦਰਤ ਸਾਜ ਕੇ ਦੂਆ ਖੜਾ ਕਰ ਦਿੱਤਾ, ਲੇਕਿਨ ਹੈ ਇੱਕੋ ਹੀ। ਉਹ ਪੀਰ ਬੜੇ ਧਿਆਨ ਨਾਲ ਸੁਣ ਰਿਹਾ ਸੀ, ਕਹਿਣ ਲੱਗਿਆ ਮਹਾਰਾਜ ਕੁਦਰਤ ਕਹਿੰਦੇ ਨਾ, ਕੁਦਰਤ ਆਪਣੇ ਆਪ ਤੋਂ, ਕੁਦਰਤ ਸ਼ਕਤੀ ਨੂੰ ਕਹਿੰਦੇ ਨੇ। ਉਹਨੇ ਆਪਣੀ ਸ਼ਕਤੀ ਤੋਂ ਬੇਅੰਤ ਬਣਾ ਦਿੱਤੇ, ਦ੍ਰਿਸ਼ਟਮਾਨ ਪੈਦਾ ਕਰ ਦਿੱਤਾ, ਉਹ ਦੂਆ ਨਹੀਂ ਹੈ, ਉਹ ਵੀ ਇੱਕੋ ਹੀ ਹੈ। ਦਰਖਤ ਦੇ ਬੀਜ ਤੋਂ ਦਰਖਤ ਦਾ ਆਕਾਰ ਦੂਆ ਨਹੀਂ ਬਣਿਆ ਕਰਦਾ ਕਦੇ ਵੀ, ਉਹ ਸੀਡ ਲਾਂਭੇ ਨਹੀਂ ਹੁੰਦਾ। ਏਕੇ ਤੋਂ ਰਕਮ ਜਿਹੜੀ ਹੈ ਕਦੇ ਦੋ ਨਹੀਂ ਬਣਦੀ, ਉਹ ਏਕੇ ਇਕੱਠੇ ਕਰੇ ਹੁੰਦੇ ਨੇ। ਨੌ ਲੈ ਲਿਆ, ਉਹ ਨੌ ਏਕੇ ਹੀ ਨੇ, ਉਹਨਾਂ ਦਾ ਨੌ ਰੱਖ ਲਿਆ, ਨੌ ਦਰਅਸਲ ਨੌ ਏਕੇ ਹੀ ਨੇ। ਉਹ ਸਖਾਲਾ ਕਰਨ ਵਾਸਤੇ ਨੌ ਸ਼ਕਲ ਜੀ ਬਣਾਤੀ, ਨੌ ਗਿਣਤੀ ਗਿਣਨੀ ਸ਼ੁਰੂ ਹੋ ਗਈ। ਸੋ ਮਹਾਰਾਜ ਕਹਿੰਦੇ ਉਹ ਇੱਕ ਨੇ ਆਪੇ ਹੀ ਕੁਦਰਤ ਬਣਾ ਕੇ ਤੇ ਦੇਖਣ ਲੱਗ ਗਿਆ, ਉਹਨੂੰ ਵਿੱਚ ਫਸਿਆ ਨਹੀਂ ਮਾਇਆ ਦੇ, ਕਿਉਂਕਿ ਤਿੰਨ ਗੁਣ ਪੈਦਾ ਕਰ ਦਿੱਤੇ, ਰਚਨਾ ਨੂੰ ਤਿੰਨਾਂ ਗੁਣਾਂ ਚ ਕਰ ਦਿੱਤਾ ਤੇ ਆਪ ਫੇਰ ਲਾਂਭੇ ਹੋ ਗਿਆ। ਦੋ ਫੇਰ ਨਹੀਂ ਬਣੇ, ਉਹ ਇੱਧਰ ਵੀ ਹੋਈ ਹੈ ਉੱਧਰ ਵੀ ਹੋਈ ਹੈ। ਫੇਰ ਉਹ ਦਾਤਾ ਹੈ, ਦਿੰਦਾ ਨਾਲੇ ਕਰਤਾ ਨਾਲੇ ਦਾਤਾ, ਪਹਿਲਾਂ ਦਾਤਾ, ਦੇਣ ਵਾਲੀਆਂ ਚੀਜ਼ਾਂ ਪਹਿਲਾਂ ਬਣਾਈਆਂ, ਕਰਤਾ ਬਾਅਦ ਚ ਬਣਿਆ, ਕਰਤਾ ਦਾ ਪਾਦ ਬਾਅਦ ਚ ਆਇਆ, ਪਹਿਲਾਂ ਦਿੱਤਾ, ਪਹਿਲਾਂ ਦਿੱਤਾ ਰਿਜਕ ਸੰਭਾਈ, ਪਾਛੋਂ ਪਾਛਾ ਜਗਤ ਜਨਮ ਤੋਂ ਪਾਏ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰ ਦੇ ਦਿੱਤਾ ਸਾਰਾ। ਤੁਸ ਦੇਵਾ ਕਰੇ ਸੋ, ਫਿਰ ਉਹ ਪ੍ਰਸੰਨ ਹੈ ਤੇ ਸਭ ਨੂੰ ਜਾਣਦਾ, ਜਿੰਦ ਦਿੰਦਾ ਵੀ ਆਪ ਹੈ, ਜਿੰਦ ਲੈਂਦਾ ਵੀ ਆਪ ਹੈ, ਤੇ ਪਿਆਰ ਦੇ ਨਾਲ ਸੰਸਾਰ ਨੂੰ ਦੇਖ ਰਿਹਾ, ਬਾਹਰ ਨਹੀਂ ਬੈਠਾ, ਘੱਟ ਘੱਟ ਚ ਵਿਆਪਕ ਹੋ ਕੇ ਦੇਖ ਰਿਹਾ। ਪ੍ਰਣਭੋ ਆਦਿ ਅਹੰਕਾਰਾ, ਜਲ ਥਲ ਮਈ ਹਲਕੀਓ ਪਸਾਰਾ, ਆਦ ਪੁਰਖ ਅਦਵਾਏ ਅਵਿਨਾਸ਼ੀ, ਲੋਕ ਚਤੁਰਦਸ ਜੋਤ ਪ੍ਰਕਾਸ਼ੀ। ਤੇ ਦੋ ਰੂਪ ਨਹੀਂ ਬਣੇ, ਇੱਕੋ ਹੀ ਰੂਪ ਬਣਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਆਪੇ ਸਰਗੁਣ ਨਿਰਗੁਣ ਆਪੇ, ਆਪੇ ਸੁਨ ਸਵਾਦੀ ਹੈ। ਸਰਗੁਣ ਨਿਰਗੁਣ ਆਪੇ, ਆਪੇ ਸੁਨ ਸਵਾਦੀ ਹੈ। ਆਪੇ ਸਰਗੁਣ ਨਿਰਗੁਣ ਆਪੇ, ਆਪੇ ਪਾਤਸ਼ਾਹ ਨੇ ਜੋ ਸਾਨੂੰ ਸੱਤ ਦਾ ਲੱਛਣ ਦਿੱਤਾ, ਸਾਨੂੰ ਸਮਝਾਇਆ ਕਿ ਜਿੰਨਾ ਪਸਾਰਾ ਹੈ ਉਹ ਆਪ ਹੀ ਹੈ, ਆਪੇ ਸਰਗੁਣ ਹੈ, ਆਪੇ ਨਿਰਗੁਣ ਹੈ, ਆਪੇ ਹੀ ਸੁਨ ਸਮਾਧ ਹੈ, ਆਪੇ ਹੀ ਨਾਮ ਹੈ, ਫੇਰ ਉਹਦਾ ਨਾਂ ਕੋਈ ਨਹੀਂ ਹੈ, ਉਹਦਾ ਨਾਂ ਇੱਕੋ ਹੀ ਹੈ ਜਿਹਨੂੰ ਸੱਤ ਕਹਿੰਦੇ ਨੇ। ਇੱਕ ਓਂਕਾਰ ਸੱਤ ਗਾਹ ਨਾਮ ਆ ਗਿਆ। ਉਹਦੇ ਬਾਅਦ ਕਿਉਂਕਿ ਸਰਗੁਣ ਸਰੂਪ ਹੈ, ਹੁਣ ਕਰਤਾ ਬਣ ਗਿਆ ਸੰਸਾਰ ਬਣਾਉਣਾ, ਫੇਰ ਨਿਰਭਉ ਹੈ, ਨਿਰਵੈਰ ਹੈ, ਕਾਲ ਦਾ ਉਹਦੇ ਤੇ ਕੋਈ ਅਸਰ ਨਹੀਂ ਹੈ, ਅਕਾਲ ਮੂਰਤ ਹੈ, ਹਸਤੀ ਹੈ, ਆਪਣੇ ਆਪ ਇਹ ਗਿਆਨ ਹੈ। ਸਾਨੂੰ ਕਿਤਾਬਾਂ ਪੜ੍ਹ ਕੇ ਆਉਂਦਾ, ਉਹਨੂੰ ਆਪੇ ਹੀ ਆਉਂਦਾ, ਆਪਣੇ ਆਪ ਗਿਆਨ ਦਾ ਹੀ ਸਰੂਪ ਹੈ, ਕਿਸੇ ਜੂਨ ਚ ਨਹੀਂ ਆਉਂਦਾ, ਆਪਣੇ ਆਪ ਇਹ ਗਿਆਨ ਹੈ ਤੇ ਆਪੇ ਸਭ ਤੋਂ ਵੱਡਾ ਹੈ ਤੇ ਆਪੇ ਕਿਰਪਾ ਕਰਦਾ। ਦੂਸਰਾ ਇਹਦੇ ਨਾਲ ਦੋ ਜੋੜਤੇ, ਗੁਰੂ ਤੇ ਕਿਰਪਾ ਤੇ ਬਗੈਰ ਆ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜਾ ਮੂਲ ਮੰਤਰ ਹੈ ਇਹਦਾ ਬੀਜ ਕੀ ਹੈ, ਇਹਦਾ ਬੀਜ ਹੈ ਇੱਕ ਓਂਕਾਰ, ਉਹਦਾ ਫਿਰ ਮੂਲ ਬਣ ਗਿਆ, ਜੜ ਬੀਜ ਤੋਂ ਜੜ ਬਣਦੀ ਹੈ। ਧਿਆਨ ਦੇਵੋ, ਗੱਲ ਸਮਝੋ, ਇਹ ਗੱਲਾਂ ਨਹੀਂ ਨਾ ਕਿਤਾਬਾਂ ਚੋਂ ਲੱਭਣੀਆਂ ਨਾ ਕੋਈ ਸਮਝਾਵੇ, ਇਹ ਮੈਂ ਬੇਨਤੀ ਕਰ ਦਿੰਦਾ, ਮੁਸ਼ਕਲ ਹੈ ਇਹ ਗੱਲਾਂ। ਇਹ ਸੀਰ ਜਿਹੜਾ ਸੀ ਜੜ ਬਣ ਗਿਆ, ਉਹਨੂੰ ਮੂਲ ਕਹਿੰਦੇ ਨੇ। ਮੂਲ ਸੀਰ ਕੀ ਸੀਗਾ? ਬੀਜ ਮੰਤਰ ਕਹਿੰਦੇ ਨੇ। ਬੀਜ ਮੰਤਰ ਸਰਬ ਕੋ ਗਿਆਨ ਸੁਖਨੀ ਸਾਹਿਬ, ਵੱਡੀਆਂ ਡੂੰਘੀਆਂ ਗੱਲਾਂ ਆਉਂਦੀਆਂ। ਮੈਂ ਜੀ ਪੰਜ ਪਾਠ ਸੁਖਨੀ ਸਾਹਿਬ ਦੇ ਕਰ ਲੈਣਾ, ਕੋਈ ਸਮਝ ਵੀ ਆਇਆ? ਖੋਜਤ 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 ਸੀਝਿਆ, ਗੁਰ ਪ੍ਰਸ਼ਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਸੂਲ। ਜਿੰਨਾ ਪਸਾਰਾ ਦੇਖਦੇ ਹੋ, ਵਾਹਿਗੁਰੂ ਤੇ ਬਗੈਰ ਹੈ ਕੀ ਇੱਥੇ? ਉਹ ਆਪ ਅਨੇਕ ਰੂਪ ਧਾਰ ਲੇ, ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ, ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ। ਮਹਾਰਾਜ ਕਹਿੰਦੇ ਜਿਹਨੂੰ ਇਹ ਗੱਲ ਸਮਝ ਆ ਗਈ ਨਾ, ਜਿਹੜਾ ਇੱਥੇ ਟਿਕ ਗਿਆ, ਜਿਹੜਾ ਇੱਕ ਤਾਂ ਹੁੰਦੀ ਹੈ ਬੁੱਧੀ ਦੇ ਨਾਲ ਸਮਝ ਆਉਣੀ, ਇੱਕ ਹੁੰਦੀ ਹੈ ਨਿਚੇ ਪੂਰਬ ਕੇ ਇਸ ਥਾਂ ਤੇ ਜਾ ਕੇ ਟਿਕ ਗਿਆ। ਕੌਣ ਟਿਕਿਆ ਸੀ? ਭਾਈ ਘਨੱਈਆ ਟਿਕਿਆ ਸੀ। ਪਾਣੀ ਪਿਲਾਈ ਜਾਂਦਾ ਕਿਉਂਕਿ ਉਹਨੂੰ ਦੂਜਾ ਨਜ਼ਰ ਨਹੀਂ ਆਉਂਦਾ, ਗੱਲ ਸਮਝ ਲਈ ਉਹਨੇ ਵੀ ਹੈ ਹੀ ਨਹੀਂ ਜ਼ਿਆਦਾ ਇੱਥੇ ਕੋਈ ਦੂਆ, ਦੂਆ ਮੈਂ ਕਿਵੇਂ ਸਮਝਾਂ? ਸ਼ੱਕ ਹੋਵੇ ਤਾਂ ਕਹੇ ਵੀ ਆ ਸਿੰਘ ਨੇ ਜੀ, ਆ ਮੁਗਲ ਨੇ, ਆ ਫਲਾਣੇ ਨੇ, ਆ ਤਕਾਣੇ ਨੇ। ਗੁਰੂ ਸਾਹਿਬ ਨੇ ਸ੍ਰੀ ਸਾਹਿਬ ਪਵਾਤੀ, ਕਹਿੰਦੇ ਜੀ ਇਹਨੂੰ ਵੀ ਪਵਾ ਦਿਓ, ਵਿਚਾਰਾ ਜੰਗ 'ਚ ਤੁਰਿਆ ਫਿਰਦਾ। ਉਹ ਸ੍ਰੀ ਸਾਹਿਬ ਦਾ ਮੂੰਹ ਪਿਛਲੇ ਪਾਸੇ ਨੂੰ ਕਰ ਲਿਆ, ਕਹਿੰਦੇ ਮਸਕੇ ਬਾਦਸ਼ਾਹ ਇਹਦਾ ਮੁੱਠੇ ਦਾ ਮੂੰਹ ਅੱਗੇ ਨੂੰ ਨਹੀਂ ਕਰਦਾ, ਇਹ ਪਿੱਛੇ ਨੂੰ ਕਰਕੇ ਬੰਨ ਲੈਂਦਾ, ਪਿੱਛੇ ਵੀ ਦੋ ਹੱਥ ਕੱਢ ਲੈਂਦਾ ਪਿਛਲੇ ਪਾਸੇ ਨੂੰ। ਮਹਾਰਾਜ ਕਹਿੰਦੇ ਘਨੱਈਆ ਇਹ ਕੀ ਕਰਦਾ? ਕਹਿੰਦਾ ਸੱਚੇ ਪਾਤਸ਼ਾਹ ਕਿਸੇ ਨੇ ਜੇ ਮਾਰਨਾ ਹੋਇਆ ਉਹਨੂੰ ਬਹੁਤੀ ਤਕਲੀਫ ਨਾ ਹੋਵੇ, ਮੇਰੇ ਵਾਲੀ ਉਹ ਖਿੱਚ ਕੇ ਮਾਰ ਦੇਵੇ। ਉਹ ਕਿੱਡਾ ਨੇਚਾ ਸੀ, ਪ੍ਰਪੱਕ ਨੇਚਾ, ਇੰਨੇ ਨੇਚੇ ਦੇ ਬਗੈਰ ਨਹੀਂ ਹੁੰਦਾ। ਬਾਬਾ ਭਾਗ ਸਿੰਘ ਜੀ ਹਜ਼ੂਰ ਸਾਹਿਬ ਗਏ ਰਾਤ ਨੂੰ, ਉਹ ਸਥਾਨ ਵਾਸ ਕਰ ਲਿਆ ਜਿੱਥੇ ਮੈਨੀਟਰ ਸ਼ੇਰ ਆਇਆ ਕਰਦਾ ਸੀ। ਪਿੰਡ ਵਾਲੇ ਨੰਗੇ ਜਾਂਦੇ ਨੇ, ਕਾਲੀ ਕਾਲੀ ਤੁਰੇ ਜਾਂਦੇ ਆ, ਸੂਰਜ ਛਿਪਣ ਵਾਲਾ ਹੈ, ਲੱਕੜੀਆਂ ਚੱਕੀਆਂ ਹੋਈਆਂ। ਕਹਿੰਦੇ ਹੋਏ ਆ ਵਾਲ ਯੋਗੀ ਬੈਠਾ ਇੱਥੇ, ਕਿਉਂਕਿ ਆਪਦੀ ਉਮਰ ਉਸ ਵੇਲੇ 22 ਸਾਲ ਦੀ ਸੀ, 21 ਜਾਂ 22 ਸਾਲ ਦੀ। ਲਟਕ ਲੱਗ ਗਈ, ਉਹ ਬਿਰਲੇ ਬਿਰਲੇ ਪੁਰਸ਼ ਨੇ ਜਿਹਨਾਂ ਨੂੰ ਲਗਨ ਲੱਗ ਜਾਂਦੀ ਹੈ, ਫੇਰ ਨਹੀਂ ਪਿੱਛੇ ਮੁੜਦੇ। ਇੱਕ ਵਾਰੀ ਪੈਰ ਪੁੱਟ ਲਿਆ ਸੋ ਪੁੱਟ ਲਿਆ, ਉਹ ਕਾਇਰ ਨਹੀਂ ਹੁੰਦੇ, ਚੱਕ ਕੇ ਫੇਰ ਨਹੀਂ ਵੀ ਮੈਂ ਹੁਣ ਘਰ ਨੂੰ ਜਾਵਾਂ ਜੀ, ਘਰ ਜਾ ਕੇ ਮੈਂ ਕੰਮ ਕਰਾਂ ਜੀ, ਫਲਾਣਾ ਕਰਾਂ। ਇਹ ਬੰਦੇ ਐਵੇਂ ਹੀ ਹੁੰਦੇ ਨੇ, ਇੰਡਸੀਸ ਜਿਹਨੇ ਸਮਝ ਕੇ ਗੱਲ ਕਰ ਲਈ ਉਹ ਨਹੀਂ ਫਿਰ ਪਿੱਛੇ ਮੁੜਦਾ, ਅਗਾਂਹ ਕੂਤਰਾਂਗ ਪਿੱਛੇ ਫੇਰ ਨਾ ਮੁੜਣਾ, ਅੱਗੇ ਨੂੰ ਤਾਂ ਵੱਧ ਜੇ ਗਿਰਨਾ ਤਾਂ ਵੀ ਅੱਗੇ ਨੂੰ ਗਿਰ, ਪਿੱਛੇ ਨੂੰ ਨਾ ਗਿਰ, ਪਿੱਠ ਨਾ ਲਵਾ। ਉਹਨਾਂ ਨੇ ਕਿਹਾ ਬਾਲ ਯੋਗੀ, ਰਾਤ ਨੂੰ ਸ਼ੇਰ ਆਉਂਦਾ ਮੈਨੀਟਰ, ਬੰਦਿਆਂ ਨੂੰ ਖਾ ਜਾਂਦਾ, ਇੱਥੇ ਹੈ ਪਾਣੀ, ਉਹਨੇ ਪਾਣੀ ਪੀਣ ਵੀ ਆਉਣਾ ਤੇ ਤੈਨੂੰ ਖਾ ਜੂ, ਚੁੱਪ ਕਰ ਰਹੇ। ਕਹਿੰਦੇ ਕੋਈ ਧੰਨਵਾਦ ਤੁਹਾਡਾ। ਕਹਿੰਦੇ ਧੰਨਵਾਦ ਨੀ, ਤੂੰ ਆ ਪਿੰਡ ਚ ਚੱਲ। ਕਹਿੰਦੇ ਕੋਈ ਨਾ, ਇੱਥੇ ਹੀ ਬੈਠਾਂਗੇ, ਦਰਸ਼ਨ ਕਰਾਂਗੇ ਉਸਦੇ ਵੀ, ਉਹ ਵੀ ਪ੍ਰਭੂ ਰੂਪ ਚ ਆਉਣਾ ਹੈ, ਦਰਸ਼ਨ ਕਰਾਂਗੇ। ਸਵੇਰੇ ਹੀ ਪਿੰਡ ਵਾਲਿਆਂ ਨੇ ਕਿਹਾ ਵੀ ਉਹ ਤਾਂ ਖਾ ਲਿਆ ਹੁਣੇ, ਪਿੰਡ ਦੇ ਲੋਕ ਜਾਂਦੇ ਨੇ ਡੰਡੇ ਹੱਥਾਂ ਵਿੱਚ ਨੇ, ਹਥਿਆਰ ਹੱਥਾਂ ਚੱਕੇ ਹੋਏ ਨੇ, ਤੇ ਜਾ ਕੇ ਕੀ ਦੇਖਦੇ ਆ, ਉਹ ਤਾਂ ਉਂਝ ਵੀ ਬੈਠਾ ਸਮਾਧੀ ਲੱਗੀ ਹੋਈ ਹੈ ਤੇ ਇੱਕ ਟੱਕ ਬੈਠਾ, ਸਭ ਕੁਛ ਭੁੱਲਿਆ। ਤੇ ਉੱਥੇ ਜਾ ਕੇ ਆਲੇ ਦੁਆਲੇ ਦੇਖਣ ਲੱਗ ਗਏ ਸਿਆਣੇ ਬੰਦੇ, ਕੀ ਦੇਖਦੇ ਆ ਕਿ ਚਾਰੇ ਪਾਸੇ ਸ਼ੇਰ ਘੁੰਮੇ ਹੋਏ ਨੇ, ਇੱਕ ਨਹੀਂ ਬੱਕਰੀਆਂ ਬੱਕਰੀਆਂ ਪੈਰਾਂ। ਕਹਿਣ ਲੱਗੇ ਇਹਨੂੰ ਤਾਂ ਸੁੰਘ ਸੁੰਘ ਕੇ ਗਏ ਨੇ ਸਾਰੇ ਸ਼ੇਰ। ਸਿਆਣਾ ਬੰਦਾ ਸੀ, ਕਹਿੰਦਾ ਉਹ ਸੁੰਘਿਆ ਨਹੀਂ ਹੈ, ਇਹਨੂੰ ਮੱਥਾ ਟੇਕ ਕੇ ਗਏ ਨੇ, ਕੋਈ ਬਹੁਤ ਵੱਡੀ ਰੂਹ ਹੈ ਮੰਨ ਲਓ ਆਪਾਂ, ਉਹ ਤਾਂ ਇਹਦਾ ਦਰਸ਼ਨ ਕਰਨ ਆਏ ਨੇ, ਪਰਿਕਰਮਾ ਆਪਾਂ ਮੰਦਰ ਦੀ ਨਹੀਂ ਕਰਦੇ, ਪਰਿਕਰਮਾ ਕਰੀ ਹੈ ਇਹਦੀ। ਉਹਦੇ ਬਾਅਦ ਬਾਬਾ ਜੀ ਨੇ ਨੇਤਰ ਖੋਲ੍ਹੇ, ਇਹਨਾਂ ਨੇ ਨਮਸਕਾਰਾਂ ਕੀਤੀਆਂ, ਬਾਬਾ ਤੂੰ ਤਾਂ ਕੋਈ ਬਹੁਤ ਬੜਾ ਸਿੱਧ ਪੁਰਸ਼ ਹੈ, ਧੰਨ ਭਾਗ ਸਾਨੂੰ ਦਰਸ਼ਨ ਹੋਏ, ਪਰ ਇੱਕ ਸਾਨੂੰ ਗੱਲ ਦੱਸਦੇ, ਤੈਨੂੰ ਸ਼ੇਰ ਨੇ ਕਿਉਂ ਨਾ ਖਾਧਾ? ਕਹਿੰਦਾ ਪਿਆਰਿਓ, ਹੁਣ ਮੈਂ ਤੁਹਾਡੇ ਨਾਲ ਡੂੰਘੀ ਗੱਲ ਤਾਂ ਕਰਨੀ ਨਹੀਂ, ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਹੈ ਵੀ ਤੁਸੀਂ ਆਪਣਾ ਜੇ ਭੁੱਖ ਲੱਗੀ ਹੋਵੇ ਹੱਥ ਖਾ ਲੈਂਦੇ ਹੋ? ਕਹਿੰਦੇ ਆਪਣਾ ਹੱਥ ਤਾਂ ਕੋਈ ਖਾਂਦਾ ਹੀ ਨਹੀਂ। ਕਹਿੰਦੇ ਬਾਂਹ? ਕਹਿੰਦੇ ਬਾਂਹ ਨਹੀਂ। ਕਹਿੰਦੇ ਪੱਟ ਦੇ ਉੱਤੇ ਮਾਸ ਹੁੰਦਾ ਉਹ ਖਾ ਲੈਂਦੇ ਹੋ? ਕਹਿੰਦੇ ਉਹ ਨਹੀਂ, ਆਪਣਾ ਆਪ ਤਾਂ ਕੋਈ ਵੀ ਨਹੀਂ ਖਾਂਦਾ ਚਾਹੇ ਮਰ ਜਾਵੇ। ਕਹਿੰਦੇ ਫੇਰ ਉਹ ਮੈਨੂੰ ਕਿਉਂ ਖਾ ਲੈਂਦਾ? ਉਹ ਮੇਰਾ ਆਪਣਾ ਆਪ ਸੀ, ਇਹ ਦਰਖਤ ਵੀ ਮੇਰਾ ਆਪਣਾ ਆਪ ਨੇ, ਸ਼ੇਰ ਵੀ ਮੇਰਾ ਆਪਣਾ ਆਪ ਹੈ, ਸਭ ਵੀ ਮੇਰਾ ਆਪਣਾ, ਤੁਸੀਂ ਵੀ ਮੇਰੇ, ਮੈਂ ਤੁਹਾਡੇ ਵਿੱਚ, ਤੁਸੀਂ ਮੇਰੇ ਵਿੱਚ। ਉਹ ਦ੍ਰਿਸ਼ਟੀ ਪਰਪੱਕ ਹੁੰਦੀ ਹੈ, ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ, ਗੱਲਾਂ ਨਾਲ ਨਾ ਗਿਆਨ ਆਵੇ। ਇਹ ਬੜਾ ਹੀ ਔਖਾ ਸਾਧਨ ਹੈ, ਕਿਤਾਬਾਂ ਲਿਖਣ ਵਾਲੇ ਤਾਂ ਲਿਖ ਦਿੰਦੇ ਨੇ, ਲੇਕਿਨ ਆਪ ਨੂੰ ਭੋਰਾ ਜਿੰਨਾ ਵੀ ਪਤਾ ਨਹੀਂ ਹੁੰਦਾ। ਇਸੇ ਕਰਕੇ ਸੰਤਾਂ ਦਾ ਅਤੇ ਇੰਟਲੈਕਚੁਅਲ ਬੰਦਿਆਂ ਦਾ ਫਰਕ ਹੋਇਆ ਕਰਦਾ। ਸੰਤ ਜਿਹੜੇ ਨੇ ਕਾਰਨਾ ਕਾਲ ਕਾਲ ਕਰਕੇ ਇੱਥੇ ਪਹੁੰਚਦੇ ਨੇ, ਵਿਦਵਾਨ ਜਿਹੜਾ ਉਹ ਕਿਤਾਬ ਪੜ੍ਹ ਕੇ ਪਹੁੰਚਦਾ, ਲੇਕਿਨ ਉੱਥੇ ਫੇਲ ਹੋ ਜਾਇਆ ਕਰਦਾ। ਸੋ ਮਹਾਰਾਜ ਕਹਿੰਦੇ ਜਿਹਨੇ ਇਹ ਗੱਲ ਬੁੱਝ ਲਈ ਨਾ ਬਈ ਆਹ ਸਾਰਾ ਸੰਸਾਰ ਸਰਗੁਣ ਜਿਹੜਾ ਜਿਹਨੂੰ ਵਿਰਾਟ ਕਹਿੰਦੇ ਨੇ ਇਹ ਵੀ, ਤੇ ਨਿਰਗੁਣ ਬ੍ਰਹਮ ਜਿਹੜਾ ਚੁੱਪ ਕਰਿਆ ਆਪਣੇ ਆਪ ਚ ਬੈਠਾ ਸੀ, ਇਹ ਦੋਏ ਇੱਕ ਨੇ। ਜਿਹਦੇ ਅੰਦਰ ਬੈਠ ਗਿਆ ਉਹਦੇ ਅੰਦਰ ਨਾਮ ਵਸ ਗਿਆ, ਨਾਮ ਨਾਮ ਪ੍ਰਗਟ ਹੋ ਗਿਆ। ਹੋਰ ਸਕਾਲਾ ਅੱਖਰ ਵਰਤ ਲਓ, ਨਾਮ ਤਾਂ ਵਸਦਾ ਹੀ ਹੈ ਲੇਕਿਨ ਪ੍ਰਗਟ ਹੋ ਗਿਆ, ਨਾਮ ਤੱਕ ਉਹਦੀ ਰਸਵਾਈ ਹੋ ਗਈ। ਗੁਰੂ ਗ੍ਰੰਥ ਸਾਹਿਬ 1430 ਪੰਨੇ ਚ ਨਾਮ 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 ਸ਼ਬਦ 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 ਕਰੀ ਜਾਣ, ਮਜਾਲ ਹੈ ਤੁਹਾਨੂੰ ਸਮਝ ਆ ਜੇ? ਉੱਥੇ ਦੇ ਉੱਥੇ ਗੱਲੇ ਨਹੀਂ ਸਮਝਣ ਦਾ ਯਤਨ ਕਰਦੇ, ਹੋਰੇ ਗੱਲਾਂ ਚ ਉਲਝ ਗਏ ਸਾਧ ਸਿੰਘ ਜੀ। ਕਹਿੰਦਾ ਜੇ ਸੱਚ ਬੋਲੀਏ ਭਾਂਬੜ ਮੱਚਣ ਲੱਗ ਜਾਂਦੇ ਨੇ, ਚੁੱਪ ਕਰੇ ਤੇ ਗੁਜ਼ਾਰਾ ਹੁੰਦਾ। ਮਹਾਰਾਜ ਕਹਿੰਦੇ ਨਾ ਨਾ, ਉੱਚੀ ਨਾ ਬੋਲੀ, ਉੱਚਾ ਨਹੀਂ ਕਹਿਣਾ, ਮਨਵੇਂ ਰਹਿਣਾ। ਡੰਡੇ ਮਾਰਨਗੇ, ਇੱਟਾਂ ਮਾਰਨੀਆਂ ਸ਼ੁਰੂ ਕਰ ਦੇਣਗੇ, ਮਨਸੂਰ ਨੇ ਕਿਹਾ ਸੀ, ਸਭ ਇੱਟਾਂ ਮਾਰਨ ਲੱਗ ਗਏ ਉਹਦੇ, ਸੂਲੀ ਤੇ ਚਾੜਤਾ। ਸ਼ਮਸ ਤਬਰੇਜ਼ ਨੇ ਕਿਹਾ ਸੀ, ਖਲ ਲਾ ਦਿੱਤੀ, ਸਮਝ ਨਾ ਆਈ ਉਹਨਾਂ ਨੂੰ ਵੀ ਗੱਲ ਕੀ ਕਹਿੰਦਾ, ਉਹ ਸੱਤ ਦੀ ਗੱਲ ਬੋਲ ਰਿਹਾ। ਉਹ ਕਹਿੰਦੇ ਲਾਓ ਇਹਦੀ ਖਲ, ਇਹ ਤਾਂ ਗਲਤ ਗੱਲਾਂ ਕਰਦਾ, ਨਾਸਤਕ ਬਣਾ ਦੂ ਲੋਕਾਂ ਨੂੰ। ਉਹ ਸੱਤ ਦੀ ਗੱਲ ਨਹੀਂ ਕਿਸੇ ਨੇ ਸਮਝੀ, ਇੱਕ ਨੇ ਸਮਝੀ ਜਿਹਦਾ ਨਾਮ ਮੌਲਾਨਾ ਰੂਮ ਸੀ, ਉਹ ਮੌਲਾਨਾ ਹੀ ਫਤਵੇ ਦਿੰਦਾ ਸੀ, ਲੇਕਿਨ ਉਹਨੇ ਗੱਲ ਸਮਝ ਲਈ। ਸੋ ਮਹਾਰਾਜ ਕਹਿੰਦੇ ਜਿਹਨੇ ਇਹ ਗੱਲ ਸਮਝੀ ਨਾ, ਉਹਦੇ ਮਨ ਵਿੱਚ ਨਾਮ ਵਸ ਗਿਆ, ਜਿਹਦੇ ਮਨ ਚ ਨਾਮ ਵਸ ਗਿਆ ਉਹਦੀ ਅਵਸਥਾ ਕੀ ਹੁੰਦੀ ਹੈ, ਉਹ ਆਪ ਵੀ ਤਰਦਾ, 101 ਕੁਲ ਦਾ ਆਧਾਰ ਕਰ ਦਿੰਦਾ, ਆਪ ਤਰਦਾ ਤੇ ਕੁਲਾਂ ਨੂੰ ਤਾਰ ਦੇ, ਜਿਨ੍ਹਾਂ ਦੇ ਮਨ ਨਾਮ ਵਸਿਆ, ਤਰਦਾ ਤੇ ਕੁਲਾਂ ਨੂੰ ਤਾਰ ਦੇ, ਜਿਨ੍ਹਾਂ ਦੇ ਮਨ ਨਾਮ ਵਸਿਆ। Thank you. ਜਿਹਦਾ ਜਾਗ ਪਿਆ ਸਾਧ ਸਿੰਘ ਜੀ ਉਹ ਆਪ ਇਹ ਨਹੀਂ ਤਰਦਾ, ਕੁਲਾਂ ਵੀ ਧਾਰ ਦਿੰਦਾ 101 ਕੁਲ ਨੂੰ, 24 ਦਾਦਕਿਆਂ ਦੀਆਂ, 20 ਨਾਨਕਿਆਂ ਦੀਆਂ, 16 ਜਿੱਥੇ ਵਿਆਹ ਹੋਇਆ, 12 ਜਿਸ ਤਰ੍ਹਾਂ ਲੜਕਾ ਲੜਕੀ ਦੀ ਸ਼ਾਦੀ ਹੋਈ ਹੈ, 11 ਜਿਸ ਤਰ੍ਹਾਂ ਭੈਣ ਹੈ, 9 ਜਿੱਥੇ ਮਾਸੀ, 8 ਮਾਸੀ ਹੈ ਜਿੱਥੇ, 9 ਜਿੱਥੇ ਭੂਆ ਹੈ, 101 ਕੁਲ ਦਾ ਆਧਾਰ ਕਰ ਦਿੰਦਾ, ਆਪ ਵੀ ਤਰਦਾ ਤੇ ਕੁਲਾਂ ਨੂੰ ਤਾਰ ਦਿੰਦਾ। ਨਿਰਗੁਣ ਸਰਗੁਣ ਆਪੇ ਸੋਈ, ਤੱਤ ਪਛਾਣੇ ਸੋ ਪੰਡਿਤ ਹੋਈ। ਕਹਿੰਦੇ ਅਸੀਂ ਪੜ੍ਹਿਆ ਹੋਇਆ ਨੂੰ ਪੰਡਿਤ ਨਹੀਂ ਕਹਿੰਦੇ, ਗਿਆਨੀ ਪਾਸ ਕਰ ਲਈ ਗਿਆਨੀ ਨਹੀਂ ਹੁੰਦਾ। ਪੰਡਿਤ ਉਹ ਹੈ ਜਿਹੜਾ ਤਿੰਨਾਂ ਗੁਣਾਂ ਦੀ ਪੰਡ ਉਤਾਰ ਕੇ ਪਰੇ ਮਾਰੇ ਤੇ ਤੱਤ ਗਿਆਨ ਜਿਹਦੇ ਅੰਦਰ ਪ੍ਰਗਟ ਹੋ ਜਾਏ। ਉਹ ਕੀ ਕਰਦਾ? ਕਹਿੰਦੇ ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ, ਜਿਹਦੇ ਮਨ ਵਿੱਚ ਨਾਮ ਵਸ ਗਿਆ। ਸੋ ਇਹ ਵਿਚਾਰ ਮੈਂ ਲੰਮੀ ਚੌੜੀ 1 ਘੰਟੇ 10 ਮਿੰਟ ਦੀ ਇਸ ਕਰਕੇ ਕੀਤੀ ਹੈ ਤਾਂ ਕਿ ਸਾਨੂੰ ਗੱਲ ਸਮਝ ਆ ਜਾਵੇ ਵੀ ਇਹ ਸਾਡਾ ਸਫ਼ਰ ਕਿੱਥੋਂ ਸ਼ੁਰੂ ਹੋਇਆ, ਅਸੀਂ ਕਿੱਥੇ ਜਾਣਾ। ਜਿਹੜਾ ਅਸੀਂ ਕਹਿੰਦੇ ਨਾ ਰੱਬ ਨੂੰ ਮਿਲ ਲਓ, ਉਹ ਗੱਲ ਸਮਝਾਉਣੀ ਔਖੀ ਆ ਵੀ ਰੱਬ ਨੂੰ ਮਿਲਣਾ ਕੀ ਆ। ਤੁਸੀਂ ਆਪਣੀ ਸੋਰਸ, ਬੈਕ ਟੂ ਸੋਰਸ ਜਾਣਾ, ਜਿੱਥੋਂ ਆਏ ਹੋ, ਜਿੱਥੋਂ ਵਿਛੜਿਆ ਉੱਥੇ ਹੀ ਪਹੁੰਚ। ਵਿਛੜ ਕੇ ਤੂੰ ਦੂਰ ਚਲਿਆ ਗਿਆ। ਹੁਣ ਪਰਮੇਸ਼ਰ ਨੇ ਰਚਨਾ ਤ੍ਰਿਗੁਣੀ ਰਚਤੀ ਤੇ ਇਹਦੇ ਵਿੱਚ ਅੰਡਜ, ਜੇਰਜ, ਸੇਤਜ, ਉਤਭਜ 4 ਖਾਣੀਆਂ ਆ ਗਈਆਂ। ਕੁਛ ਤਾਂ ਅੰਡਿਆਂ ਤੋਂ ਪੈਦਾ ਹੋਏ, ਕੁਛ ਜੇਰ ਤੋਂ ਪੈਦਾ ਹੋਏ, ਕੁਛ ਗਰਮੀ ਤੋਂ ਪੈਦਾ ਹੋਈਆਂ ਚੀਜ਼ਾਂ, ਕੁਛ ਧਾਤਾਂ ਵਗੈਰਾ ਪੈਦਾ ਹੋਈਆਂ। 4 ਇਹਦੇ ਵਿੱਚ ਬਾਣੀਆਂ ਆ ਗਈਆਂ, ਪਰਾ ਬਾਣੀ ਆ ਗਈ, ਬਸੰਤੀ ਬਾਣੀ ਆ ਗਈ, ਮੱਧਮਾ ਬਾਣੀ ਆ ਗਈ ਤੇ ਇੱਕ ਬੈਕਰੀ ਬਾਣੀ ਆ ਗਈ। ਇਹਦੇ ਵਿੱਚ ਅਨੇਕ ਜੀਵ ਜੰਤੂ, ਅਨੇਕਾਂ ਜਿਨਸਾਂ ਦੇ ਜੀਵ ਪੈਦਾ ਹੋ ਗਏ ਸਾਰੇ। ਇਹ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਗਿਣਨ ਵਾਲਿਆਂ ਨੇ ਗਿਣੀ ਹੈ ਵੀ 84 ਲੱਖ ਹੈ, ਤੇ ਇਹਦੇ ਵਿੱਚੋਂ ਜਿਹੜੀ ਉੱਤਮ ਚੀਜ਼ ਹੈ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਮਨੁੱਖ ਨੂੰ ਵਡਿਆਈ ਦੇ ਤੀ ਪਾਰ ਬ੍ਰਹਮ ਪਰਮੇਸ਼ਰ ਨੇ। ਮਹਾਰਾਜ ਕਹਿੰਦੇ ਵੀ ਆਹ ਜਿਹੜੀ ਜੂਨ ਹੈ ਨਾ ਮਨੁੱਖ ਦੀ, ਇਹਨੂੰ ਸਾਰਿਆਂ ਦਾ ਸਰਦਾਰ ਬਣਾ ਦਿੱਤਾ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੌਨ ਤੇਰੀ ਪਨਹਾਰੀ। ਬਾਕੀ ਜੂਨਾਂ ਜਿਹੜੀਆਂ ਤੈਂ ਇਹਨਾਂ ਨੂੰ ਸਾਂਭਣਾ, ਤੈਂ ਇਹਨਾਂ ਦੀ ਰੱਖਿਆ ਕਰਨੀ ਆ, ਮਾਰ ਮਾਰ ਖਾ ਕੇ ਨਹੀਂ ਮੁਕਾ ਦੇਣੀ ਆ। ਤੈਨੂੰ ਰਾਜਾ ਬਣਾ ਦਿੱਤਾ, ਸਿਕਦਾਰ ਬਣਾ ਦਿੱਤਾ, ਬਿਉਂਤ ਤੋਂ ਕੰਮ ਲੈਣਾ ਤੈ, ਜਿਵੇਂ ਰਾਜਾ ਇਨਸਾਫ ਕਰਦਾ ਐ ਇਨਸਾਫ ਕਰਨਾ ਤੈ, ਤੇ ਤੇਰੀ ਸਰਦਾਰੀ ਕਾਇਮ ਕਰ ਦਿੱਤੀ। ਮਾਨਸ ਕੋ ਪ੍ਰਭ ਦੀ ਵਡਿਆਈ, ਵੱਡੀ ਵਡਿਆਈ ਆ। ਜਿਹੜਾ ਸਰੀਰ ਹੈ ਨਾ ਸਾਡਾ, ਪੰਜਾਂ ਤੱਤਾਂ ਦਾ ਬਣਿਆ ਹੋਇਆ ਤੁਰਦਾ ਫਿਰਦਾ ਜਿਹਾ, ਇਹਨੂੰ ਮਾਨਸ ਸਰੀਰ ਕਹਿੰਦੇ ਨੇ। ਮਾਨਸ ਹੋਰ ਚੀਜ਼ ਹੈ, ਸਰੀਰ ਹੋਰ ਚੀਜ਼ ਹੈ। ਇਹ ਮਾਨਸ ਸਰੀਰ ਨੂੰ ਵਡਿਆਈ ਦੇਤੀ। ਕਿਉਂ ਦੇਤੀ? ਕਿਉਂਕਿ ਇਹਦੇ ਕੋਲ ਇੱਕ ਚੀਜ਼ ਵੱਧ ਹੈ ਬਾਕੀਆਂ ਨਾਲੋਂ, ਚਾਰ ਚੀਜ਼ਾਂ ਬਾਕੀ ਤਾਂ ਉਹਨਾਂ ਕੋਲ ਹੈਗਾ। ਉਹਨਾਂ ਦਾ ਅੰਤ ਜਿਹੜਾ ਅੰਤਸ਼ ਕਰਨਾ ਹੈ ਉਹ ਪੂਰਾ ਨਹੀਂ ਹੈ। ਮਨੁੱਖ ਦੇ ਕੋਲ ਪੂਰਾ ਹੈ, ਉਹ ਦੂਰ ਹੈ। ਮਨ ਉਹਨਾਂ ਕੋਲ ਵੀ ਹੈ, ਥੋੜੀ ਜਿਹੀ ਉਹਨਾਂ ਕੋਲ ਬੁੱਧੀ ਹੈ ਮਾੜੀ ਜਿਹੀ, ਪਤਾ ਲੱਗ ਜਾਂਦਾ ਵੀ ਆਹ ਪਸ਼ੂ ਤਗੜਾ ਹੈ ਮੇਰੇ ਨਾਲੋਂ, ਇਹ ਮੈਨੂੰ ਮਾਰ ਦੂਰ ਨੱਠ ਜਾਂਦੇ ਨੇ ਉਹ, ਪਤਾ ਲੱਗ ਜਾਂਦਾ ਵੀ ਸ਼ਿਕਾਰੀ ਮਾਰਨ ਆਇਆ ਵੀ ਹੁਣ ਮੈਂ ਨੱਠ ਜਾਵਾਂ। ਲੇਕਿਨ ਉਹ ਮਨ ਦੀ ਇੰਸਟਿੰਕਟ ਜਿਹੜੀ ਹੈ ਇਹਨੂੰ ਨਹੀਂ ਰੋਕ ਸਕਦੇ। ਫਿਰ ਉਹਨਾਂ ਕੋਲ ਚਿੱਤ ਜਿਹੜਾ ਹੈ ਉਹ ਵੀ ਛੋਟਾ ਹੈ, ਸਾਡੇ ਵਰਗਾ ਨਹੀਂ। ਸਾਡੇ ਤਾਂ ਇੱਕ ਵਿਛੋੜਾ ਹੋ ਜਾਵੇ ਧੀ ਪੁੱਤ ਦਾ ਸਾਰੀ ਜ਼ਿੰਦਗੀ ਨਹੀਂ ਭੁੱਲਦੇ, ਉਹ ਥੋੜਾ ਜਿਹਾ ਤਾਂ ਕਰਦੇ ਨੇ, ਦਸਾਂ ਪੰਦਰਾਂ ਦਿਨਾਂ ਬਾਅਦ ਉਹਨਾਂ ਨੂੰ ਭੁੱਲ ਜਾਂਦੇ ਸਾਰੇ। ਇਹ ਤੋਂ ਬਾਅਦ ਇੱਕ ਚੀਜ਼ ਹੈ ਸਾਡੇ ਕੋਲ ਜਿਹੜੀ ਉਹਨਾਂ ਨਾਲੋਂ ਵੱਧ ਤੇ ਬੜੀ ਉਹ ਭੈੜੀ ਹੈ, ਉਹ ਹੈ ਹਉਮੈ। ਮੈਂ ਉਹਨਾਂ ਚ ਹਉਮੈ ਨਹੀਂ ਹੈ, ਹਉਮੈ ਨਾ ਹੋਣ ਕਰਕੇ ਕਰਮ ਦਾ ਫਲ ਉਹਨਾਂ ਨੂੰ ਲੱਗਦਾ ਨਹੀਂ ਹੈ। ਸ਼ੇਰ ਚਾਹੇ ਲੱਖ ਗਊ ਰੋਜ਼ ਮਾਰੀ ਜਾਏ ਉਹਨੂੰ ਪਾਪ ਨਹੀਂ ਲੱਗਦਾ, ਕਿਉਂਕਿ ਉਹ ਹਉਮੈ ਨਹੀਂ ਹੈ, ਸਹਿਜ ਵਿੱਚ ਮਾਰਦਾ, ਸਹਿਜ ਸੁਭਾਅ ਚ। ਉਹਦਾ ਕੋਈ ਪਰਪਸ ਨਹੀਂ ਹੈ ਵੀ ਮਾਰ ਦੇਣੇ, ਬੰਦੇ ਦਾ ਹੁੰਦਾ ਵੀ ਮੈਂ ਫਲਾਣੇ ਦੇਸ਼ ਨੂੰ ਮਾਰ ਦੇਣਾ। ਉਹ ਮੈਂ ਸਾਡੇ ਕੋਲ ਆ ਗਈ, ਮੈਂ ਬੜੀ ਮਾੜੀ ਚੀਜ਼ ਹੈ, ਮੈਂ ਨੇ ਸਾਨੂੰ ਫਸਾ ਤਾ। ਕਰਮ ਉਹ ਵੀ ਕਰਦੇ ਨੇ, ਕਰਮ ਅਸੀਂ ਵੀ ਕਰਦੇ ਹਾਂ, ਪਰ ਅਸੀਂ ਮੈਂ ਧਾਰ ਕੇ ਕਰਦੇ ਹਾਂ। ਅਸੀਂ ਫਸ ਗਏ ਅਸੀਂ ਜੂਨਾਂ ਚ, ਫਿਰ ਅੱਗੇ ਨੂੰ ਟਰੈਵਲ ਕਰ ਲਿਆ। ਮਹਾਰਾਜ ਕਹਿੰਦੇ ਤੂੰ ਆਪਣੀ ਵਡਿਆਈ ਨੂੰ ਸਮਝ, ਤੇਰੇ ਕੋਲ ਇੱਕ ਚੀਜ਼ ਵਾਹਿਗੁਰੂ ਨੇ ਵਾਧੂ ਦਿੱਤੀ ਹੈ, ਉਹ ਹੈ ਕਿ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ। ਤੇਰੇ ਅੰਦਰ ਵਾਹਿਗੁਰੂ ਦਾ ਸਥਾਨ ਪ੍ਰਗਟ ਕੀਤਾ ਹੋਇਆ। ਵਾਹਿਗੁਰੂ ਰਹਿੰਦਾ ਤਾਂ ਉਹਨਾਂ ਦੇ ਅੰਦਰ ਵੀ ਹੈ, ਪਰ ਉੱਥੇ ਸਥਾਨ ਪ੍ਰਗਟ ਨਹੀਂ ਹੈ, ਤੇਰੇ ਅੰਦਰ ਪ੍ਰਗਟ ਹੈ। ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੈ, ਅਨਹਤ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਤਿਤ ਘੰਟ ਅੰਤਰ ਚਾਨਣਾ, ਕਰ ਭਗਤ ਮਿਲੀਜੈ, ਸਭ ਮੈਂ ਏਕੋ ਵਰਤਦਾ, ਜਨਾਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨੇ। ਇਹ ਮਨੁੱਖ ਦੇ ਕੋਲ ਵਾਧੂ ਚੀਜ਼ ਹੈ, ਇਸ ਕਰਕੇ ਮਨੁੱਖ ਨੂੰ ਵਡਿਆਈ ਆਈ ਜਾਂਦੀ ਹੈ ਕਿ ਇਹਦੇ ਜੇ ਦਰਵਾਜ਼ਾ ਖੁੱਲ੍ਹ ਜਾਵੇ ਵਾਹਿਗੁਰੂ ਇਹਨੂੰ ਪ੍ਰਗਟ ਹੋ ਜਾਂਦਾ, ਨਾਮ ਪ੍ਰਗਟ ਹੋ ਜਾਂਦਾ ਜਿਹੜਾ ਇਹਦੇ ਅੰਦਰ ਰੱਖਿਆ ਹੋਇਆ, ਲੇਕਿਨ ਦਰਵਾਜ਼ਾ ਬੰਦ ਹੈ, ਬੱਜਰ ਕਪਾਟ ਜੜੇ ਨੇ। ਕਹਿੰਦੇ ਸਾਚਾ ਵਾਸਾ ਪੁਰਗਗਨ ਅੰਦਰ, ਦੱਸ ਵੀ ਦਿੱਤਾ ਕਿ ਦਸਵੇਂ ਦੁਆਰ ਦੇ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਹੈ ਤੇਰੇ ਅੰਦਰ, ਬਸ ਹੈ ਅਸਥਰ ਸਥਾਨ। ਕਹਿੰਦੇ ਉਹ ਅਸਥਰ ਸਥਾਨ ਅਤ ਨਿਰਮਾਇਲ ਨਿਰਮਲ ਹੈ, ਬਿਲਕੁਲ ਆਪੇ ਆਪ ਪਾਏਗਾ, ਸਦਾ ਨਿਰਮਾਇਲ ਹੈ, ਸਦਾ ਹੀ ਕਦੇ ਮੈਲ ਨਹੀਂ ਉੱਥੇ ਲੱਗਦੀ। ਵਾਹਿਗੁਰੂ ਨੇ ਆਪੇ ਹੀ ਆਪਣਾ ਥਾਂ ਰੱਖ ਲਿਆ ਹੈ ਸਰੀਰ ਦੇ ਅੰਦਰ, ਇਹ ਨਹੀਂ ਹੈ ਵੀ ਵਾਹਿਗੁਰੂ ਪੈਰ ਦੇ ਗੂਠੇ ਚ ਨਹੀਂ, ਸਾਰੇ ਹੀ ਹੈ ਹਰ ਥਾਂ ਤੇ। ਲੇਕਿਨ ਜਿਵੇਂ ਦਰਵਾਜ਼ਾ ਰੱਖ ਲਈਦਾ ਨਾ ਕੋਠੀ ਚ ਬੈਠ ਜਾਈਏ ਅਸੀਂ, ਤੇ ਕੋਠੀ ਦੇ ਵਿੱਚੋਂ ਇੱਕ ਦਰਵਾਜ਼ਾ ਖੋਲ੍ਹ ਕੇ ਰੱਖ ਲਈਏ, ਉਹ ਦਰਵਾਜ਼ਾ ਇੱਕੋ ਹੀ ਹੋਵੇ, ਉਹ ਦਰਵਾਜ਼ਾ ਰੱਖ ਲਿਆ ਵਾਹਿਗੁਰੂ ਨੇ ਇਹ ਗੁਫਾ ਦੇ ਅੰਦਰ, ਇਹਨੂੰ ਗੁਫਾ ਕਹਿੰਦੇ ਨੇ। ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਰੇਵਾ ਬਸ ਸਮਾਲੇ। ਇਹਦੇ ਚ ਇੰਨੀਆਂ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਹੀ ਨਹੀਂ ਜਾਂਦੀਆਂ, ਇੰਨੀਆਂ ਸ਼ਕਤੀਆਂ ਦਾ ਭੰਡਾਰਾ ਪਿਆ ਇਹਦੇ ਚ, ਜੇ ਐਕਸਪਲੋਰ ਕਰ ਲਓ ਬੰਦਾ ਘਰੋਂ ਤੁਰੂਗਾ ਇੱਥੇ ਪਤਾ ਲੱਗ ਜੂ ਵੀ ਹੁਣ ਬਸ ਚੜ੍ਹ ਰਿਹਾ, ਹੁਣ ਆ ਰਿਹਾ, ਹੁਣ ਉਹਦਾ ਇਰਾਦਾ ਹੈ, ਆਹ ਗੱਲ ਉਹਨੇ ਆ ਕੇ ਕਰਨੀ ਹੈ ਪਹਿਲਾਂ ਹੀ ਪਤਾ, ਕਿਉਂਕਿ ਉਹ ਚੀਜ਼ ਪੈਦਾ ਹੁੰਦੀ ਹੈ ਇਹਦੇ ਅੰਦਰ, ਨਾ ਮਿਹਨਤ ਕਰੇ ਫੇਰ ਨਹੀਂ, ਫਿਰ ਉਹ ਲੰਘ ਜਾਂਦੀ ਹੈ। ਵਾਹਿਗੁਰੂ ਨੇ ਕਹਿੰਦੇ ਇੰਨਾ ਕੁਛ ਇਹਦੇ ਅੰਦਰ ਰੱਖਿਆ, ਕੋਈ ਹਿਸਾਬ ਹੀ ਨਹੀਂ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੁੱਖ ਪਾਏ। ਸਾਇੰਸ ਜਿੱਥੇ ਤੱਕ ਪਹੁੰਚਦੀ ਹੈ ਉਹ ਸਾਰਾ ਸਾਡੇ ਅੰਦਰ ਹੈ, ਹਰੇਕ ਚੀਜ਼ ਅੰਦਰ ਹੈ। ਉਹ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰਨ ਤੇ ਆਈ, ਉਹ ਸਾਡੇ ਬੋਡੀ ਵਿੱਚ ਨੇ, ਉਸ ਤੋਂ ਬਾਅਦ ਉਹ ਐਨਰਜੀ ਚ ਆਈ, ਐਨਰਜੀ ਸਾਡੇ ਅੰਦਰ ਹੈ ਨਾਮ ਦੀ ਐਨਰਜੀ, ਉਸ ਤੋਂ ਬਾਅਦ ਉਹ ਸ਼ਬਦ ਵਿੱਚ ਆਈ, ਸ਼ਬਦ ਸਾਡੇ ਅੰਦਰ, ਉਹ ਬਿਗ ਬੈਂਗ ਚ ਰੁਕ ਗਈ, ਅਸੀਂ ਗਾਂ ਤੁਰ ਪਏ। ਜੋ ਸਾਰਾ ਬ੍ਰਹਿਮੰਡ ਦੇ ਅੰਦਰ ਹੈ, ਜੋ ਅਸੂਲ ਬ੍ਰਹਿਮੰਡ ਦੇ ਅੰਦਰ ਹੈ, ਉਹ ਇਹਦੇ ਅੰਦਰ ਹੈ, ਸਰੀਰ ਦੇ ਅੰਦਰ। ਸਾਰਾ ਬ੍ਰਹਮੰਡ ਜਿੰਨਾ ਵੀ ਹੈ ਉਹੀ ਅਸੂਲ ਇਹਦੇ ਕੱਲੇ ਕੱਲੇ ਰੋਮ ਦੇ ਵਿੱਚ ਹੈ। ਸੋ ਮਹਾਰਾਜ ਕਹਿੰਦੇ ਉਹ ਚੀਜ਼ ਹੈ ਅੰਤਰ ਕੋਟ ਛੱਜੇ ਹਟ ਨਾਲੇ ਆਪੇ ਲੇਵੈ ਬਸ ਸੰਭਾਲੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦ ਹੀ ਭੁਲਾਏ ਦਾ ਸ਼ਬਦ ਮਿਲ ਜਾਵੇ ਗੁਰੂ ਦੀ ਮਦਦ ਹੋ ਜਾਵੇ ਕਿਉਂਕਿ ਸ਼ਬਦ ਨੂੰ ਸ਼ਬਦ ਟੋਲ ਲਿਆ ਕਰਦਾ ਬਾਹਰਲੇ ਸ਼ਬਦ ਨੇ ਅੰਦਰਲੇ ਸ਼ਬਦ ਨੂੰ ਫੜ ਲੈਣਾ ਜਾ ਕੇ ਬਾਹਰਲਾ ਸ਼ਬਦ ਹੈ ਗੁਰੂ ਕੋਲ ਉਹ ਸ਼ਬਦ ਦੇ ਕੇ ਬੱਜਰ ਕਪਾਟਾਂ ਦੀ ਚਾਬੀ ਮਿਲ ਜਾਂਦੀ ਹੈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਮ ਪਾਈ ਅਣਕ ਭਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਨਾ ਚਿਰ ਉਹ ਚਾਬੀ ਨਹੀਂ ਮਿਲਦੀ ਬੱਜਰ ਕਪਾਟ ਖੁੱਲਦੇ ਨਹੀਂ ਹੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਫਿਰ ਕਹਿੰਦੇ ਪੀਤਰ ਕੋਟ ਗੁਫਾ ਕਰ ਜਾਈ ਨੌ ਘਰ ਥਾਪੇ ਹੁਕਮ ਰਜਾਈ ਜਦੋਂ ਇਹ ਗੁਫਾ ਚ ਦਾਖਲ ਹੁੰਦੀ ਹੈ ਸੁਰਤ ਸੁਰਤ ਸਾਡੀ ਫਿਰਦੀ ਹੈ ਬਾਹਰ ਬਾਹਰ ਮਾਫ ਕਰਨਾ ਬਾਣੀ ਪੜ੍ਹ ਲੈਣੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਲੈਣੇ ਬਹੁਤੇ ਇੱਥੇ ਰੁਕੇ ਪਏ ਨੇ ਗਾਂ ਚੱਲਦੇ ਹੀ ਨਹੀਂ ਬਾਣੀ ਕਹਿੰਦੀ ਕੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨਮੈ ਪ੍ਰਭ ਕਹਿ ਸਿਮਰਨ ਗਰਭ ਨਾ ਬਸਾਇਆ ਪ੍ਰਭ ਕਹਿ ਸਿਮਰਨ ਦੁਖ ਜਾਮਨਸ ਹੈ ਪ੍ਰਭ ਕਹਿ ਸਿਮਰਨ ਕਾਲ ਪਰਹਰ ਹੈ ਪ੍ਰਭ ਕਹਿ ਸਿਮਰਨ ਦੁਸ਼ਮਣ ਹੈ ਪ੍ਰਭ ਸਿਮਰਤ ਕਛ ਬਿਗਰ ਨਾ ਲੱਗੇ ਪ੍ਰਭ ਕਹਿ ਸਿਮਰਨ ਆਨ ਦਿਨ ਜਾ ਕੇ ਬਾਣੀ ਐ ਕਹਿੰਦੀ ਹੈ ਵੀ ਤੂੰ ਉਹਨੂੰ ਯਾਦ ਵਿੱਚ ਵਸਾ ਜੇ ਅਸੀਂ ਇਹੀ ਪੜ੍ਹੀ ਜਾਈਏ ਇਹੀ ਪੜ੍ਹੀ ਜਾਈਏ ਫਿਰ ਸਿਆਣਿਆਂ ਤੇ ਪੁੱਛੋ ਵੀ ਗੱਲ ਪੂਰੀ ਹੋ ਗਈ ਕਿ ਨਹੀਂ ਨੁਸਖਾ ਦੇਤਾ ਡਾਕਟਰ ਨੇ ਨਾਲ ਵਿਧੀ ਲਿਖਤੀ ਵੀ ਐਂ ਖਾਲੀ ਉਹ ਨੁਸਖਾ ਹੀ ਪੜ੍ਹੀ ਜਾਂਦਾ ਨੁਸਖਾ ਹੀ ਪੜ੍ਹਿਆ ਜਾਂਦਾ ਜਵਾਨੀ ਯਾਦ ਕਰ ਲਿਆ ਉਹ ਗੱਲ ਬਿਮਾਰੀ ਦੂਰ ਹੋ ਜੂ ਰਹਿ ਜੂਗੀ ਬਾਣੀ ਜਿਹੜੀ ਹੈ ਕਰਮ ਵਿੱਚ ਆਉਂਦੀ ਹੈ ਕਰਮ ਤੋਂ ਗਾਂ ਉਪਾਸ਼ਨਾ ਹੈ ਉਪਾਸ਼ਨਾ ਹੈ ਅੰਤਰ ਦੀ ਖੋਜ ਅੰਦਰ ਦਾਖਲ ਹੋਣਾ ਸੁਰਤ ਨੇ ਇਹਨੇ ਸੁਰਤ ਨੇ ਦਾਖਲ ਹੋ ਕੇ ਮੰਜ਼ਿਲ ਦਰ ਮੰਜ਼ਿਲ ਆਪਣੇ ਅੰਦਰ ਸਫ਼ਰ ਤੈਅ ਕਰਨਾ ਹੈ ਉਹਦੇ ਬਾਅਦ ਵਿਵੇਕ ਮੰਡਲ ਦੇ ਵਿੱਚ ਪ੍ਰਵੇਸ਼ ਕਰਨਾ ਵਿਵੇਕ ਮੰਡਲ ਚ ਗਿਆਨ ਨੇ ਉਹਦੇ ਹੋਣਾ ਗਿਆਨ ਨੇ ਉਸਨੇ ਉੱਥੇ ਲੈ ਜਾਣਾ ਜਿੱਥੋਂ ਮੈਂ ਸ਼ੁਰੂ ਕਰਿਆ ਸੀ ਪਹਿਲਾਂ ਆਪੀ ਨਾ ਆਪ ਸਾਜੋ ਆਪੀ ਨਾ ਰਚੋ ਨਾ ਉਹ ਗਿਆਨ ਤੇ ਬਿਨਾਂ ਨਹੀਂ ਜਾਣਾ ਉਹ ਗਿਆਨ ਨੇ ਦ੍ਰਿੜ ਹੋਣਾ ਇਹਨੂੰ ਆਤਮ ਚਿੰਤਨ ਕਹਿੰਦੇ ਨੇ ਉਹਦੇ ਬਗੈਰ ਨਹੀਂ ਛੁਟਕਾਰਾ ਹੁੰਦਾ ਉਹਦੇ ਬਾਅਦ ਜਦ ਦ੍ਰਿੜ ਹੋ ਗਿਆ ਫਿਰ ਜੀਵਨ ਆਉਣਾ ਸੱਚੋ ਆਉਣਾ ਸਭ ਕੋਲ ਉੱਪਰ ਸੱਚ ਆਚਾਰ ਮਹਾਰਾਜ ਕਹਿੰਦੇ ਇਹ ਚੀਜ਼ਾਂ ਤੇਰੇ ਅੰਦਰ ਹੈ ਭੀਤਰ ਕੋਟ ਗੁਫਾ ਘਰ ਜਾਈ ਨੌ ਘਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਅਲੇਖ ਪਾਰੀ ਆਪੇ ਲੱਖ ਲਿਖਾਏ ਦਾ ਜਿਹਦੇ ਵਿੱਚ ਵਾਹਿਗੁਰੂ ਵਸ ਗਿਆ ਜਿਹਦੇ ਚ ਵਾਹਿਗੁਰੂ ਪ੍ਰਗਟ ਹੋ ਕੇ ਦੇਖ ਸਕਦਾ ਦੇਖ ਸਕਦੇ ਹਾਂ ਇਹ ਕੋਈ ਆਪੇ ਕਥੀ ਹੋਈ ਗੱਲ ਨਹੀਂ ਵੀ ਮਨੁੱਖ ਦੇ ਹੱਥ ਚ ਗੱਲ ਆ ਗਈ ਤੇ ਉਹਨੇ ਕਹਿ ਦਿੱਤਾ ਬਈ ਸਾਡਾ ਜਿਹੜਾ ਜਨਮ ਹੈ ਸਭ ਤੋਂ ਵੱਡਾ ਜੇ ਭਲਾ ਕੁੱਤਿਆਂ ਨੂੰ ਵੀ ਸਮਝ ਆ ਜਾਂਦੀ ਕੁੱਤੇ ਕਹਿੰਦੇ ਸਾਡਾ ਜਨਮ ਤੁਹਾਡੇ ਨਾਲੋਂ ਵੀ ਵਧੀਆ ਉਹਨਾਂ ਚ ਗੁਣ ਤਾਂ ਹੈਗੇ ਸਾਡੇ ਨਾਲ ਕਈ ਵਿਸ਼ੇਸ਼ ਪਰ ਜਨਮ ਵਧੀਆ ਨਹੀਂ ਹੈ ਕਿਉਂਕਿ ਸਾਡੇ ਸਰੀਰ ਦੇ ਅੰਦਰ ਵਾਸਾ ਹੈ ਪਰਮੇਸ਼ੁਰ ਦਾ ਜਿੱਥੋਂ ਪ੍ਰਗਟ ਹੋ ਸਕ ਸੋ ਮਹਾਰਾਜ ਕਹਿੰਦੇ ਇਹ ਵਡਿਆਈ ਤੈਨੂੰ ਦਿੱਤੀ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ ਲੱਖ 84 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਇਹ ਜਿਹੜੀ ਦੇਹੀ ਹੈ ਜਿੰਨੀ ਕਾਇਨਾਤ ਹੈ ਸਾਰੀ ਜਿੰਨੀ ਸ੍ਰਿਸ਼ਟੀਆਂ ਨੇ ਇੱਕ ਨਹੀਂ ਕਰੋੜਾਂ ਸ੍ਰਿਸ਼ਟੀਆਂ ਇਹ ਧਰਤੀ ਅਰਥ ਪਲੈਨਟ ਤੇ ਵਾਹਿਗੁਰੂ ਨੇ ਐਸੀ ਕਿਰਪਾ ਕਰਕੇ ਇੱਕ ਜੂਨ ਪੈਦਾ ਕਰਤੀ ਜਿਹਨੂੰ ਮਨੁੱਖ ਕਹਿੰਦੇ ਨੇ ਮਾਨਸ ਕਹਿੰਦੇ ਨੇ ਉਹ ਜਿਹੜੇ ਸੋਝੀ ਵਾਲੇ ਬੈਠੇ ਨੇ ਦੇਵਤੇ ਬੈਠੇ ਨੇ ਸਵਰਗ ਲੋਕਾਂ ਦੇ ਅੰਦਰ ਗੰਧਰਵ ਲੋਕ ਦੇਵ ਗੰਧਰਵ ਲੋਕ ਪਿੱਤਰ ਲੋਕ ਸਵਰਗ ਲੋਕ ਇੰਦਰ ਲੋਕ ਕਰਮਦੇਵ ਲੋਕ ਅਜਾਮਦੇਵ ਲੋਕ ਪ੍ਰਜਾਪਤ ਲੋਕ ਬ੍ਰਹਮ ਲੋਕ ਸ਼ਿਵ ਲੋਕ ਵੈਕੁੰਠ ਧਾਮ ਉੱਥੇ ਤੱਕ ਦੇ ਦੇਵਤੇ ਵਿਸ਼ ਕਰਦੇ ਨੇ ਜਿਹੜੀ ਦੇਹੀ ਨੂੰ ਲੋਕ ਦੇ ਦੇਵਤੇ ਜਿਹੜੀ ਦੇਹੀ ਸਾਰਿਆਂ ਜਨਮ ਜਿਸ ਨੂੰ ਇੰਨਾ ਕੀਮਤੀ ਜਨਮ ਜਿਹਦੇ ਚੋਂ ਅਸੀਂ ਵਾਹਿਗੁਰੂ ਨੂੰ ਦੇਖ ਸਕਦੇ ਹਾਂ, ਹੋਰ ਕੋਈ ਜਨਮ ਹੀ ਨਹੀਂ ਹੈ ਜਿਹਦੇ ਚ ਸਾਨੂੰ ਵਾਹਿਗੁਰੂ ਦੇਖ ਜਾ ਨਹੀਂ ਲਿਖ ਦਿੰਦੇ ਮਹਾਰਾਜ ਵੀ ਜਦ ਤੂੰ ਸ਼ੇਰ ਬਣੇਗਾ ਜਦ ਦਿਸੂ, ਜਾਂ ਤੂੰ ਬਾਜ ਬਣੇਗਾ ਤੈਨੂੰ ਜਦ ਵੀ ਦਿਸਜੂ। ਉਹ ਕਹਿੰਦੇ ਕੇਵਲ ਮਨੁੱਖਾ ਦੇ ਹੀ ਹੈ ਜਿਹਦੇ ਚ ਤੂੰ ਆਪਣੇ ਬੈਕ ਟੂ ਸੋਰਸ ਆਪਣੇ ਘਰ ਚ ਜਾ ਸਕਦਾ, ਜੇ ਨਾ ਗਿਆ ਤਾਂ ਕਹਿੰਦੇ ਫਿਰ ਪਛਤਾਉਣਾ ਪੈ ਜਾਏਗਾ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਉਹ ਸਖਾਲਾ ਨਹੀਂ ਰਹਿਣਾ ਕਹਿੰਦੇ ਜਿਹੜਾ ਚੁੱਕ ਗਿਆ ਇਸ ਪੌੜੀ ਤੋਂ, ਉਹ ਆਉਂਦਾ ਰਹੇਗਾ ਜਾਂਦਾ ਰਹੇਗਾ ਤੇ ਦੁੱਖ ਉਹਨੂੰ ਪ੍ਰਾਪਤ ਹੁੰਦੇ ਰਹਿਣਗੇ। ਸੋ ਮਨੁੱਖ ਨੂੰ ਪੂਰਾ ਅੰਤਸ਼ਕਰਨ ਮਿਲਿਆ ਹੋਇਆ, ਮੈਂ ਇਹ ਬੇਨਤੀ ਕਰਦਾ ਸੀ, ਪਸ਼ੂਆਂ ਨੂੰ ਨਹੀਂ ਮਿਲਿਆ, ਉਹਨਾਂ ਦੇ ਅੰਦਰ ਵਿਚਾਰ ਸ਼ਕਤੀ ਤੋਂ ਹੀਣੇ ਨੇ, ਬਾਕੀ ਜਿਹੜੀ ਉਹਨਾਂ ਚ ਹੋਰ ਆਦਤਾਂ ਹੈ ਉਹ ਵੀ ਖਾਂਦੇ ਹਾਂ, ਅਸੀਂ ਵੀ ਖਾਂਦੇ ਹਾਂ, ਬੱਚੇ ਪੈਦਾ ਕਰਦੇ ਹਾਂ ਅਸੀਂ ਵੀ ਕਰਦੇ ਹਾਂ, ਉਹ ਵੀ ਆਰਾਮ ਚਾਹੁੰਦੇ ਨੇ ਅਸੀਂ ਵੀ ਆਰਾਮ ਚਾਹੁੰਦੇ ਹਾਂ, ਉਹ ਵੀ ਇੱਕ ਦੂਏ ਦਾ ਖੋਹ ਲੈਂਦੇ ਨੇ ਅਸੀਂ ਵੀ ਇੱਕ ਦੂਏ ਦਾ ਖੋਹ ਲੈਂਦੇ ਹਾਂ। ਫਿਰ ਮਹਾਰਾਜ ਕਹਿੰਦੇ ਜੇ ਵਿਚਾਰ ਤੋਂ ਹੀਣ ਹੈ ਨਾ ਤਾਂ ਤੇਰੇ ਔਰ ਪਸ਼ੂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ, ਤੂੰ ਬਿਲਕੁਲ ਪਸ਼ੂ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਆਪਣੇ ਆਏ ਸ੍ਰੇਸ਼ਟ ਮੈਂ, ਆਪਣੇ ਆਏ ਸ੍ਰੇਸ਼ਟ ਮੈਂ, ਆਪਣੇ ਆਏ ਸ੍ਰੇਸ਼ਟ ਮੈਂ, ਆਪਣੇ ਆਏ ਸ੍ਰੇਸ਼ਟ ਮੈਂ।
ਪਸ ਟੋਰ ਜੇ ਕਹਿੰਦੇ ਵਿਚਾਰ ਸ਼ਕਤੀ ਨਹੀਂ ਹੈ ਮਨੁੱਖ ਦੇ ਅੰਦਰ ਤਾਂ ਪਸ਼ੂ ਔਰ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਵਿਚਾਰ ਸ਼ਕਤੀ ਤਾਂ ਬਹੁਤ ਕਿਸਮ ਦੀ ਹੁੰਦੀ ਹੈ, ਕੋਈ ਮਕਾਨ ਬਣਾਉਣ ਜਾਣਦਾ ਉਹਦੀ ਵਿਚਾਰ ਸ਼ਕਤੀ ਬੜਾ ਇੰਜੀਨੀਅਰ ਦਾ ਕੰਮ ਕਰ ਦਿੰਦੀ ਹੈ, ਕੋਈ ਸਾਇੰਸ ਦਾ ਸਟੂਡੈਂਟ ਹੈ ਨਵੀਆਂ ਤੇ ਨਵੀਆਂ ਖੋਜਾਂ ਕਰ ਰਿਹਾ, ਪਰ ਵਿਚਾਰ ਸ਼ਕਤੀ ਫੇਰ ਵੀ ਨਹੀਂ। ਵਿਚਾਰ ਸ਼ਕਤੀ ਉਹ ਹੁੰਦੀ ਹੈ ਬਈ ਮੈਂ ਸੰਸਾਰ ਚ ਆਇਆ, ਗੁਰੂ ਪੀਰ ਮਹਾਂਪੁਰਸ਼ ਸਾਰੇ ਕਹਿੰਦੇ ਨੇ ਤੂੰ ਪਹਿਲਾਂ ਤੋਂ ਮਨੁੱਖ ਨਹੀਂ ਸੀ, ਫਿਰਤ ਬਹੁਤੇ ਜੁਗ ਹਾਰੇ ਉਹ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨੇ, ਤੇਰੀ ਵਾਰੀ ਆਈ ਹੋਈ ਹੈ ਤੇ ਹੁਣ ਤੂੰ ਜਿਹੜੀ ਵਾਰੀ ਆਈ ਹੋਈ ਹੈ ਉਹਨੂੰ ਅਵੇਅਰ ਨਹੀਂ ਕਰ ਰਿਹਾ। ਇਸ ਤਰ੍ਹਾਂ ਫਰਮਾਨ ਕਰਦੇ ਨੇ ਮਹਾਰਾਜ, ਇਹੋ
ਤੇਰੀ ਵਾਰੀ ਹੈ,
ਵਾਰੀ ਆ ਗਈ ਘੁੰਮਦੇ ਘੁੰਮਦੇ ਦੀ, ਫਿਰਤ ਬਹੁਤੇ ਜੁਗ ਹਾਰੇ ਉਹ ਮਾਨਸ ਦੇ ਲਈ। ਮਹਾਰਾਜ ਮੈਂ ਪਹਿਲਾਂ ਕਿੱਥੇ ਸੀ? ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੂੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਚ ਹੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਕਾਰੇ ਦੇ ਸੰਜਰੀਆ। ਐਵੇਂ ਨਾ ਸਮਝ ਬਈ ਮੈਂ ਮਨੁੱਖ ਆ, ਇਦੋਂ ਪਹਿਲਾਂ ਮੈਂ ਹੈ ਹੀ ਨਹੀਂ ਸੀਗਾ, ਇਦੋਂ ਪਹਿਲਾਂ ਵੀ ਸੀਗਾ, ਜਦ ਸਰੀਰ ਨਹੀਂ ਹੋਏਗਾ ਫੇਰ ਵੀ ਤੂੰ ਆਏਗਾ। ਫਿਰ ਇਹ ਸਰੀਰ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਸਮਾਂ ਥੋੜਾ ਜਿਹਾ ਮਿਲਿਆ ਇਹਦੇ ਵਿੱਚ ਯਤਨ ਤਾਂ ਕਰ। ਉਹ ਇਹ ਵੀ ਤੂੰ ਨਾਮ ਦੇ ਬਾਰੇ ਸਮਝ, ਨਾਮ ਦਾ ਭਜਨ ਕਰ, ਨਾਮ ਨੂੰ ਹਿਰਦੇ ਚ ਵਸਾ, ਨਾਮ ਨੂੰ ਧਿਆਨ ਵਿੱਚ ਲਿਆ, ਨਾਮ ਦੇ ਵਿੱਚ ਬਸ, ਨਾਮ ਦੇ ਵਿੱਚ ਪ੍ਰਵੇਸ਼ ਕਰ। ਕਹਿੰਦੇ ਜਪ ਲੈ ਇਸ ਤਰ੍ਹਾਂ ਫਰਮਾਨ ਕਰਦੇ ਹਾਂ
ਭਜ ਲੈ ਵਰਨਾਮ ਨੂੰ ਸੰਤਾਂ
ਨਾਨਕ ਬੋਲ ਰਹੇ ਨੇ ਕਿ ਪਿਆਰਿਓ ਜਿਨ੍ਹਾਂ ਕੰਮਾਂ ਚ ਤੁਸੀਂ ਲੱਗੇ ਹੋਏ ਹੋ ਉਹ ਕੌਡੀ ਦੇ ਮੁਲਦੇ ਨਹੀਂ ਹੈਗੇ, ਐਵੇਂ ਨਾ ਸਮਾਂ ਨਸ਼ਟ ਕਰੋ ਆਪਣੀਆਂ ਮਨਮਾਨੀਆਂ ਥਿਊਰੀਆਂ ਬਣਾ ਕੇ, ਮਨਮਾਨੀਆਂ ਗੱਲਾਂ ਸਾਹਮਣੇ ਲਿਆ ਕੇ ਨਾ ਸਮਾਂ ਬਰਬਾਦ ਕਰੋ। ਤੁਸੀਂ ਤਾਂ ਆਏ ਨਾਮ ਜਪਣ ਵਾਸਤੇ, ਸਮਾਂ ਲੰਘ ਜਾਣਾ, ਦੇਹ ਮੁੜ ਕੇ ਨਹੀਂ ਮਿਲਣੀ, ਕੀ ਕਰੋਗੇ? ਫਿਰ ਪਛਤਾਉਣਾ ਪੈਂਦਾ। ਤੇ ਫਿਰ ਜਿਹੜੇ ਕੰਮ ਨੂੰ ਆਇਆ ਸੀ ਉਹ ਕੰਮ ਤਾਂ ਕਰਿਆ ਨਾ, ਕਰਨਾ ਹੋ ਤੋ ਸੋ ਨਹਿ ਕੀਓ, ਪਰ ਉਹ ਲੋਕ ਹੈ ਫੰਦ ਨਾਨਕ ਸਮਿਓ ਰਹੋਗੇ ਆਪ ਕਿਉਂ ਰੋ ਤੰਦ। ਤੇ ਦਰਗਾਹ ਚ ਖੜਾ ਚੀਕਾਂ ਮਾਰੇਗਾ, ਉੱਥੇ ਤਾਂ ਸਹਾਇਤਾ ਨੀ ਕਿਸੇ ਨੇ ਕਰਨੀ, ਪਛਤਾਉਣਾ ਹੀ ਪਛਤਾਉਣਾ ਪੱਲੇ ਰਹਿ ਜਾਏਗਾ।
ਜਿੰਦੇ ਰੋਵੇਗੀ ਤੇ Thank you.
ਪੱਲੇ ਪੈ ਜਾਏਗਾ ਮਹਾਰਾਜ ਕਹਿੰਦੇ। ਜੇ ਤੇਰੇ ਵਿੱਚ ਸਮਝ ਆ ਗਈ ਤਾਂ ਹੁਣ ਤੋਂ ਹੀ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕਰ ਦੇ। ਕੋਸ਼ਿਸ਼ ਕਰ ਉਹਨਾਂ ਪੁਰਸ਼ਾਂ ਨੂੰ ਮਿਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰ ਵਕਤ ਨਿਰੰਕਾਰ ਦਾ ਵਸ ਹੈ। ਜਾਂ ਕਹਿ ਅੰਤਰ ਵਸੇ ਨਿਰੰਕਾਰ ਜਿਸ ਕੀ ਸੀਖ ਤਰੇ ਸੰਸਾਰ। ਇੱਕ ਦੋ ਨਹੀਂ ਉਹਦੀ ਸਿੱਖਿਆ ਨਾਲ ਸਾਰਾ ਸੰਸਾਰ ਤਰ ਜਾਂਦਾ, ਕਿਉਂਕਿ ਉੱਥੋਂ ਬੋਲਦਾ ਦੇਖ ਕੇ। ਇਹ ਕਿਤਾਬਾਂ ਕਤੂਬਾਂ ਚੋਂ ਨਹੀਂ ਬੋਲਦਾ, ਅਨੁਭਵ ਚੋਂ ਗੱਲ ਕਰ ਰਿਹਾ। ਉਹਦੀ ਸੰਗਤ ਕਰ, ਅਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇ। ਉਹਨੂੰ ਬੜਾ ਸਵਾਲ ਹੋਇਆ ਵੀ ਮਹਾਰਾਜ ਸੁਣਦੇ ਹਾਂ, ਸਾਡਾ ਚਿੱਤ ਕਰਦਾ ਵੀ ਨਾਮ ਜਪੀਏ, ਫੈਸਲਾ ਕਰਦੇ ਹਾਂ ਜਾਂ ਤੁਹਾਡਾ ਬਚਨ ਕਰਦੇ ਹਾਂ ਵੀ ਹੁਣ ਨਹੀਂ ਨਾਮ ਜਪਣ ਦੇ ਹਟਣਾ, ਹੁਣ ਦਿਨ ਰਾਤ ਇੱਕ ਕਰਦੇ। ਪਰ ਹੋ ਕੀ ਜਾਂਦਾ ਸੱਚੇ ਪਾਤਸ਼ਾਹ ਇੰਨਾ ਕੁਛ ਜਾਣਦੇ ਹੋਏ ਫਿਰ ਤੁਸੀਂ ਇਹ ਵੀ ਫਰਮਾਉਂਦੇ ਹੋ ਕਿ ਮਾਤਾ ਕੇ ਉਧਰ ਮੈਂ ਜਦ ਜਿਸ ਵਕਤ ਇਹਦਾ ਨਿਵਾਸ ਸੀ ਉਸ ਵੇਲੇ ਪੁੱਠਾ ਲੜਕੇ ਤਪ ਕਰਦਾ ਸੀ, ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਹ ਸਾਹ ਸਿਮਰਤ ਆ ਰਹੇ ਤੇ। ਇਹਨੂੰ ਤਾਂ ਕੋਈ ਝੁਠਲਾ ਨਹੀਂ ਸਕਦਾ, ਇਹ ਮਹਾਰਾਜ ਜਾਣਦੇ ਆ ਵੀ ਕਿਸ ਤਰ੍ਹਾਂ ਦੇ ਨਾਲ ਇਹ ਉਸ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਸੀਗਾ। ਜਿਹੜੇ ਸਾਇੰਟਿਫਿਕ ਯੋਗੀ ਨੇ ਉਹ ਜਾਣਦੇ ਨੇ ਵੀ ਇਹਦੀ ਸੁਰਤੀ ਜਿਹੜੀ ਸੀ ਸੁਖਨਾ ਨਾਰੀ ਚ ਪ੍ਰਵੇਸ਼ ਕੀਤੀ ਹੋਈ ਸੀ। ਸੁਖਨਾ ਨਾਰੀ ਸਾਡੇ ਹੁਣ ਵੀ ਹੈਗੀ, ਇੜਾ ਪਿੰਗਲਾ ਸੁਖਨਾ ਤੀਨ ਵਸਾ ਇਕੱਠਾ ਹੈ, ਇੱਕ ਪਾਸੇ ਇੜਾ ਇੱਕ ਪਾਸੇ ਪਿੰਗਲਾ ਵਿਚਾਲੇ ਸੁਖਨਾ ਹੈ। ਸੁਖਨਾ ਨਾਰੀ ਦਾ ਜਿਹੜਾ ਮੂੰਹ ਹੈ ਉਹ ਦਸਵੇਂ ਦੁਆਰ ਚ ਜਾ ਕੇ ਖੁੱਲਦਾ। ਇਹ ਦਸਵੇਂ ਦੁਆਰ ਦੇ ਵਿੱਚ ਸੁੰਨ ਸਮਾਧ ਵਿੱਚ ਸੀਗਾ, ਪਰਮਾਨੰਦ ਦੇ ਵਿੱਚ ਪਰਮੇਸ਼ਰ ਦਾ ਇਹਨੂੰ ਗਿਆਨ ਸੀ। ਉਹਦੇ ਧਿਆਨ ਨਾਮ ਜਪਦਾ ਸੀ, ਅਸੀਂ ਤਾਂ ਐਂ ਕਹਿੰਦੇ ਵੀ ਨਾਮ ਜਪਦਾ ਸੀ, ਦੂਜੇ ਨੇ ਕਹਿਣਾ ਵੀ ਉਹਦੇ ਜੀਭ ਲੱਗੀ ਹੋਈ ਸੀ ਨਾਮ ਜਪਦਾ ਸੀ, ਉਹਨੂੰ ਕਿਵੇਂ ਪਤਾ ਲੱਗਿਆ ਵਾਹਿਗੁਰੂ ਵਾਹਿਗੁਰੂ? ਨਹੀਂ, ਜਿਹਨੂੰ ਨਾਮ ਕਹਿੰਦੇ ਨੇ ਉਹਦੇ ਚ ਸੁਰਤ ਲੱਗੀ ਹੋਈ ਸੀ। ਨਾਮ ਹੁੰਦੀ ਹੈ ਧੁਨ, ਹੁਣ ਵੀ ਧੁਨ ਹੈ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣ ਪ੍ਰਥਮ ਓਂਕਾਰ ਤਿੰਨ ਕਹਾ ਸੋ ਧਨਪੂਰ ਜਗਤ ਮੇਰਾ, ਜਿੱਤ ਸ਼ਬਦ ਜਗਤ ਥੰਮ ਰਹਾਇਆ। ਉਹ ਸ਼ਬਦ ਜਿਹਨੇ ਸਾਰੇ ਸੰਸਾਰ ਨੂੰ ਧਾਰਨ ਕਰਿਆ ਹੋਇਆ ਦਸਵੇਂ ਦੁਆਰ ਵਿੱਚ ਉਹ ਪ੍ਰਗਟ ਹੈ, ਉੱਥੇ ਉਹਦੀ ਸੁਰਤ ਇਕਾਗਰਤਾ ਅਫੁਰ ਅਵਸਥਾ ਚ ਹੋ ਕੇ ਸੁਰਤ ਲੱਗੀ ਹੋਈ ਸੀ। ਉਸ ਧੁੰਨ ਦੇ ਨਾਲ ਇਹਦੀ ਸੁਰਤ ਲੱਗਣ ਕਰਕੇ ਪਰਮੇਸ਼ਰ ਦੇ ਵਿੱਚ ਰਹਿੰਦਾ ਸੀ, ਸਾਹ ਸਾਹ ਸਿਮਰਤ ਹਰ ਰਹਿੰਦੇ। ਪਰ ਜਿਸ ਵਾਰ ਸੰਸਾਰ ਤੋਂ ਬਾਹਰ ਆਇਆ ਉਲਝ ਪਰੇ ਵਜੋਂ ਛੋੜ ਛੱਡਾ, ਤਾਂ ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਉਹ ਸਾਰੀਆਂ ਦੇ ਵਿੱਚ ਉਲਝ ਗਿਆ। ਦੇਵਨਹਾਰ ਮਨੋ ਵਿਸਰਾਨਾ ਕਹਿੰਦੇ, ਐਸਾ ਜਾਲ ਪੈ ਗਿਆ ਇਹਦੇ ਉੱਤੇ, ਐਸਾ ਜ਼ਬਰਦਸਤ ਜਾਲ ਪੈ ਗਿਆ ਕਿ ਇਹਨੂੰ ਕਿੰਨਾ ਹੀ ਸਮਝਾ ਲਓ, ਫਰੀਦਾ ਕੂ ਕਹਿੰਦਿਆਂ ਚਾਹ ਕਹਿੰਦਿਆਂ ਮੱਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਮਜਾਇਆ ਤੇ ਕਿਤ ਵੇਰੇ ਚਿੱਤ ਮਜਾ ਲਿਆ ਇਹਦਾ ਚਿੱਤ ਫਿਰ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਬਚਨ ਸੁਣ ਕੇ ਸਾਡੇ ਤਾਂ ਅੰਦਰ ਇਰਾਦਾ ਬਣਦਾ ਹੈ ਵੀ ਅਸੀਂ ਹੁਣ ਨਾਮ ਜਪੀਏ, ਹੁਣ ਨਹੀਂ ਹੁਣ ਸਵਾਸ ਸਵਾਸ ਨਾਮ ਹੀ ਜਪਾਂਗੇ, ਕਿਉਂਕਿ ਤੁਸੀਂ ਕਹਿ ਦਿੱਤਾ ਅਵਰਕਾਜ ਤੇਰੇ ਕਿਤੇ ਨਾ ਕਾਮ। ਮੇਰੇ ਸਾਧ ਸੰਗਤ ਭੱਜ ਕੇ ਬੋਲਣਾ, ਸਾਧੂਆਂ ਦੀ ਸੰਗਤ ਕਰ, ਉਹਦੇ ਵਿੱਚ ਕੇਵਲ ਨਾਮ ਨਾਮ ਦੀ ਬਾਤ ਸੁਣ, ਨਾਮ ਦਾ ਜਾਪ ਕਰ, ਨਾਮ ਦੇ ਵਿੱਚ ਨਿਵਾਸ ਕਰ, ਉਹਨਾਂ ਦੇ ਬਚਨਾਂ ਤੋਂ ਤੈਨੂੰ ਸੋਝੀ ਪੈ ਜਾਏਗੀ। ਤੇ ਮਹਾਰਾਜ ਕਹਿੰਦੇ ਤੈਨੂੰ ਯਾਦ ਵੀ ਕਰਾਉਣੇ ਆ ਪਿਆਰਿਆ, ਉੱਥੇ ਤਾਂ ਤੈਨੂੰ ਯਾਦ ਸੀ ਲੇਕਿਨ ਹੁਣ ਵੀ ਤੂੰ ਤੈਨੂੰ ਯਾਦ ਸਾਧੂ ਕਰਾਉਂਦੇ ਨੇ, ਵਾਰ ਵਾਰ ਆਵਾਜ਼ਾਂ ਦੇ ਕੇ ਫਰੀਦਾ ਕੂ ਕਹਿੰਦਿਆਂ ਚਾਹ ਦਿੰਦਿਆਂ ਮੱਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਮਜਾਇਆ, ਨਾਲੇ ਵੀ ਦੱਸਦੇ ਆ ਵੀ ਤੇਰੇ ਮਨ ਨੂੰ ਹਮੇ ਨੇ ਸ਼ੈਤਾਨ ਨੇ ਕਾਬੂ ਕਰ ਲਿਆ, ਇਗਨੋਰੈਂਸ ਨੇ ਵਿਦਿਆ ਨੇ ਮਾਇਆ ਨੇ, ਤੇ ਉਹਦਾ ਇੱਕ ਤਰ੍ਹਾਂ ਨਾਲ ਜਾਲ ਪੈ ਗਿਆ। ਇਸ ਤਰ੍ਹਾਂ ਫਰਮਾਨ ਕਰਦੇ ਨੇ
ਨਾਮ ਦੇ ਜਪਣ ਆਇਆ ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਆਇਆ ਮਾਇਆ ਵਾਲਾ ਜਾਲ ਪੈ ਗਿਆ, ਆਇਆ
या जग मैं एक एक को आया जन्म तो मोयो मोनी माया पैदा हुंदी सार कहंदे मोह लिया माया ने माया कहंदे किनू ने कहंदे जेड़ी असल नू नकल बना दे नकल नू असल बना दे चलदी चीज नू गड्डी कहे गड्डी नू चक्की कहे उल्टा ही काम है चक्की धरती ते हुंदी है उहनू कहंदे चक्की चक्की तो होंदी है जिहड़ी चक्की होवे सिर ते गड्डी ओ हुंदी है जिहड़ी खड़ी होवे कि हिसाब लैंदे आ कहंदे चली चलदी चीज नू कहंदे संसार गड्डी कहंदा गाड़ी कहंदा गाड़ी ते जिहड़ी धरती दे उत्ते पई है उहनू चक्की कहंदा कहंदी आ माया दा हिसाब है असल नू नकल बना देना नकल नू असल बना देना पता ना लगन देना एक बारी मिसाल नाल गल समझण दा यतन करियो एक बारी एक राजा अपनी कचहरी च बैठा राज दा कारोबार कर रहा सी बाहर दरबान बैठे ने फरियादी आउंदे ने फरियाद अंदर आ जांदी है राजा उन्हूं अंदर बुला लैंदा है महकमिआं दे सारे अफसर राजे दे दर्जा बदर्जा आले दुआले बैठे ने सीटां लई इंसाफ करन वाला राजा है ते उसे वेले कहंदा भाई अर्जी दित्ती है दसो किहड़े महकमा है दसो इहदा की करिआ उसे वेले फैसले कर रहा वो करदे करदे एक जादूगर आ गया उन्हें दरबाना नूं कहा कि तुसीं महाराज नूं एक मेरी बेनती कर दो कि मैं बहुत वधिया ते वधिया तमाशे जानदा कर मेरा कोई खेल देखना अणहोईआं चीज़ां नूं होईआं मैं कर दिंदा हुंदीआं नूं मैं अणहोईआं कर दिंदा इह मेरे खेल विच सिफत है ते बादशाह नूं कह दो। दरबाना ने कहा कि महाराज जी कैसा जादूगर आया है वो कहंदा मेरे खेल दे विच तौफीक है तासीर है कि मैं होईआं चीज़ां नूं अणहोईआं करके दिखा दिंदा अणहोईआं नूं होईआं करके दिखा दिंदा जे सरकार आग्या देण तां मैं समा देण ते समें दे मुताबक मैं खेल दिखावां। उस वेले बादशाह ने अंदर बुला लिया कहण लगे जादूगर खेल देखदियां तां साडी उमरां बतीत होगी खेल देखदियां दी कोई है तेरे कोल स्पैशल खेल कहंदा हां हजूर कहंदा देख भाई मेरा जी करदा है अंदरों भी देवतियां दे दर्शन करां करा सकदा है कहंदा हां महाराज कहंदे दूजी गल यह है कि खेल एवें टाइम वेस्ट ना होवे उहदे विच कोई मतलब भी होवे कोई सिख्या भी होवे कहंदे ठीक है महाराज मैं दोए तरह दा करतब करन दी कोशिश करांगा सिख्या भी होवेगी ते तुहानूं देव दर्शन भी हो जाणगे। उस वेले राजे ने सारी सभा नूं बरखास्त कर दिता खुले मैदान दे विच लोकां नूं भी खबर कर दित्ती सारा शहर भी आ गया ते जादूगर भी चलिया गया ते उस वेले राजा बैठा है उच्चे थां दे उत्ते गद्दी लगी हुई है ते आले दुआले सेवादार खड़े ने ते उस वेले उन्हें जा कहा हजूर मैं खेल तां तुसी वचन कीता है कि देवतियां दे दर्शन करावां देवते हुण धरती ते आए तां आउंदे नहीं फिर मैं युद्ध करके फड़ के लिया सकदा दर्शन तुहानूं करा दांगा पर मेरे नाल मेरी इस्त्री है ਇਹ ਕੱਲੀ ਰਹਿ ਨਹੀਂ ਸਕਦੀ ਆਹ ਮੈਨੂੰ ਮਜਬੂਰੀ ਹੈ ਕਹਿਣ ਲੱਗੇ ਜਾਦੂਗਰ ਇਹ ਮੈਂ ਆਪਣੀ ਲੜਕੀ ਦੇ ਨਾਲ ਜਿੱਥੇ ਮੇਰੀ ਲੜਕੀ ਰਹਿੰਦੀ ਹੈ ਉਹਦੇ ਕੋਲ ਮੈਂ ਇਹਦਾ ਵਾਸਾ ਕਰਾਵਾਂਗਾ ਉਹਦੇ ਨਾਲ ਇਹਨੂੰ ਜਗ੍ਹਾ ਦੇਵਾਂਗਾ ਰਹਿਣ ਦੀ ਤੂੰ ਫਿਕਰ ਨਾ ਕਰ ਜਿਹੀ ਜੀ ਮੇਰੀ ਲੜਕੀ ਐਸੀ ਤੇਰੀ ਪਤਨੀ ਹੈ ਇਹ ਮੇਰੀ ਲੜਕੀ ਧਰਮ ਦੀ ਪੁੱਤਰੀ ਤੂੰ ਨਿਸ਼ਾਨੇ ਹੋ ਕੇ ਖੇਲ ਦਿਖਾ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਹੁਣ ਦੇਵ ਲੋਕ ਨੂੰ ਚੱਲਿਆ ਜੇ ਦੇਵਤੇ ਮੇਰੀ ਗੱਲ ਨਾ ਮੰਨੇ ਤਾਂ ਮੈਂ ਯੁੱਧ ਕਰਕੇ ਉਹਨਾਂ ਨੂੰ ਸਿੱਟਾਂਗਾ ਥੱਲੇ। ਕਹਿਣ ਲੱਗੇ ਯੁੱਧ ਜਾਣਦਾ ਕਹਿੰਦੇ ਹਾਂ ਮਹਾਰਾਜ ਸਾਰੇ ਹੈਰਾਨ ਹੋ ਗਏ ਵੀ ਇਹੋ ਜਿਹਾ ਜਾਦੂਗਰ ਜਿਹੜਾ ਦੇਵਤਿਆਂ ਨਾਲ ਜਾ ਕੇ ਯੁੱਧ ਕਰੇਗਾ ਉਸ ਵੇਲੇ ਖੜਾ ਖੜਾ ਗਾਇਬ ਹੋ ਗਿਆ ਉਤੋਂ ਆਵਾਜ਼ ਆਈ ਕਿ ਮਹਾਰਾਜ ਮੈਂ ਦੇਵ ਲੋਕ ਚ ਪਹੁੰਚ ਗਿਆ ਤੇ ਮੈਂ ਹੁਣ ਸਾਰਿਆਂ ਤੋਂ ਪਹਿਲਾਂ ਵਰਨ ਦੇਵਤੇ ਨੂੰ ਕਿਹਾ ਸੀ ਕਿ ਦਰਸ਼ਨ ਦੇ, ਦਰਸ਼ਨ ਦਿੰਦਾ ਨਹੀਂ ਤਾਂ ਮੈਂ ਯੁੱਧ ਕਰਨਾ ਸ਼ੁਰੂ ਕਰਤਾ। ਉਸ ਵੇਲੇ ਬੜੀ ਮਾਰ ਧਾੜ ਦੀ ਆਵਾਜ਼ ਆਈ, ਸ਼ਸਤਰ ਖੜਕਦੇ ਨੇ, ਧਮਾਕੇ ਹੁੰਦੇ ਨੇ, ਸਾਰੇ ਲੋਕ ਸੁਣਦੇ ਆ ਵੀ ਹਾਂ ਯੁੱਧ ਹੋ ਰਿਹਾ ਬੜਾ ਜ਼ਬਰਦਸਤ। ਉਹਦੇ ਬਾਅਦ ਇੱਕ ਬਾਂਹ ਥੱਲੇ ਆ ਰਹੀ ਆ ਅਸਮਾਨ ਚੋਂ। ਕਹਿਣ ਲੱਗੇ ਵੀ ਬਾਂਹ ਕਿਹਦੀ ਹੋ ਗਈ, ਬਾਂਹ ਦੇ ਵਿੱਚ ਬੜਾ ਗਹਿਣੇ ਪਹਿਨੇ ਹੋਏ ਨੇ, ਅਜੀਬ ਬਾਂਹ ਹੈ, ਬਸਤਰ ਵੀ ਵਧੀਆ ਹੈ। ਕਹਿਣ ਲੱਗੇ ਜਾਦੂਗਰ ਦੀ ਤਾਂ ਨਹੀਂ ਹੈ। ਉਸ ਵੇਲੇ ਦੂਜੀ ਬਾਂਹ ਆ ਗਈ, ਲੱਤ ਆ ਗਈ ਕੱਟੀ ਹੋਈ, ਦੂਸਰੀ ਲੱਤ ਕੱਟੀ ਹੋਈ ਆ ਗਈ, ਬਾਂਹ ਆ ਗਈ। ਐ ਤੁਰੇ ਆਉਂਦੇ ਨੇ ਲਾਈਨ ਬੰਨੀ ਉੱਪਰੋਂ, ਕੀ ਦੇਖਦੇ ਨੇ ਵੀ ਧੜ ਵੀ ਆ ਰਿਹਾ ਤੇ ਸਿਰ ਵੀ ਆ ਰਿਹਾ। ਉਹ ਧਰਤੀ ਤੇ ਗਿਰ ਗਏ ਸਾਰੇ ਆ ਗਏ। ਉਸ ਵੇਲੇ ਜਦ ਸਿਰ ਗਿਰਿਆ ਤਾਂ ਉਹਦੇ ਚੋਂ ਇੰਨਾ ਪਾਣੀ ਨਿਕਲਿਆ ਮੂੰਹ ਵਿੱਚੋਂ ਤੇ ਪਾਣੀ ਉਹ ਬਾਣੀ ਕਰਦਾ, ਕਹਿਣ ਲੱਗੇ ਮਹਾਰਾਜ ਇਹ ਵਰਨ ਦੇਵਤਾ, ਦਰਸ਼ਨ ਕਰੋ। ਮੁਕਟ ਲੱਗਿਆ ਹੋਇਆ, ਬਹੁਤ ਵਧੀਆ ਸੁੰਦਰ ਚਿਹਰਾ। ਕਹਿੰਦੇ ਲੈ ਵੀ ਜਿਉਂਦੇ ਤੇ ਦਰਸ਼ਨ ਹੋਏ ਨਾ, ਪਰ ਚਲੋ ਕੋਈ ਨੀ, ਦਰਸ਼ਨ ਤਾਂ ਕਰੇ ਲਏ ਦੇਵਤਿਆਂ ਦੇ। ਨਾਲ ਦੀ ਨਾਲ ਜਿਹੜੇ ਜਰਨੈਲ ਸੀ ਕਹਿਣ ਲੱਗੇ ਮਹਾਰਾਜ ਨੋਟ ਕਰਨ ਵਾਲੀ ਗੱਲ ਹੈ ਕਿ ਕਿੱਡਾ ਬਹਾਦਰ ਹੈ, ਦੇਵਤਿਆਂ ਨਾਲ ਕੌਣ ਹੈ ਜਿਹੜਾ ਮਨੁੱਖ ਯੁੱਧ ਕਰ ਲਵੇ, ਉਹਨਾਂ ਦੀ ਸ਼ਕਤੀ ਅਮਿਤ ਹੁੰਦੀ ਹੈ। ਦੂਸਰੀ ਵਾਰੀ ਫਿਰ ਉਹਨੇ ਆਵਾਜ਼ ਦਿੱਤੀ ਕਿ ਮਹਾਰਾਜ ਮੈਂ ਹੁਣ ਅਗਨ ਦੇਵਤੇ ਨਾਲ ਯੁੱਧ ਕਰਨ ਲੱਗਿਆ। ਇਹਨੇ ਜਿਵੇਂ ਹੌਲੀ ਹੌਲੀ ਅਗਨ ਦੇਵਤੇ ਨੂੰ ਸਿੱਟ ਦਿੱਤਾ, ਅੱਗੇ ਅੱਗ ਹੋ ਗਈ ਜਦ ਉਹਦਾ ਸਿਰ ਗਿਰਿਆ ਤੇ ਨਾਲ ਦੀ ਨਾਲ ਆਵਾਜ਼ ਆਈ ਕਿ ਦਰਸ਼ਨ ਕਰੋ ਅਗਨ ਦੇਵਤੇ ਦੇ। ਉਸ ਤੋਂ ਪਿੱਛੋਂ ਕਹਿਣ ਲੱਗੇ ਮਹਾਰਾਜ ਮੈਂ ਹੋਰ ਦੇਵਾਂ ਨਾਲ ਯੁੱਧ ਕਰਦਾ। ਅਖੀਰ ਦੇ ਉੱਤੇ ਆਵਾਜ਼ ਆਈ ਕਿ ਹੁਣ ਮੈਂ ਸਵਰਗ ਲੋਕ ਦੇ ਮਹਾਬਲੀ ਰਾਜੇ ਇੰਦਰ ਨਾਲ ਯੁੱਧ ਕਰਨ ਲੱਗਿਆ, ਜਿਹਦੇ ਕੋਲ ਐਸੇ ਸ਼ਸਤਰ ਨੇ ਕਿ ਦੁਨੀਆਂ ਦਾ ਬੰਦਾ ਕੋਈ ਤਾਬ ਨਹੀਂ ਲਿਆ ਸਕਦਾ। ਇੰਦਰ ਦਾ ਜੋ ਵਜਰ ਸ਼ਸਤਰ ਹੈ, ਕੋਈ ਐਟਮ ਬੰਬ ਵਰਗਾ। ਕਹਿਣ ਲੱਗਿਆ ਹੁਣ ਮੈਂ ਉਹਦੇ ਨਾਲ ਯੁੱਧ ਕਰਦਾ ਤੇ ਉਹ ਦੇਖਦੇ ਦੇਖਦੇ ਇੰਦਰ ਦਾ ਵੀ ਉਹੀ ਹਾਲ ਹੋਇਆ। ਕਹਿੰਦਾ ਮਹਾਰਾਜ ਮੈਂ ਇੰਦਰ ਸਿੱਟ ਦਿੱਤਾ ਤੇ ਕੁਛ ਦੇਵਤੇ ਹੋਰ ਨੇ। ਇਹਨਾਂ ਨੂੰ ਫੇਰ ਧਰਤੀ ਤੇ ਗਿਰਿਆ ਤੇ ਦੇਖ ਲਿਆ ਵੀ ਇਹ ਤਾਂ ਜਾਦੂਗਰ ਦੀ ਬਾਂਹ ਹੈ। ਲੱਤ ਗਿਰੀ ਉਹ ਵੀ ਦੇਖ ਲਈ, ਘਰ ਵਾਲੀ ਉਹਦੀ ਵਿੱਚ ਬੈਠੀ ਹੈ, ਸਾਰਿਆਂ ਦੇ ਲੜਕੀ ਬੈਠੀ ਹੈ, ਰੋਣ ਲੱਗ ਗਈ ਵੀ ਇਹ ਤੇ ਮੇਰੇ ਪਤੀ ਦਾ ਸਰੀਰ ਹੈ। ਇਹਨਾਂ ਨੂੰ ਇੱਕ ਦੂਈ ਲੱਤ ਵੀ ਆ ਗਈ ਤੇ ਗਰਦਨ ਵੀ ਆ ਰਹੀ ਹੈ, ਧੜ ਵੀ ਥੱਲੇ ਨੂੰ ਆ ਰਿਹਾ। ਇਕੱਠਾ ਕਰ ਲਿਆ, ਰੋਣ ਲੱਗ ਗਈ ਵੀ ਮੇਰਾ ਪਤੀ ਮਾਰਿਆ ਗਿਆ, ਹੁਣ ਮੇਰਾ ਕੀ ਹੋ। ਉਸ ਵੇਲੇ ਬੜਾ ਅਫਸੋਸ ਹੋਇਆ ਸਾਰਿਆਂ ਨੂੰ, ਬਹੁਤ ਅਫਸੋਸ ਚਲੇ ਗਏ, ਬੋਲਦਾ ਨਹੀਂ ਕੋਈ ਇੱਕ ਦੂਜੇ ਨਾਲ। ਕਹਿਣ ਲੱਗੇ ਦੇਖੋ ਕਿੱਡਾ ਬਹਾਦਰ ਸੀ, ਆਪ ਮਾਰਿਆ ਗਿਆ, ਸਾਨੂੰ ਤਮਾਸ਼ਾ ਦਿਖਾਉਂਦਾ ਦਿਖਾਉਂਦਾ, ਹਜ਼ੂਰ ਕੀ ਹੁਕਮ ਹੈ। ਕਹਿਣ ਲੱਗੇ ਵੀ ਇਹ ਜੇ ਮੁਰਦੇ ਇੱਥੇ ਪਏ ਰਹੇ ਸੜ ਜਾਣਗੇ, ਕਰੋ ਚਿਖਾ ਦਾ ਬੰਦੋਬਸਤ ਕਰੋ ਤੇ ਇਹਨਾਂ ਨੂੰ ਜਲਾ ਦਈਏ, ਦੋ ਚਿਖਾ ਕਰੋ, ਇੱਕ ਪਾਸੇ ਦੇਵਤਿਆਂ ਦੀ ਤੇ ਇੱਕ ਪਾਸੇ ਇਹ ਜਾਦੂਗਰ ਦੀ। ਦੋ ਜਿਖਾ ਦਾ ਇੰਤਜ਼ਾਮ ਕਰ ਲਿਆ। ਉਸ ਵੇਲੇ ਉਹ ਕਹਿਣ ਲੱਗੀ ਮੈਂ ਆਪਣੇ ਪਤੀ ਤੇ ਬਗੈਰ ਜਾਂਦੀ ਨਹੀਂ ਰਹਿਣਾ, ਮੈਂ ਇਹਦੇ ਨਾਲ ਹੀ ਜਾਣਾ। ਬਥੇਰੇ ਹੀ ਸਮਝਾਈ, ਬੇਟਾ ਤੈਨੂੰ ਪੁੱਤਰੀ ਮੰਨ ਰੱਖਾਂਗੇ, ਤੂੰ ਫਿਕਰ ਨਾ ਕਰ, ਤੇਰੇ ਗੁਜ਼ਾਰੇ ਵਾਸਤੇ ਮੈਂ ਵੱਡਾ ਬੰਦੋਬਸਤ ਕਰ ਦੂੰਗਾ। ਕਹਿੰਦੀ ਨਾ, ਮੈਂ ਤਾਂ ਆਪਣੇ ਪਤੀ ਨਾਲ ਜਾਣਾ। ਜਿਖਾ ਜਲਾ ਦਿੱਤੀ, ਛਾਲ ਮਾਰ ਕੇ ਵਿੱਚ ਬੈਠ ਗਈ, ਉਹ ਵੀ ਜਲ ਗਈ ਤੇ ਉਹ ਵੀ ਜਲ ਗਏ, ਬੈਠੇ ਨੇ ਅਫਸੋਸ ਚ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ। ਇਹਨੇ ਨੂੰ ਕੀ ਦੇਖਦੇ ਆ, ਰਾਜੇ ਦੇ ਸਾਹਮਣੇ ਜਾਦੂਗਰ ਆ ਗਿਆ, ਝੁੱਕ ਕੇ ਸਲਾਮਾਂ ਕੀਤੀਆਂ, ਵੰਦਨਾ ਕਰੀ। ਕਹਿੰਦਾ ਮਹਾਰਾਜ ਮੇਰਾ ਤਮਾਸ਼ਾ ਕਿਹਾ ਜਿਹਾ ਲੱਗਿਆ, ਹੈਰਾਨ ਹੋ ਗਏ ਵੀ ਤੂੰ ਜਿਉਣਾ। ਕਹਿੰਦੇ ਹਾਂ। ਕਹਿੰਦੇ ਮੇਰੀ ਇਸਤਰੀ, ਕਹਿੰਦੇ ਉਹ ਤਾਂ ਤੇਰੇ ਨਾਲ ਸਤੀ ਹੋ ਗਈ। ਕਹਿੰਦਾ ਮਹਾਰਾਜ ਮੈਂ ਜਿਉਣਾ ਤੇ ਕਿਹਦੇ ਨਾਲ ਸਤੀ ਹੋ ਗਈ, ਮੈਂ ਤਾਂ ਤੁਹਾਡੇ ਸਾਹਮਣੇ ਖੜਾ। ਉਸ ਵੇਲੇ ਉਸਨੇ ਕਿਹਾ ਕਿ ਮਹਾਰਾਜ ਤੁਸੀਂ ਗਲਤ ਕੰਮ ਕਰਿਆ ਤੇ ਮੇਰੀ ਇਸਤਰੀ ਦੀ ਆਵਾਜ਼ ਆ ਰਹੀ ਹੈ, ਸੁਣੋ ਧਿਆਨ ਨਾਲ। ਆਵਾਜ਼ ਆਈ ਕਿ ਇਸ ਰਾਜੇ ਨੇ ਮੈਨੂੰ 7 ਜਿੰਦਿਆਂ ਚ ਬੰਦ ਕਰਿਆ ਹੋਇਆ ਤੇ ਮੈਂ ਬੜੀ ਦੁਖੀ ਹਾਂ, ਮੈਨੂੰ ਕੈਦ ਕਰ ਦਿੱਤਾ, ਵਚਨ ਹਾਰ ਗਿਆ ਇਹ ਤੇ ਮੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ। ਰਾਜਾ ਪਰਮਾਤਮਾ ਸੀ। ਵਜ਼ੀਰਾਂ ਨੇ ਕਿਹਾ ਨਹੀਂ ਜਾਦੂਗਰ, ਸਾਡੇ ਮਹਾਰਾਜ ਬੜੇ ਕਰੈਕਟਰ ਵਾਲੇ ਨੇ, ਐਸੀ ਬਾਤ ਹੋ ਨਹੀਂ ਸਕਦੀ, ਇਹ ਕੋਈ ਗਲਤ ਆਵਾਜ਼ ਆ ਰਹੀ ਹੈ। ਕਹਿੰਦਾ ਗਲਤ ਨਹੀਂ, ਚਾਬੀ ਲਓ, ਮੈਂ ਖੋਲ੍ਹ ਕੇ ਲਿਆ ਦਿੰਦਾ। ਚਾਬੀ ਲਈ ਤੇ 7 ਤਾਲਿਆਂ ਚੋਂ ਕੱਢ ਲਿਆ। ਕਹਿੰਦੇ ਮਹਾਰਾਜ ਹੈ ਨਹੀਂ, ਸਾਰੇ ਸ਼ਰਮਿੰਦੇ ਹੋ ਗਏ, ਨੀਵੀਂ ਪਾਲੀ ਵੀ ਹੋਇਆ, ਕੀ ਹੋਈ ਕੀ ਜਾਂਦਾ। ਉਸ ਵੇਲੇ ਜਦ ਬਹੁਤ ਅਫਸੋਸ ਚ ਹੋ ਗਏ, ਉਸਨੇ ਕਿਹਾ ਮਹਾਰਾਜ ਅਫਸੋਸ ਨਾ ਕਰੋ, ਮੈਂ ਹੁਣ ਗੱਲ ਦੱਸਦਾ। ਇਹ ਤੁਹਾਨੂੰ ਪਹਿਲਾਂ ਖੁਸ਼ੀ ਹੋਈ ਜਿਸ ਵਕਤ ਮੈਂ ਮਾਰ ਮਾਰ ਛੱਡਦਾ ਸੀ, ਹੁਣ ਤੁਹਾਨੂੰ ਦੁਆਇਸ਼ ਹੋਈ, ਰਾਗ ਹੋਇਆ, ਗਮੀ ਹੋਈ। ਮੈਂ ਨਾ ਕਿਤੇ ਗਿਆ, ਨਾ ਕਿਸੇ ਨਾਲ ਮੈਂ ਯੁੱਧ ਕਰਿਆ, ਇਹ ਕੇਵਲ ਮੈਂ ਤੁਹਾਨੂੰ ਇੱਕ ਜਾਦੂ ਦਾ ਕ੍ਰਿਸ਼ਮਾ ਦਿਖਾ ਰਿਹਾ, ਤਮਾਸ਼ਾ ਦਿਖਾ ਰਿਹਾ। ਤੇ ਤੁਸੀਂ ਕਿਹਾ ਸੀ ਇਹ ਸਿੱਖਿਆਦਾਇਕ ਵੀ ਹੋਵੇ। ਤੁਸੀਂ ਦੇਖੋ ਮੈਂ ਆਪਣੀ ਮਾਇਆ ਵਰਤਾ ਦੀ ਵਰਤਾਈ ਹੈ, ਛੋਟੇ ਜਿਹੇ ਬੰਦੇ ਨੇ ਛੋਟੀ ਜਿਹੀ ਮਾਇਆ, ਤੇ ਤੁਸੀਂ ਕਿੰਨਾ ਭੁੱਲ ਗਏ, ਕਿੰਨਾ ਤੁਹਾਡੇ ਅੰਦਰ ਰੰਜ ਪੈਦਾ ਹੋ ਗਿਆ, ਕਿੰਨਾ ਅਫਸੋਸ ਪੈਦਾ ਹੋ ਗਿਆ, ਪਹਿਲਾਂ ਕਿੰਨੀ ਖੁਸ਼ੀ ਸੀ ਤੁਹਾਡੇ ਮਨ ਦੇ ਅੰਦਰ। ਤੇ ਮੈਂ ਇੱਕ ਜਾਦੂਗਰ ਆਪਣੇ ਜਾਦੂ ਦੇ ਨਾਲ ਤੁਹਾਨੂੰ ਭੁਲਾ ਸਕਦਾ, ਫਿਰ ਜਿਹੜੀ ਇਹ ਮਾਇਆ ਹੈ ਪਰਮੇਸ਼ਰ ਦੀ, ਜਿਹਦਾ ਮਿੱਤ ਕੋਈ ਨਹੀਂ ਹੈ, ਜਿਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਅਮਰ ਬਚਨੀ ਜਿਸ ਨੂੰ ਆਖਦੇ ਆ ਮਹਾਰਾਜ, ਉਹਦੇ ਵਿੱਚ ਕਿੰਨੀ ਸ਼ਕਤੀ ਹੈ। ਬਾਵਜੂਦ ਚਾਰੇ ਵੇਦਾਂ ਦੇ, ਛੇ ਸ਼ਾਸਤਰਾਂ ਦੇ ਮਹਾਂਪੁਰਸ਼ ਆਉਂਦੇ ਨੇ, ਹਾਕਾਂ ਮਾਰਦੇ ਨੇ, ਆਵਾਜ਼ਾਂ ਦਿੰਦੇ ਨੇ, ਦੇ ਦੇ ਕੇ ਜੀਵ ਨੂੰ ਸਮਝਾਉਂਦੇ ਨੇ, ਪਰ ਇਹ ਜਿਹੜਾ ਜੀਵ ਹੈ ਇੰਨਾ ਮੋਹਿਤ ਹੋ ਗਿਆ, ਇਹਦੇ ਵਿੱਚ ਨਿਕਲ ਨਹੀਂ ਸਕਦਾ ਇਸ ਤਰ੍ਹਾਂ ਵੱਲ। ਮਹਾਰਾਜ ਕਹਿੰਦੇ ਐ ਆਇਆ ਧੋਖੇ ਚ, ਗਰਭ ਕੁੰਡ ਦੇ ਵਿੱਚ ਤਾਂ ਉਰਧ ਤਪ ਕਰਦਾ ਸੀ, ਜੈ ਸੀ ਅਗਨ ਉਧਰ ਮੈਂ, ਤੈ ਸੀ ਵਾਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਹੁਣ ਹੋਇਆ ਕੀ, ਇੱਧਰ ਤਾਂ ਵਧਾਈਆਂ ਮਿਲਣ ਲੱਗ ਗਈਆਂ, ਉਧਰਲੇ ਪਾਸੇ ਕੀ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਹੁਣ ਮਾਇਆ ਨੇ ਆਪਣਾ ਰਾਜ ਕਰ ਲਿਆ ਇੱਥੇ। ਅਮਰ ਕਹਿੰਦੇ ਨੇ ਹੁਕਮ ਨੂੰ ਆਪਣੀ ਤਾਕਤ ਹੁਣ ਮਾਇਆ ਨੇ ਫੈਲਾ ਦਿੱਤੀ, ਬੱਚਾ ਹੋ ਗਿਆ ਪੈਦਾ, ਉਦੋਂ ਪਹਿਲਾਂ ਨਾ ਮਾਂ ਸੀ ਨਾ ਪਿਓ ਸੀ, ਕੁਛ ਨਹੀਂ ਸੀਗਾ, ਜੀਵ ਸੀਗਾ, ਤੁਰਿਆ ਫਿਰਦਾ, ਉਡਾਰੀਆਂ ਮਾਰਦਾ, ਕਰਮਾਂ ਦੇ ਬਸ ਕਰਕੇ ਗਰਭ ਚ ਆ ਕੇ ਪੈ ਗਿਆ, ਤੇ ਜੰਮਿਆ ਤਾਂ ਮਾਂ ਬਾਪ ਬਣਨੇ ਸ਼ੁਰੂ ਹੋ ਗਏ। ਪਹਿਲਾਂ ਸਾਰਿਆਂ ਤੋਂ ਭੁੱਖ ਲੱਗੀ, ਪਹਿਲੇ ਪਿਆਰ ਲੱਗਾ ਥਣ, ਭੁੱਖ ਲੱਗੀ ਤਾਂ ਥੋੜੇ ਜਿਹੇ ਦਿਨਾਂ ਚ ਪਤਾ ਲੱਗ ਗਿਆ ਵੀ ਆਹ ਮੇਰੀ ਮਾਂ ਹੈ। ਜਦ ਬੋਲਣ ਗਿਆ ਮੰਮਾ ਮੰਮਾ, ਮਾਂ ਨੂੰ ਕਰੀ ਜਾਂਦਾ, ਕੁਛ ਨਾ ਕੁਛ ਕਹੀ ਜਾਂਦਾ, ਚਾਹੇ ਮਾਂ ਕਹਿ ਲਓ ਮੰਮੀ ਕਹਿ ਲਓ, ਮੰਮਾ ਹੀ ਆਉਂਦਾ ਮੂਹਰੇ, ਮਦਰ ਕਹਿ ਲਓ, ਮਾਤਾ ਕਹਿ ਲਓ, ਅਖਰ ਮਾਂ ਹੀ ਆਉਂਦਾ, ਮੰਮਾ ਹੀ ਆਉਂਦਾ। ਕਹਿੰਦਾ ਉਹਦੀ ਸੋਝੀ ਆ ਗਈ। ਫਿਰ ਤੀਜੇ ਭਾਈ ਭਈਆ ਵੇ, ਭਈਆ ਭਾਬੀ, ਫਿਰ ਚੌਥੇ ਪਿਆਰ ਪੰਨੀ, ਫਿਰ ਖੇਡਾਂ ਚੰਗੀਆਂ ਲੱਗਣ ਲੱਗ ਗਈਆਂ। ਪੰਜਵੇਂ ਖਾਣ ਪੀਣ ਕੀ ਧਾਤ, ਫਿਰ ਖਾਣ ਪੀਣ ਪਿੱਛੇ ਜ਼ੋਰ ਦੇਣ ਲੱਗ ਗਿਆ। ਫਿਰ ਇਸੇ ਤਰ੍ਹਾਂ ਨਾਲ ਵਿਸ਼ੇ ਵਿਕਾਰ ਆ ਗਏ, ਉਹਦੇ ਵਿੱਚ ਗੱਲੇ ਨਹੀਂ ਸੁਣਦਾ, ਗੁਰੂ ਨੂੰ ਵੀ ਭੁੱਲ ਗਿਆ, ਸੰਤਾਂ ਨੂੰ ਵੀ ਭੁੱਲ ਗਿਆ, ਮਾਂ ਬਾਪ ਤੇ ਵੀ ਗੁਸਤਾਖੇ ਹੋ ਗਿਆ, ਨਾ ਮਾਂ ਨੂੰ ਸਮਝੇ ਨਾ ਪਿਓ ਨੂੰ ਸਮਝੇ, ਰਸਤਾ ਨਵਾਂ ਹੀ ਕੱਢ ਲਿਆ ਉਹਨੇ। ਛੇਵੇਂ ਕਾਮਨਾ ਪੁੱਛਿਆ ਗਿਆ, ਸੱਤਵੇਂ ਸਾਂਝ ਕੀ ਆ ਕਰ, ਬਸ ਜਦੋਂ ਹੋ ਗਿਆ 50 ਸਾਲ ਦਾ, ਕਹਿੰਦਾ ਹੁਣ ਤਾਂ ਘਰ ਪਾਉਣਾ, ਹੁਣ ਪੈਸੇ ਜੋੜਨੇ ਨੇ, ਪੈਸੇ ਜੋੜਨ ਵਾਸਤੇ ਜਾਇਜ਼ ਨਜਾਇਜ਼ ਤਰੀਕੇ ਬਹੁਤ, ਪ੍ਰਪੰਚ ਘਰ ਪਰਤਨ ਲਿਆ ਵੈ, ਸੁੱਤਦਾਰਾ ਪਿਆਨ ਲਟਾਵੈ, ਮਨ ਮੇਰੇ ਪੂਲੇ ਕਪੜਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਜਾਇਜ਼ ਨਜਾਇਜ਼ ਤਰੀਕੇ ਵਰਤ ਕੇ ਫਿਰ ਧਨ ਜੋੜਦਾ, ਵਿਆਹ ਕਰਨਾ, ਮੈਂ ਕੋਠੇ ਪਾਉਣੇ ਨੇ, ਮੈਂ ਫਲਾਣਾ ਕਰਨਾ, ਮੈਂ ਤਿਮਕਾ ਕਰਨਾ, ਪੈਸਾ ਜਮ੍ਹਾਂ ਕਰਨ ਲੱਗ ਗਿਆ। ਅੱਠਵੇਂ ਕ੍ਰੋਧ ਵਾਤਨ ਨਾਸ਼, ਹੁਣ ਗਾਹਾਂ ਦੀ ਅਵਸਥਾ ਆ ਗਈ, ਬੱਚੇ ਆਖੇ ਨਹੀਂ ਲੱਗਦੇ, ਹੁਣ ਕ੍ਰੋਧ ਆਉਣ ਲੱਗ ਗਿਆ, ਆਪਣਾ ਤਨੇ ਨਾਸ਼ ਕਰ ਲਿਆ, ਨਵੇਂ ਤੌਲੇ ਉੱਭੇ ਸਾ, ਦਸਵਾਂ ਦੁੱਧਾ ਹੋਇਆ ਸਵਾ, ਗਏ ਸੰਗੀਤ ਪੁਕਾਰੀ ਤਾਂ, ਖੁਸ਼ੀਆਂ ਚਲੇ ਗਈਆਂ ਤਾਂ ਮਾਰੀ, ਵੀ ਜਾ ਰਿਹਾ ਮੈਂ ਤਾਂ, ਆ ਕੀ ਮੈਂ ਕਰ ਲਿਆ, ਕਿੱਥੇ ਰਹਿ ਗਈਆਂ ਕੋਠੀਆਂ, ਕਿੱਥੇ ਰਹਿ ਗਏ ਬੱਚੇ, ਕਿੱਥੇ ਆ ਹੋਇਆ ਮੇਰੇ ਨਾਲ ਕੀ ਧੋਖਾ, ਮੈਂ ਤਾਂ ਸੁਣਦਾ ਹੀ ਆਇਆ ਨਾਮ ਜਪਣਾ ਨਾਮ ਜਪਣਾ, ਉਹ ਕੁਛ ਨੀ ਮਿੱਤੇ ਹੋਇਆ, ਲੋਕੋ ਮੇਰੇ ਵਾਲੇ ਰਾਹ ਨਾ ਪਿਓ, ਬਚੋ ਜੇ ਬਚ ਹੁੰਦਾ, ਮੈਂ ਕੁਛ ਨੀ ਖੱਟ ਕੇ ਜਾ ਰਿਹਾ। ਮੁਹੰਮਦ ਗਜ਼ਨਵੀ ਬਾਰੇ ਕਹਿੰਦੇ ਨੇ ਕਿ ਉਹਨੇ ਹੱਥ ਤੇ ਪੈਰ ਦੋਵੇਂ ਜਨਾਜੇ ਚੋਂ ਬਾਹਰ ਕੱਢ ਕੇ ਫੱਟੀ ਲਾਤੀ ਵੀ ਆ ਖਾਲੀ ਹੱਥ ਜਾਂਦਾ ਅਰਬਾਂ ਦੀ ਦੌਲਤ ਲੁੱਟਣ ਵਾਲਾ, ਤੇ ਗੁਨਾਹ ਲੈ ਕੇ ਜਾ ਰਿਹਾ ਆਪਣੇ ਨਾਲ ਸਾਰੇ। ਨਾਲ ਤਾਂ ਨੀ ਕਬੀਰੇ ਤਨ ਜਾਏਗਾ ਸਕੋ ਤਲਿਓ ਬੋਰ ਨਾਂਗੇ ਪਾਰੋਂ ਤੇ ਗਏ ਜਿਨਕੇ ਲੱਖ ਕਰੋੜ ਲੱਖ ਕਰੋੜ ਕਹਿੰਦੇ ਨੇ ਸੌ ਖਰਬ ਜੀ ਦੇ ਕੋਲ ਸੀਗਾ ਉਹ ਵੀ ਖਾਲੀ ਜਾਂਦਾ ਕਿਸੇ ਦੇ ਨਾਲ ਨੀ ਇਹ ਮਾਇਆ ਜਾਂਦੀ ਐਸੀ ਧੋਖੇਬਾਜ਼ੀ ਹੈ ਜੋੜ 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 ਕੇ ਜਮ੍ਹਾਂ ਕਰੀ ਜਾਂਦਾ ਬੇਅੰਤ ਕੁਛ ਬਣਾ ਲੈਂਦਾ ਕਾਹਦੇ ਵਾਸਤੇ ਬਣਾਉਂਦਾ ਇੰਨਾ ਉਹ ਜਿਹੜਾ ਕੰਮ ਤੂੰ ਕਰਨ ਵਾਸਤੇ ਆਇਆ ਸੀ ਉਹ ਤਾਂ ਤੂੰ ਭੁੱਲ ਗਿਆ ਮਾਇਆ ਕਹਿੰਦੀ ਬਸ ਮੈਂ ਆਹੀ ਕਰਦੀ ਹਾਂ ਮੈਂ ਯਾਦ ਨੀ ਰਹਿਣ ਦਿੰਦੀ ਅਣਹੋਈ ਚੀਜ਼ ਨੂੰ ਹੋਈ ਕਰ ਦਿੰਦੇ ਹਾਂ ਸੰਸਾਰ ਚੋਂ ਜੀਵ ਨੇ ਜਾਣਾ ਪਰ ਮੈਂ ਉਹਦੇ ਮਨ ਚ ਬਿਠਾ ਦਿੱਤਾ ਵੀ ਨਹੀਂ ਜਾਣਾ ਤਾਂ ਇੱਥੇ ਹੀ ਰਹਿਣਾ ਲੋਕਾਂ ਨੂੰ ਤੁਰਦਿਆਂ ਨੂੰ ਦੇਖਦਾ ਜਾਂਦਿਆਂ ਨੂੰ ਦੇਖਦਾ ਕਹਿੰਦਾ ਸ਼ਮਸ਼ਾਨ ਭੂਮੀ ਤੇ ਹੀ ਜਾਂਦਾ ਕਹਿੰਦਾ ਮੈਂ ਨੀ ਜਾਣਾ ਮੈਂ ਤਾਂ ਰਹਿਣਾ ਇੱਥੇ ਹੀ ਮੈਂ ਤਾਂ ਨੀ ਮਰਦਾ ਅਜੇ ਨਾ ਮੈਂ ਬੁੜਾ ਹੋਵਾਂ ਨਾ ਮੈਂ ਮਰਾਂ ਇਹ ਹੀ ਬੁੜਾ ਹੋਇਆ ਇਹਦਾ ਹੀ ਸਰੀਰ ਕੰਬਦਾ ਮੇਰਾ ਤਾਂ ਨੀ ਕੰਬਣਾ ਮੈਂ ਤਗੜਾ ਪਿਆ ਕਹਿੰਦੇ ਇਹ ਭੁਲਾ ਦੇਣਾ ਹੀ ਮੇਰਾ ਕੰਮ ਹੈ ਇਹ ਨਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ ਕੀ ਕਰੇ ਇਹ ਕਹਿੰਦੇ ਭੋਰਾ ਜਨਾ ਵੀ ਪਿਆਰ ਵਾਹਿਗੁਰੂ ਨਾਲ ਨੀ ਲੱਗਿਆ ਜਿਹਨੇ ਇਹਨੂੰ ਸਭ ਤੋਂ ਉੱਤਮ ਦੇਈ ਦਿੱਤੀ ਕਹਿੰਦਾ ਮੈਨੂੰ ਕੀ ਦਿੱਤਾ ਮੈਂ ਜਿਵੇਂ ਪੈਦਾ ਹੋਣਾ ਹੀ ਸੀ ਨਾ ਕਰਦਾ ਪੈਦਾ ਮਰਜ਼ੀ ਆ ਉਹਦੀ ਬਹੁਤਾ ਹੀ ਹੋਰ ਤਰ੍ਹਾਂ ਦਾ ਮੁੱਕਰ ਜਾਂਦਾ ਜਦ ਹੁੰਦਾ ਦੁਖੀ ਫੇਰ ਪਰਮੇਸ਼ਰ ਨੂੰ ਹਾਕਾ ਮਾਰਦਾ ਮਾਇਆ ਕਹਿੰਦੀ ਮੇਰੇ ਤਿੰਨ ਰੂਪ ਨੇ ਇੱਕ ਮੇਰਾ ਸੂਖਮ ਰੂਪ ਹੈ ਇੱਕ ਜੜ ਰੂਪ ਹੈ ਇੱਕ ਚੇਤਨ ਰੂਪ ਹੈ ਸੂਖਮ ਰੂਪ ਦੇ ਅੰਦਰ ਤਾਂ ਮੈਂ ਮੋਹ ਮਾਇਆ ਬਣਦੀ ਹਾਂ ਬੱਚਿਆਂ ਨਾਲ ਪਿਆਰ ਚੀਜ਼ਾਂ ਨਾਲ ਮੇਰਾ ਪਿਆਰ ਪੈ ਜਾਂਦਾ ਜੜ ਦੇ ਅੰਦਰ ਮੈਂ ਆਹ ਕੋਠੇ ਹਾਂ ਪੈਸਾ ਟਕਾਂ ਕੱਠ ਸਵਾਰੀਆਂ ਜ਼ਮੀਨ ਜਾਇਦਾਦ ਇੰਡਸਟਰੀਆਂ ਸਭ ਕੁਛ ਮੈਂ ਹੀ ਹਾਂ ਤੇ ਚੇਤਨ ਰੂਪ ਦੇ ਅੰਦਰ ਮੈਂ ਭੁਲਾ ਦਿੰਦੀ ਹਾਂ ਇਸਤਰੀਆਂ ਤੇ ਬੰਦੇ ਭੁੱਲ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਰਹਿੰਦਾ ਪਰਿਵਾਰ ਦੇ ਵਿੱਚ ਭੁੱਲ ਜਾਂਦੇ ਨੇ ਬਾਲ ਬੱਚਿਆਂ 'ਚ ਕਿਉਂਕਿ ਚੇਤਨ ਨਾਲ ਪਿਆਰ ਪੈ ਗਿਆ ਉਹ ਕਹਿੰਦੇ ਭੁੱਲ ਕੇ ਆਉਂਦੇ ਹੀ ਨਹੀਂ ਪਰਮੇਸ਼ਰ ਵਾਲਾ ਰਾਹ ਤਾਂ ਮੈਂ ਬੰਦ ਕਰ ਦਿੰਦੀ ਹਾਂ ਸੋ ਇਸ ਤਰ੍ਹਾਂ ਦੇ ਨਾਲ ਜੇ ਸੰਤਾਂ ਦੀ ਸੰਗਤ ਕਰੇ ਮਹਾਰਾਜ ਕਹਿੰਦੇ ਤੂੰ ਅਮਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਮਾਇਆ ਚੋਂ ਬਚ ਪਿਆ ਰਿਹਾ ਸਾਧੂਆਂ ਦੀ ਸੰਗਤ ਕਰ ਦੇਖ ਸਾਧੂਆਂ ਦੀ ਸੰਗਤ ਕਰਕੇ ਕਬੀਰ ਸਾਹਿਬ ਦੀ ਕਿੱਡੀ ਪਦਵੀ ਹੋਈ ਰਵਿਦਾਸ ਨੇ ਸਾਧੂਆਂ ਦੀ ਸੰਗਤ ਕਰੀ ਅੱਜ ਸਾਰਾ ਸੰਸਾਰ ਪੂਜਦਾ ਵਾਲਮੀਕ ਨੇ ਡਾਕੇ ਮਾਰਦੇ ਨੇ ਸਾਧੂਆਂ ਦੀ ਸੰਗਤ ਕਰੀ ਤੇ ਅੱਜ ਪੂਜਿਆ ਜਾ ਰਿਹਾ ਕ੍ਰਿਸ਼ਨ ਮਹਾਰਾਜ ਨੇ ਵੀ ਉਹਦੇ ਚਰਨ ਤੋਤੇ ਜਗ ਦੇ ਮਿਲੇ ਕਿੰਨੀਆਂ ਪਦਵੀਆਂ ਪ੍ਰਾਪਤ ਕਰ ਲੈਂਦਾ ਜੇ ਹੀ ਸੰਗਤ ਤੇ ਹੀ ਰੰਗ ਕਬੀਰ ਮਨ ਪੰਖੀ ਪਿਆ ਉਡੋ ਚੌ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ ਉਹ ਇਸ ਤਰ੍ਹਾਂ ਦੇ ਨਾਲ ਸੰਗਤ ਤੋਂ ਬਗੈਰ ਪਰਮੇਸ਼ਰ ਦਾ ਨਾਮ ਨਹੀਂ ਜਪ ਇੱਕ ਵਾਰੀ ਕਬੀਰ ਸਾਹਿਬ ਬੈਠੇ ਨੇ ਬਹੁਤ ਸਾਰੇ ਸਾਧੂ ਕੋਲ ਬੈਠੇ ਆ ਇੱਕ ਬੀਬੀ ਬਹੁਤ ਵਧੀਆ ਉਹਦੇ ਕੱਪੜੇ ਪਾ ਰਹੇ ਬੜੀ ਸਜਦਾਜ ਨਾਲ ਆਈ ਕਬੀਰ ਸਾਹਿਬ ਨੇ ਧਿਆਨ ਇਹਨਾਂ ਦਿੱਤਾ ਉਹਦੇ ਵੱਲ ਆਈ ਆ ਕੇ ਮੱਥਾ ਟੇਕਿਆ ਦੇਖਦੀ ਰਹੀ ਕੋਈ ਮੈਨੂੰ ਆਸ਼ੀਰਵਾਦ ਦੇਣ ਆਪਣੇ ਧਿਆਨ ਇਹਨਾਂ ਦਿੱਤਾ ਇੱਕ ਗਰੀਬਣੀ ਜੀ ਪਾਟੇ ਕੱਪੜਿਆਂ ਵਾਲੀ ਬੀਬੀ ਮਗਰੋਂ ਹੀ ਆ ਗਈ ਤੇ ਕਬੀਰ ਸਾਹਿਬ ਨੇ ਉਹ ਤੋਂ ਪੁੱਛਿਆ ਵੀ ਠੀਕ ਹੋ ਤੁਸੀਂ ਠੀਕ ਹੈ ਤੁਹਾਡਾ ਕਾਰੋਬਾਰ ਸੰਤਾਂ ਨੇ ਕਿਹਾ ਵੀ ਇਹ ਤਾਂ ਦਵੈਤ ਹੈ ਕਬੀਰ ਸਾਹਿਬ ਦੇ ਅੰਦਰ ਇਹ ਕੋਈ ਲੱਗਦੀ ਹੋਣੀ ਹੈ ਜੀ ਇਹਨੂੰ ਤਾਂ ਪੁੱਛ ਲਿਆ ਉਹ ਬੀਬੀ ਨੂੰ ਇਗਨੋਰ ਕਰਤਾ ਸੰਤ ਕਹਿਣ ਲੱਗੇ ਮਹਾਰਾਜ ਇਹ ਕੀ ਭੇਤ ਹੈ ਉਸ ਵੇਲੇ ਕਹਿਣ ਲੱਗੇ ਵੀ ਉਹ ਈਸ਼ਵਰੀ ਮਾਇਆ ਆਈ ਸੀ ਇਸਤਰੀ ਦਾ ਰੂਪ ਧਾਰ ਕੇ ਮੋਹਣਾ ਚਾਹੁੰਦੀ ਸੀ ਆਪਣੀ ਸੱਚ ਧਰ ਦੇ ਨਾਲ ਲੇਕਿਨ ਅਸੀਂ ਧਿਆਨ ਨਹੀਂ ਦਿੱਤਾ ਕਹਿਣ ਲੱਗੇ ਮਹਾਰਾਜ ਮੈਂ ਇੱਕ ਗੱਲ ਸੰਤ ਕਹਿਣ ਲੱਗੇ ਕੀ ਸਾਹਿਬ ਜੀ ਇੱਕ ਅਸੀਂ ਗੱਲ ਨੋਟ ਕਰੀ ਹੈ ਵੀ ਉਹਦੇ ਮੱਥੇ ਦੇ ਵਾਲ ਘਸੇ ਹੋਏ ਨੇ ਤੇ ਪਿਛਲੇ ਪਾਸੇ ਗਿੱਚੀ ਦੇ ਵਾਲ ਜਿਹੜੇ ਨੇ ਉਹ ਵੀ ਐ ਲੱਗਦਾ ਜਿਵੇਂ ਖਿੱਚ ਖਿੱਚ ਕੇ ਕਿਸੇ ਨੇ ਖਰਾਬ ਕਰੇ ਹੁੰਦੇ ਇਹ ਕਾਰਨ ਨਹੀਂ ਸਾਡੇ ਸਮਝ ਆਇਆ ਕਹਿੰਦੇ ਤੁਸੀਂ ਬੁਲਾ ਲਓ ਬੁਲਾ ਕੇ ਪੁੱਛ ਲਓ ਆਵਾਜ਼ ਦਿੱਤੀ ਮਾਇਆ ਫੇਰ ਪ੍ਰਗਟ ਹੋ ਗਈ ਕਹਿਣ ਲੱਗੇ ਵੀ ਆਹ ਸਾਧੂ ਆਹ ਵਚਨ ਪੁੱਛਦੇ ਨੇ ਤੇ ਤੂੰ ਦੱਸ ਵੀ ਕੀ ਗੱਲ ਹੈ ਉਹ ਕਹਿਣ ਲੱਗੀ ਮਹਾਰਾਜ ਤੁਸੀਂ ਸਮਝੇ ਨਹੀਂ ਇਹਦੇ ਮੈਂ ਮਾਇਆ ਰੂਪ ਹੋ ਕੇ ਪ੍ਰਤੱਖ ਰੂਪ ਦੇ ਵਿੱਚ ਸੰਤਾਂ ਦੇ ਚਰਨਾਂ ਤੇ ਨਮਸਕਾਰ ਕਰਨ ਆਈ ਸੀ ਤੇ ਮੈਂ ਬੇਨਤੀਆਂ ਕਰਦੀ ਹਾਂ ਮੱਥੇ ਰਗੜਦੀ ਹਾਂ ਮਹਾਰਾਜ ਮੈਨੂੰ ਅੰਗੀਕਾਰ ਕਰਕੇ ਮੈਨੂੰ ਸਫਲ ਥਾਂ ਦੇ ਉੱਤੇ ਖਰਚ ਕਰੋ ਪਾਪੀ ਲੋਕ ਮੈਨੂੰ ਗਲਤ ਥਾਵਾਂ ਸ਼ਰਾਬਾਂ ਕਬਾਬਾਂ ਮੁਕਦਮੇ ਬਾਜ਼ੀਆਂ ਝਗੜੇ ਝਾਟਿਆਂ ਤੇ ਖਰਚ ਕਰਕੇ ਮੇਰੀ ਦੁਰਦਸ਼ਾ ਕਰ ਰਹੇ ਨੇ। ਮੇਰਾ ਜੀਵਨ ਸਫਲ ਨਹੀਂ ਹੋ ਰਿਹਾ, ਤੁਸੀਂ ਕਿਸੇ ਚੰਗੇ ਥਾਂ ਲੰਗਰਾਂ ਚ ਲਾ ਕੇ ਕਿਤੇ ਹੋਰ ਥਾਂ ਕਿਰਪਾ ਕਰੋ, ਕਿਉਂਕਿ ਮੈਂ ਸੰਸਾਰ ਮੇਰੇ ਪਿੱਛੇ ਤੁਰਿਆ ਫਿਰਦਾ, ਲੇਕਿਨ ਮੈਂ ਉਹਨਾਂ ਦੇ ਹੱਥ ਵਿੱਚ ਨਹੀਂ ਆਉਂਦੀ। ਸਾਧੂਆਂ ਦੇ ਪਿੱਛੇ ਮੈਂ ਤੁਰੀ ਫਿਰਦੀ ਹਾਂ, ਸਾਧੂ ਮੇਰੇ ਵੱਲ ਨਿਗਾਹ ਨਹੀਂ ਕਰਦੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਬਸੀ ਹੋ ਕੇ ਘਰ ਕਮਾਵਾਂ ਹਰੀ ਪਿਆ ਸਾਧੂਆਂ, ਤੇਰੇ ਸਾਧੂਆਂ
ਦੇ ਪਿਆਰਿਆਂ ਦੀ ਮੈਂ ਦਾਸੀ ਹੋ ਕੇ ਸੇਵਾ ਕਰਦੀ ਹਾਂ, ਸਾਧੂ ਕੇ ਠਾਂਡੀ ਦਰਬਾਰ ਕਰ ਕਿਰਪਾ ਮੋਕ ਨਿਸਤਾਰ, ਬੇਨਤੀਆਂ ਕਰਦੀਆਂ ਮੱਥੇ ਰਗੜਦੀਆਂ ਵੀ ਮੇਰਾ ਵੀ ਨਿਸਤਾਰਾ ਕਰ ਦੇ, ਮੈਂ ਬਦਨਾਮ ਹੋਈ ਹੋਈ ਹਾਂ। ਜੋ ਕਹੇ ਸੋ ਕਾਰ ਕਮਾਵਾਂ, ਜਿਹੜਾ ਕੁਛ ਤੂੰ ਕਹਿ ਦੇਗਾ ਮੈਂ ਉਹੀ ਕੰਮ ਕਰਾਂਗੀ, ਜਾਂ ਨਾਨਕ ਗੁਰਮੁਖ ਨੇੜ ਨਾਵ। ਪਰ ਮੈਂ ਇਹਨਾਂ ਨੂੰ ਭੁਲਾਉਂਦੀ ਨਹੀਂ, ਬਾਕੀ ਸੰਸਾਰ ਤਾਂ ਮੈਂ ਸਾਰਾ ਭੁਲਾ ਦਿੱਤਾ, ਬਾਕੀ ਸੰਸਾਰ ਨੂੰ ਮੈਂ ਮੂਰਛਿਤ ਕਰ ਦਿੱਤਾ। ਬੇਸੁਰਤ ਹੋਇਆ ਹੋਇਆ ਸੰਸਾਰ ਹੈ, ਸੰਤਾਂ ਤੋਂ ਬਗੈਰ ਇੰਨਾ ਮੂਰਛਿਤ ਕਰਤਾ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੌਣ ਹਾਂ। ਜਦ ਉਹਨੂੰ ਪੁੱਛੋ ਕਹਿੰਦਾ ਮਾਂ ਤੇਰੇ ਸਾਹਮਣੇ ਖੜਾ, ਉਹ ਹੈ ਨਹੀਂ, ਉਹ ਤਾਂ ਤੇਰਾ ਸਰੀਰ ਹੈ। ਮਹਾਰਾਜ ਜੀ ਇੱਕ ਸਾਖੀ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਕੋਈ ਰਾਜਾ ਦੂਸਰੇ ਰਾਜੇ ਦੇ ਡਿਨਰ ਤੇ ਗਿਆ, ਨੇੜੇ ਹੱਥ ਲੱਗਦੀ ਸੀ, ਅਮੀਰ ਵਜ਼ੀਰ ਤੇ ਸਾਰੇ ਬੋਡੀਗਾਰਡ ਵਗੈਰਾ ਨਾਲ ਨੇ, ਵੱਡੀ ਭਾਰੀ ਪਾਰਟੀ ਹੋਈ। ਉੱਥੇ ਰਾਜਾ ਬਹੁਤਾ ਨਸ਼ਾ ਪੀ ਗਿਆ, ਤੇ ਜਦੋਂ ਉਹਦੇ ਪ੍ਰਾਈਮ ਮਿਨਿਸਟਰ ਨੇ ਦੇਖਿਆ ਕਿ ਮਹਾਰਾਜ ਜ਼ਿਆਦਾ ਨਸ਼ਾ ਪੀ ਗਏ, ਉਸ ਵੇਲੇ ਬੇਨਤੀ ਕਰੀ ਕਿ ਮਹਾਰਾਜ ਕੋਈ ਗਲਤੀ ਹੋ ਜਾਏਗੀ, ਤੁਹਾਨੂੰ ਗਾਲਾਂ ਕੱਢ ਦੇਵੇ, ਕੋਈ ਹੋਰ ਗੱਲ ਕਰ ਦੇਵੇ, ਚੰਗਾ ਇਹ ਹੈ ਕਿ ਸਾਨੂੰ ਆਗਿਆ ਦੇਵੋ, ਅਸੀਂ ਲੈ ਜਾਈਏ ਇਹਨਾਂ ਨੂੰ, ਕਿਉਂਕਿ ਹੁਣ ਜ਼ਿਆਦਾ ਭੁੱਲ ਚੁੱਕੇ ਨੇ ਆਪਣੇ ਆਪ ਨੂੰ, ਕੋਈ ਪਤਾ ਨਹੀਂ ਇਹਨਾਂ ਨੂੰ, ਹੋਸ਼ ਨਹੀਂ ਹੈ। ਉਸ ਵੇਲੇ ਸਿਆਣਾ ਸੀ ਵਜ਼ੀਰ ਲੈ ਕੇ ਬੱਗੀ ਦੇ ਵਿੱਚ ਬਿਠਾਇਆ ਤੇ ਆਪਣੇ ਰਾਜ ਦੀ ਹੱਦ ਵਿੱਚ ਆ ਗਿਆ। ਮਹਿਲ ਵੀ ਨੇੜੇ ਸੀ, ਉੱਥੇ ਬਾਹਰਲੇ ਪਾਸੇ ਪਹਿਰਾ ਦੇ ਰਹੇ ਸੀ ਘੁੰਮ ਕੇ ਚਾਰੇ ਪਾਸੇ ਫੌਜ ਵਾਲੇ, ਤੁਰੇ ਜਾਂਦੇ ਨੇ, ਇੱਕ ਸੰਤਰੀ ਉਧਰੋਂ ਆਉਂਦਾ, ਇੱਕ ਇਧਰੋਂ ਜਾਂਦਾ, ਜਿੱਥੇ ਦੋਏ ਇਕੱਠੇ ਹੋ ਜਾਂਦੇ ਨੇ, ਇੱਕ ਉਧਰ ਨੂੰ ਚਲਾ ਜਾਂਦਾ, ਇੱਕ ਉਧਰ ਨੂੰ ਚਲਾ ਜਾਂਦਾ, ਇਸ ਤਰ੍ਹਾਂ ਦੇ ਨਾਲ ਉਧਰ ਨੂੰ ਜਾਂਦਾ ਇਧਰ ਉਧਰ ਨੂੰ ਜਾਂਦਾ, ਇਸ ਤਰ੍ਹਾਂ ਪਿੱਠ ਖਾਲੀ ਨਹੀਂ ਸੀ ਰਹਿਣ ਦਿੰਦੇ, ਪਹਿਰਾ ਦਿੰਦੇ ਨੇ। ਇਹ ਜਿਸ ਵਕਤ ਆਇਆ ਇਹਨੇ ਦੇਖਿਆ ਵੀ ਪਹਿਰਾ ਦੇ ਰਹੇ ਨੇ, ਕੌਣ ਹੋਏ? ਕਹਿਣ ਲੱਗਿਆ ਮੈਂ ਵੀ ਪਹਿਰਾ ਦੇਣਾ। ਉਸ ਵੇਲੇ ਜਿਹੜਾ ਡੇ ਆਫਿਸਰ ਸੀਗਾ ਵੱਡਾ ਕਰਨਲ ਜਾਂ ਮੇਜਰ, ਉਹ ਕਹਿਣ ਲੱਗਿਆ ਹਜ਼ੂਰ ਤੁਸੀਂ ਤਾਂ ਬਾਦਸ਼ਾਹ ਹੋ, ਇਹ ਤਾਂ ਸਾਡਾ ਕੰਮ ਹੈ ਤੁਹਾਡਾ ਪਹਿਰਾ ਦੇਣਾ। ਨਹੀਂ ਨਹੀਂ ਨਹੀਂ, ਕਹਿੰਦਾ ਮੈਂ ਪਹਿਰਾ ਦੇਣਾ, ਮੈਂ ਕੋਈ ਬਾਦਸ਼ਾਹ ਨਹੀਂ। ਬਾਰ ਬਾਰ ਯਾਦ ਕਰਾਉਂਦੇ ਨੇ, ਕਹਿੰਦਾ ਮੈਂ ਬਾਦਸ਼ਾਹ ਨਹੀਂ, ਮੈਨੂੰ ਵੀ ਰਫਲ ਦਿਓ ਤੇ ਮੈਂ ਹੀ ਪਹਿਰਾ ਦੇਣਾ। ਜਦ ਜ਼ਿਆਦਾ ਜ਼ਿੱਦ ਕਰੀ ਉਸ ਵੇਲੇ ਵਰਦੀ ਲਿਆ ਸੀ, ਓਹਲੇ ਹੋ ਕੇ ਵਰਦੀ ਉਸਨੇ ਪਹਿਨ ਲਈ, ਆਪਣੀ ਸ਼ਾਹੀ ਵਰਦੀ ਲਾ ਦਿੱਤੀ, ਰਾਈਫਲ ਹੱਥ ਚ ਫੜ ਲਈ, ਲੈਫਟ ਰਾਈਟ ਕਰਨ ਲੱਗ ਗਿਆ, ਪਹਿਰਾ ਦਿੰਦਾ ਉੱਥੇ। ਜਦ 2 ਘੰਟੇ ਲੰਘ ਗਏ ਬੀਟ ਤੇ ਘੁੰਮਦੇ ਨੂੰ, ਉਸ ਵੇਲੇ ਦੇਖਣ ਲੱਗ ਗਿਆ, ਆਪਣੇ ਬੂਟਾਂ ਵੱਲ ਦੇਖਿਆ, ਪੱਟੀਆਂ ਲਾਈਆਂ ਉਧਰ ਦੇਖਿਆ, ਵਰਦੀ ਵੱਲ ਦੇਖਿਆ, ਗਲ ਚ ਮੰਡੋਲੀਅਰ ਪਾਇਆ ਹੋਇਆ ਉਹਨੂੰ ਦੇਖਿਆ, ਹੱਥ ਚ ਰਾਈਫਲ ਫੜੀ ਆ ਉਹ ਦੇਖੀ, ਆਲੇ ਦੁਆਲੇ ਦੇਖਣ ਲੱਗ ਗਿਆ। ਵਜ਼ੀਰ ਨੇ ਸਮਝ ਲਿਆ ਵੀ ਹੁਣ ਹੋਸ਼ ਆ ਗਈ। ਉਸ ਵੇਲੇ ਵਜ਼ੀਰ ਆਇਆ, ਆ ਕੇ ਉਸਨੇ ਚੌਕੇ ਪ੍ਰਣਾਮ ਕਰੀ ਕਿ ਮਹਾਰਾਜ ਕਿਰਪਾ ਕਰੋ, ਆਪ ਰਾਈਫਲ ਦੇ ਦਿਓ, ਆਪ ਸਿਪਾਹੀ ਨਹੀਂ ਹੋ, ਆਪ ਤਾਂ ਬਾਦਸ਼ਾਹ ਹੋ, ਆਪਣੇ ਬਾਦਸ਼ਾਹੀ ਡਰੈਸ ਪਹਿਨੋ ਤੇ ਕਿਰਪਾ ਕਰੋ ਤੇ ਤੁਸੀਂ ਇਹ ਵਰਦੀ ਲਾ ਦਿਓ। ਹੋਸ਼ ਆ ਚੁੱਕੀ ਸੀ ਉਸ ਵੇਲੇ, ਵਰਦੀ ਲਾ ਦਿੱਤੀ ਤੇ ਉਸੇ ਵੇਲੇ ਆਪਣੇ ਵਸਤਰ ਪਹਿਨ ਕੇ ਬੜਾ ਸ਼ਰਮਿੰਦਾ ਹੋਇਆ। ਕਹਿਣ ਲੱਗਿਆ ਵਜ਼ੀਰ ਸਾਹਿਬ ਇਹ ਗੱਲ ਹੋਈ ਕਿਵੇਂ? ਕਹਿਣ ਲੱਗੇ ਬਾਦਸ਼ਾਹ ਸਲਾਮਤ, ਉੱਥੇ ਨਸ਼ਾ ਤੁਸੀਂ ਜ਼ਿਆਦਾ ਪੀ ਬੈਠੇ, ਨਸ਼ੇ ਦਾ ਸਵਾਲ ਇਹ ਹੈ ਕਿ ਭੁਲਾ ਦਿੰਦਾ ਬੰਦੇ ਨੂੰ, ਯਾਦ ਕੁਛ ਨਹੀਂ ਰਹਿੰਦਾ, ਆਪਣਾ ਪਰਾਇਆ ਨਾ ਸੁਝੇ ਹੀ ਖਸਮੋਂ ਧੱਕੇ ਖਾਏ, ਨਾ ਆਪਣਾ ਦਿਸਦਾ ਨਾ ਪਰਾਇਆ ਦਿਸਦਾ, ਰਾਹ ਦਰਗਾਹ ਚੋਂ ਧੱਕੇ ਮਿਲਦੇ ਨੇ। ਸੋ ਹਜ਼ੂਰ ਮੈਂ ਉਸ ਵੇਲੇ ਆਪ ਨੂੰ ਲਿਆਇਆ ਸੀ ਇੱਥੇ, ਆਪ ਨੇ ਕਿਹਾ ਕਿ ਮੈਂ ਪਹਿਰਾ ਦੇਣਾ, ਅਸੀਂ ਆਪਦੇ ਹੁਕਮ ਅਦੂਲੀ ਕਰ ਨਹੀਂ ਸਕਦੇ, ਬੜੀ ਬੇਨਤੀਆਂ ਕਰੀਆਂ ਕਿ ਮਹਾਰਾਜ ਤੁਸੀਂ ਬਾਦਸ਼ਾਹ ਹੋ, ਤੁਹਾਡੇ ਪਹਿਰੇ ਉੱਤੇ ਖੜੇ ਨੇ, ਪਰ ਤੁਸੀਂ ਜਦ ਜਾ ਰਹੇ ਹੱਟ ਕਰਿਆ, ਇਹ ਵਰਦੀ ਲਿਆ ਤੀ ਤੁਸੀਂ ਪਹਿਨ ਲਈ, ਹੁਣ ਤੁਸੀਂ ਇਹ ਵਰਦੀ ਪਹਿਨੋ। ਕਹਿਣ ਲੱਗੇ ਬੜਾ ਭੁੱਲਿਆ ਮੈਂ, ਇੰਨਾ ਯਾਦ ਚਿੱਤੇ ਨਹੀਂ ਰਿਹਾ। ਮਹਾਰਾਜ ਜੀ ਕਹਿੰਦੇ ਐਸੇ ਤਰ੍ਹਾਂ ਜਿਹੜਾ ਜੀਵ ਹੈ ਨਾ, ਆਤਮ ਸਹਿ ਜਾਂਦਾ, ਇਹ ਵਾਹਿਗੁਰੂ ਦੀ ਅੰਸ ਹੈ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਪਰ ਇਹ ਇੰਨਾ ਜ਼ਬਰਦਸਤ ਭੁੱਲ ਵਿੱਚ ਪੈ ਗਿਆ ਕਿ ਆਪਣੇ ਸਰੂਪ ਨੂੰ ਭੁੱਲ ਕੇ ਆਹੀ ਕਹਿੰਦਾ ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਮੈਂ ਆਹ ਸਾਹਮਣੇ ਖੜਾ ਤੁਹਾਡੇ। ਇਹ ਕਦੇ ਨਹੀਂ ਮੰਨਦਾ ਕਿ ਮੈਂ ਕਿੱਥੇ ਕੀ ਹਾਂ, ਉਹ ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਦੀ ਜ਼ਾਤ ਏ ਖਾਸ ਹੈ। ਐ ਸਮਝ ਲਓ ਵੀ ਲਹਿਰ ਹੈ ਤੇ ਸਮੁੰਦਰ ਹੈ, ਲਹਿਰ ਸਮੁੰਦਰ ਦਾ ਹੀ ਰੂਪ ਹੁੰਦੀ ਹੈ, ਵਾਹਿਗੁਰੂ ਦਾ ਰੂਪ ਹੋ ਕੇ ਮਾਇਆ ਦੀ ਠੱਗੀ ਵਿੱਚ ਆ ਗਿਆ, ਉਹਦੀ ਜ਼ਹਿਰ ਚੜ ਗਈ, ਇਹਨੂੰ ਬੇਸੁੱਧ ਹੋ ਗਿਆ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਮਾਇਆ ਹੋ ਕੇ ਨਾਗ ਲੜੇਗੀ ਮਨ
ਕਹਿੰਦੇ ਜਿਹੜਾ ਗੁਰਮੁਖ ਦੇ ਰਾਹੀਂ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ, ਗਿਆਨ ਦੇ ਮੰਡਲ ਚ ਪਹੁੰਚ ਗਿਆ, ਕਹਿੰਦੇ ਉਹਨਾਂ ਨੇ ਦਲ ਮਲ ਕੇ ਚਰਨਾ ਨਾਲ ਲਾ ਲਈ, ਉਹ ਨਹੀਂ ਮੋਏ ਜਾਂਦੇ ਤੋਂ। ਕਹਿੰਦੇ ਉਹੀ ਉਭਰਦੇ ਨੇ, ਨਾਨਕ ਸਹੀ ਉਭਰਿਆ ਜੇ ਸੱਚ ਰਹਿ ਲਿਵਲਾ, ਨਹੀਂ ਤਾਂ ਬਾਕੀਆਂ ਨੂੰ ਕਹਿੰਦੇ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਬਾ ਵਾਏ, ਗੁੜ ਪਿਆ ਢਿੱਲਾ ਉਹਦੇ ਉੱਤੇ ਉੜ ਉੜ ਕੇ ਮੱਖੀ ਵਾਰ ਵਾਰ ਆਈ ਜਾਂਦੀ ਹੈ, ਜੋ ਬੈਠੇ ਸੀ ਫਸਿਆ ਉਭਰੇ ਭਾਗ ਮਥਾਏ, ਕਹਿੰਦੇ ਜਿਹੜਾ ਬਹਿ ਗਿਆ ਉਹਦੇ ਉੱਤੇ ਫਸੇ ਗਿਆ, ਉਹ ਨੀ ਨਿਕਲ ਸਕਦਾ, ਉਹਦੇ ਫੰਗਾ ਨਾਲ ਗੁੜ ਲੱਗ ਜਾਣਾ, ਫੇਰ ਕਿੱਥੇ ਉੜਨੇ। ਕਹਿੰਦੇ ਮਾਇਆ ਦੇ ਉੱਤੇ ਜਿਹੜਾ ਬੈਠ ਗਿਆ, ਜਿਹਨੇ ਮਾਇਆ ਦੇ ਨਾਲ ਮਨ ਲਾ ਲਿਆ ਪਿਆਰੇ, ਉਹ ਮੁੜ ਕੇ ਉਹਨੂੰ ਨਿਕਲਣਾ ਔਖਾ ਹੋ ਜਾਣਾ। ਕੋਈ ਸਾਧੂ ਕੱਢ ਦੇਵੇ ਤਾਂ ਕੱਢ ਦੇਵੇ, ਨਹੀਂ ਜੀਵ ਦੇ ਆਪਣੇ ਬਸ ਵਿੱਚ ਨਹੀਂ ਹੈ। ਸੋ ਇਸ ਕਰਕੇ ਜੀਵ ਮਾਇਆ ਦੀ ਉਪਾਧੀ ਕਰਕੇ ਦੁਖੀ ਹੋਇਆ ਫਿਰਦਾ। ਇਹਨੂੰ ਤਿੰਨ ਦੁੱਖ ਲੱਗਦੇ ਨੇ, ਆਦ ਵਿਆਦ ਉਪਾਧ। ਆਦਮੀ ਦੁਖੀ ਹੈ, ਤਿੰਨ ਵੱਡੇ ਦੁੱਖ ਨੇ, ਅਧਿਆਤਮਕ ਦੁੱਖ ਹੈ, ਆਦਿ ਭੂਤਕ ਦੁੱਖ ਹੈ, ਆਦਿ ਦੈਵਿਕ ਦੁੱਖ ਹੈ। ਆਦੀ ਹੁੰਦੀ ਹੈ ਮਨ ਦੇ ਦੁੱਖ, ਵਿਆਧੀ ਹੁੰਦੀ ਹੈ ਸਰੀਰ ਦੇ ਦੁੱਖ, ਉਪਾਧੀ ਹੁੰਦੀ ਹੈ ਆਪੇ ਕਿਸੇ ਨਾਲ ਝਗੜਾ ਝਗੜਾ ਕਰ ਲੈਣਾ, ਮੁਕੱਦਮੇਬਾਜ਼ੀ ਕਰ ਲੈਣੀ, ਰੌਲਾ ਰੱਪਾ ਪਾ ਲੈਣਾ, ਆਪੇ ਦੁਖੀ ਹੋ ਜਾਂਦਾ। ਸੋ ਇਹਨੂੰ ਪੰਜ ਚੋਰ ਦਿਨ ਰਾਤ ਲੁੱਟਦੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਵਗੈਰਾ, ਨਾਮ ਤੱਕ ਜਾਣੇ ਨਹੀਂ ਦਿੰਦਾ। ਇੱਡੀ ਦੌਲਤ ਅੰਦਰ ਪਈ ਹੈ, ਸੱਚਾ ਧਨ ਪਿਆ, ਉੱਥੇ ਤੁਸੀਂ ਪਹੁੰਚਣੇ ਨਹੀਂ ਦਿੰਦਾ। ਉਹ ਲੁੱਟਦੇ ਤੁਰੇ ਜਾਂਦੇ ਨੇ, ਸ਼ਗਲ ਸ਼ੇਰੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨਾਰੇ ਪੰਜ ਬੜਵਾਰੇ, ਸੁਨੇ ਨਗਰ ਪੜੇ ਠੱਗਹਾਰੇ, ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਭੈਣ ਨਾ ਪਾਈ, ਦਰਬ ਸਿਆਣ ਨਾ ਉਰੇ ਤੇ ਸਾਧ ਸੰਗਤ ਉਹ ਦੁਸ਼ਟ ਬਸ ਹੋਤੇ। ਸਾਧੂ ਦੀ ਸੰਗਤ ਮਿਲ ਜਾਵੇ ਉਹਦੇ ਨਾਲ ਦੁਸ਼ਟ ਬਸ ਵਿੱਚ ਹੋ ਜਾਵੇ। ਸੋ ਸੰਸਾਰ ਦੇ ਵਿੱਚ ਪੰਜ ਵਿਸ਼ੇ ਨੂੰ ਤੰਗ ਕਰ ਰਹੇ ਨੇ, ਸ਼ਬਦ ਸਪਰਸ਼ ਰੂਪ ਰਸਗਨ, ਪੰਜ ਠੱਗ ਇਹਦੇ ਚਿੰਬੜੇ ਹੋਏ ਨੇ, ਰਾਜਮਾਲ ਰੂਪ ਜਾਤ ਜੋਗਨ ਪੰਜੇ ਠੱਗ, ਦੋ ਡੈਣਾ ਆਸਾ ਤੇ ਅੰਦੇਸ਼ਾ ਇਹਨੂੰ ਖਾ ਰਹੀਆਂ ਦਿਨ ਰਾਤ, ਪੰਜ ਕਲੇਸ਼ ਇਸ ਨੂੰ ਟ੍ਰਬਲ ਚ ਪਾ ਰਹੇ ਨੇ, ਕਦੇ ਸੁੱਖ ਦਾ ਸਾਹ ਨਹੀਂ ਆਉਂਦਾ। ਸੋ ਇੱਕ ਨਹੀਂ, ਮਹਾਰਾਜ ਕਹਿੰਦੇ ਸਾਰਾ ਹੀ ਸੰਸਾਰ ਜਿੰਨਾ ਹੈ ਇਹਨਾਂ ਦੇ ਕਾਬੂ ਵਿੱਚ ਆਇਆ ਹੈ, ਕਰਲਾਪ ਕਰ ਰਿਹਾ। ਦੁਨੀਆ ਸਭ ਸੰਸਾਰ ਪਰਸਰਾਮ ਰੋਵੇ ਘਰ ਆਇਆ, ਮਰਿਆ ਮਰਿਆ ਗਿਣਿਆ ਮਰਨ, ਅਜਾ ਸਿਰ ਰੋਵੇ ਭੀਖਿਆ ਸਾਹਿਬ, ਐਸੀ ਦਰਗਾਹ ਮਿਲੇ ਸੰਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਉਂਦੀ ਡੌਰੂ ਗਵਾਏ, ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਕ੍ਰਿਸ਼ਨ ਮਹਾਰਾਜ ਰਹਿਤ ਹਜੂਰ, ਰੋਵੇ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ, ਰੋਵੇ ਸ਼ੇਖ ਮਸਾਇਕ ਪੀਰ, ਅੰਤ ਕਾਲ ਮਤ ਲੱਗੈ ਪੀਰ, ਰੋਵੇ ਰਾਜੇ ਕੰਨ ਪੜਾਏ, ਕਰ ਕਰ ਮੰਗੇ ਪੀਖਿਆ ਜਾਏ, ਰੋਵੇ ਕਿਰਪਨ ਸੰਚੈ ਤਨ ਜਾਏ, ਪੰਡਤ ਰੋਵੇ ਗਿਆਨ ਗਵਾਏ, ਬਾਲੀ ਰੋਵੈ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹੁਣ ਸੁਖੀਆ ਕੌਣ ਹੈ? ਮਹਾਰਾਜ ਕਹਿੰਦੇ ਮੰਨੇ ਨਾਉ ਸਹੀ ਜਿਣ ਜਾਏ। ਦੇਖੋ ਮਹਾਰਾਜ ਜੀ ਨੇ ਸਾਰੇ ਦੁੱਖਾਂ ਦਾ ਇਲਾਜ ਦੱਸ ਦਿੱਤਾ, ਜਿਹੜੇ ਬਚਨ ਨੂੰ ਸ਼ੁਰੂ ਵਿੱਚ ਕਹੇ ਸੀ ਨਾ, ਬਈ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਉਹ ਜਿਹੜਾ ਉਸ ਨਾਮ ਨੂੰ ਮੰਨ ਲੈਂਦਾ ਹੈ ਕਹਿੰਦੇ ਉਹ ਜਿੱਤ ਗਿਆ। ਮੰਨੇ ਨਾ ਸਹੀ ਜਣ ਜਾਏ ਔਰੀ ਕਰਮ ਨਾ ਵੇਖੇ ਲੈ ਬਾਕੀ ਹਾਰ ਕੇ ਸੰਸਾਰ ਤੋਂ ਚਲੇ ਜਾਂਦੇ ਨੇ ਸੋ ਇਸ ਕਰਕੇ ਮਹਾਰਾਜ ਸਾਨੂੰ ਕਹਿੰਦੇ ਨੇ ਪਿਆਰਿਓ ਇਹਨਾਂ ਕਲੇਸ਼ਾਂ ਦੇ ਵਿੱਚ ਪਏ ਹੋਏ ਤੁਸੀਂ ਅਵਿਦਿਆ ਅਸਮਿਤਾ ਅਪਿਨਵੇਸ਼ ਰਾਗ ਦੁਆਸ਼ ਸਰੀਰ ਛੁੱਟ ਜਾਣੇ ਨੇ ਮੁੜ ਕੇ ਜੂਨਾਂ ਚ ਘੁੰਮਦੇ ਫਿਰਾਂਗੇ ਕਿਤੇ ਕੁੱਤੇ ਬਣ ਕੇ ਫਿਰਦੇ ਹਾਂ ਪਟਾ ਪਵਾਈ ਗਲ ਵਿੱਚ ਕਿਤੇ ਬਲਦ ਬਣ ਕੇ ਸੋਟੀਆਂ ਖਾ ਰਹੇ ਹਾਂ ਕਿਤੇ ਘੋੜਾ ਬਣ ਕੇ ਸਵਾਰੀ ਪਿੱਠ ਤੇ ਚੱਕੀ ਫਿਰਦੇ ਹਾਂ ਬੰਦੇ ਕਹਿੰਦੇ ਸਮਝ ਲਓ ਇਹਨੂੰ ਸਮਝ ਕੇ ਜਿਸ ਕੰਮ ਨੂੰ ਆਏ ਹੋ ਕਰੋ ਉਸ ਨੂੰ ਗੋਬਿੰਦ ਮਿਲਣ ਕੀ ਇਹ ਤਰੀ ਵਧੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੜ ਕੇ ਸਰੰਜਾਮ ਲਾਗ ਭਵ ਜਲਤਾ ਨੇ ਕਹਿੰਦੇ ਜੀ ਇਹ ਤਾਂ ਅਸੀਂ ਰੋਜ਼ ਪੜ੍ਹਦੇ ਹਾਂ ਰੋਜ਼ ਪੜ੍ਹਦੇ ਹਾਂ ਰੋਜ਼ ਪੜ੍ਹਦੇ ਇੱਦਾਂ ਅਮਿਊਨ ਹੋ ਗਿਆ ਤੂੰ ਵਿਦੇਸ਼ ਅੰਦਰ ਜਾਂਦਾ ਹੀ ਨਹੀਂ ਕਦੇ ਹੌਲ ਨਹੀਂ ਪੈਂਦਾ ਕਦੇ ਤੇਰੇ ਫਿਕਰ ਨਹੀਂ ਆਉਂਦਾ ਵੀ ਦਿਨ ਤਾਂ ਲੰਘਦੇ ਜਾਂਦੇ ਨੇ ਦਿਨ ਤੇ ਪੈਰ ਪੈਰ ਤੇ ਕੜੀਆਂ ਆਪ ਘਟੇ ਤਨ ਚੀਜ਼ਾਂ ਕਾਲ ਗੇਰੀ ਤੇਰਾ ਵਧਕ ਜਿਉਂ ਕਹੋ ਕਵਨ ਵਿਰਕੀ ਜਾ ਉਹ ਤਾਂ ਦਿਨ ਨੇੜੇ ਆ ਗਿਆ ਤੇ ਅਜੇ ਬਣਿਆ ਕੁਛ ਨਹੀਂ ਹੈ ਕੀ ਕਰੇਗਾ ਫੇਰ ਅਗਲਾ ਜਨਮ ਧਾਰ ਕੇ ਕਰੇਗਾ ਜੇ ਹੁਣ ਨਹੀਂ ਕਰ ਸਕਿਆ ਫੇਰ ਕੀ ਕਰੇਗਾ ਜੋ ਕੁਛ ਕਰੇ ਸੋਈ ਅਵਸਾਰ ਫਿਰ ਪਛਤਾਵੋ ਨਾ ਪਾਵੋ ਪਾ ਜਿਹੜਾ ਕੁਛ ਕਰਨਾ ਹੁਣੇ ਕਰ ਲੈ ਕਹਿੰਦੇ ਜੀ ਟਾਈਮ ਥੋੜਾ ਰਹਿ ਗਿਆ ਕਹਿੰਦੇ ਟਾਈਮ ਦੀ ਗੱਲ ਨਹੀਂ ਹੈ ਇਹਦੇ ਵਿੱਚ ਜੇ ਤੈਨੂੰ ਨੇਚਾ ਆ ਜਾਵੇ ਨਾ ਤੇਰਾ ਮਨ ਮੰਨ ਜਾਵੇ ਮੰਨੇ ਨਾ ਸਹੀ ਜਣ ਜਾਏ ਮਹਾਰਾਜ ਤਾਂ ਕਹਿ ਗਏ ਤੈਨੂੰ ਨਾਮ ਤੇ ਵਿਸ਼ਵਾਸ ਆ ਜੇ ਨਾਮ ਪਰਿਪੂਰਨ ਹੈ ਨਾਮ ਤੇਰੇ ਅੰਦਰ ਹੈ ਨਾਮ ਤੇਰੇ ਬਾਹਰ ਹੈ ਸਭ ਕੁਛ ਨਾਮੇ ਹੀ ਤੇ ਹੋਇਆ ਜੋ ਕੁਛ ਤੂੰ ਦੇਖਦਾ ਉਹ ਪਰਮ ਵਾਹਿਗੁਰੂ ਦੇ ਉਸ ਨਾਮ ਸ਼ਕਤੀ ਤੋਂ ਹੀ ਹੋਇਆ ਨਾਮ ਸ਼ਕਤੀ ਪਰਿਪੂਰਨ ਹੈ ਉਹ ਸ਼ਬਦ ਤੱਕ ਪਹੁੰਚ ਸੁਰਤ ਤੇਰੀ ਉੱਥੇ ਲੱਗੀ ਰਹੇ ਉਹਦੇ ਸ਼ਬਦ ਦੇ ਉੱਪਰਲੇ ਪਾਸੇ ਏਕ ਅੰਕਾਰ ਹੈ ਉਹ ਏਕ ਅੰਕਾਰ ਤੇ ਨਿਗਾਹ ਰੱਖ ਕੇ ਬਾਣੀ ਪੜ ਨਿਗਾਹ ਰੱਖ ਕੇ ਭਜਨ ਕਰ ਤੂੰ ਪਰਮੇਸ਼ਰ ਦਾ ਰੂਪ ਹੈ ਪਰਮੇਸ਼ਰ ਚੋਂ ਆਇਆ ਪਰਮੇਸ਼ਰ ਵਿੱਚ ਲੀਨ ਹੋ ਜਾਣਾ ਵਿਚਾਲੇ ਵਿਚਾਲੇ ਜਿਹੜਾ ਦੁੱਖ ਪਾਉਣਾ ਇਹ ਆਪਣੀ ਮਾਇਆ ਦੀ ਮਨੌਤ ਕਰਕੇ ਪਾ ਰਹੇ ਵਰਨ ਚਿਹਨ ਨਾਹੀਂ ਕਿਛ ਰਚਨਾ ਮਿਥਿਆ ਸਗਲ ਪਸਾਰਾ ਮਹਾਰਾਜ ਤੋਂ ਭੇਤ ਦੀ ਗੱਲ ਦੱਸ ਰਹੇ ਨੇ ਕਹਿੰਦੇ ਜਿਹੜਾ ਪਸਾਰਾ ਵਸੂਰਾ ਦੇਖਦਾ ਨਾ ਇਹ ਸਾਰਾ ਮਿਥਿਆ ਹੀ ਹੈ ਨੀ ਕੁਛ ਵੀ ਭੁਲੇਖਾ ਹੈ ਇਹ ਪੰਥ ਨਾਨਕ ਜਾ ਖੇਲ ਉਜਾਰਾ ਜਦੋਂ ਖੇਲ ਬੰਦ ਕਰ ਲਈ ਨਾ ਖੇਲ ਖੇਲ ਅਖੇਲ ਖੇਲਣ ਫਿਰ ਕੀ ਹੋਏਗਾ ਕਹਿੰਦੇ ਅੰਤ ਕੋ ਫਿਰ ਇਹ ਵਿਚਾਲੇ ਵਿਚਾਲੇ ਖੇਲਦਾ ਸੀ ਬੇਅੰਤ ਬ੍ਰਹਮੰਡ ਬਣ ਗਏ ਬੇਅੰਤ ਦੁਨੀਆ ਬਣ ਗਈ ਕੋਈ ਨਰਕ ਨੂੰ ਜਾ ਰਿਹਾ ਕੋਈ ਸੁਰਗ ਨੂੰ ਜਾ ਰਿਹਾ ਕਰਮ ਦਾ ਗੇੜ ਚੱਲ ਪਿਆ ਕਰਮਾਂ ਦਾ ਬੰਨਾ ਹੋਇਆ ਤੁਰਿਆ ਫਿਰਦਾ ਵਾਸ਼ਨਾ ਵਧਾਵਾ ਜਾਏ ਵਾਸ਼ਨਾ ਦਾ ਬੰਨਿਆ ਵਾਸ਼ਨਾ ਮੁੱਕਦੀ ਨਹੀਂ ਇਹਦਾ ਆਉਣਾ ਜਾਣਾ ਖਤਮ ਨਹੀਂ ਹੁੰਦਾ। ਇੱਕ ਖੇਲ ਤੋਰਤਾ, ਗੇਂਦ ਰੋੜ ਦਿੱਤੀ, ਉਹ ਹੁਣ ਠਹਿਰਦੀ ਹੋਣੀ ਹੈ। ਇਸੇ ਤਰ੍ਹਾਂ ਜੀਵ ਰੋੜ ਦਿੱਤੇ, ਕਰਮਾਂ ਵਿੱਚ ਪੈ ਗਏ ਆਪੇ। ਜੇ ਹਉਮੈ ਮਰ ਜਾਵੇ, ਕਰਮੇ ਨਹੀਂ ਹੁੰਦਾ, ਫਿਰ ਜਰੇ ਛੁਟਕਾਰਾ ਹੋ ਜਾਂਦਾ। ਹਉਮੈ ਨੇ ਇਹ ਜੀਵ ਨੂੰ, ਹਉਮੈ ਹਾ ਜਾਤ ਹੈ, ਹਉਮੈ ਕਰਮ ਕਮਾਏ, ਆਹ ਬਣਾ ਦਿੱਤੇ। ਜਿਹੜੇ ਅਸੀਂ ਕਹਿੰਦੇ ਮੈਂ ਫਲਾਣਾ ਸਿੰਘ, ਮੈਂ ਫਲਾਣਾ, ਮੈਂ ਫਲਾਣਾ, ਦਰਅਸਲ ਪਛਾਣ ਦਾ ਹੈ ਨਹੀਂ। ਇਹ ਕਦੇ ਵੀ ਨਹੀਂ ਕਹਿੰਦਾ ਮੈਂ ਤਾਂ ਵਾਹਿਗੁਰੂ ਦੀ ਜੋਤ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਪ੍ਰਾਣ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਮੈਂ ਬੁੱਧੀ ਨਹੀਂ ਹਾਂ, ਮੈਂ ਅੰਤਸ਼ਕਰਨ ਨਹੀਂ, ਮੈਂ ਨਹੀਂ ਹਾਂ। ਫਿਰ ਜੇ ਤੂੰ ਮੈਂ ਨਹੀਂ ਹਾਂ ਫਿਰ ਕੀ ਹੈ? ਕਹਿੰਦਾ ਮੈਂ ਕੁਛ ਵੀ ਨਹੀਂ ਹਾਂ, ਮੈਂ ਨਾ ਹੀ, ਮੈਂ ਕਿਛ ਨਾ ਹੀ, ਪ੍ਰਭ ਸਭ ਕੁਛ ਤੇਰਾ, ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ। ਇਹ ਗਾ ਨਿਰਗੁਣ ਹੋ ਗਏ ਸਰਗੋਂ, ਕੇਲ ਕਰਤ ਵਿੱਚ ਸੁਆਮੀ ਮੇਰਾ, ਨਗਰ ਮਾਇਆ ਬਾਹਰ ਫੁਨਾਪਨ, ਪ੍ਰਭ ਮੇਰੇ ਕੋ ਸਗਲ ਵਿਸੇ। ਆਪੇ ਹੀ ਰਾਜਨ, ਆਪੇ ਹੀ ਰਾਇਆ, ਕਹਿ ਕਹਿ ਠਾਕਰ, ਕਹਿ ਕਹਿ ਚੇਰਾ। ਇਹ ਗਿਆਨ ਦੇ ਤੇਰੇ ਹਿਰਦੇ ਚ ਨਾ ਵਸਿਆ, ਜੰਮਦਾ ਮਰਦਾ ਫਿਰੀ ਜਾਏਗਾ। ਹਿਰਦੇ ਚ ਵਸਣਾ ਚਾਹੀਦਾ, ਪ੍ਰਤੱਖ ਰੂਪ ਦੇ ਵਿੱਚ, ਨਾਮ ਦੇ ਵਿੱਚ ਜੁੜਿਆ ਰਹਿਣਾ ਚਾਹੀਦਾ। ਬਾਹਰ ਵੱਖਰਾ ਹੋ ਕੇ ਹੋਰ ਹੋਂਦ ਨਾ ਬਣਾ। ਤੇਰਾ ਤੇ ਪਰਮੇਸ਼ਰ ਦਾ ਕੋਈ ਫਰਕ ਹੀ ਨਹੀਂ ਹੈ, ਤੂੰ ਪਰਮੇਸ਼ਰ ਚ ਹੈ, ਪਰਮੇਸ਼ਰ ਤੇਰੇ ਵਿੱਚ ਹੈ। ਮਨ ਮੈਂ ਆਪ, ਮਨ ਆਪਣੇ ਮੈਂ, ਮਨ ਵਿੱਚ ਵਾਹਿਗੁਰੂ ਹੈ, ਵਾਹਿਗੁਰੂ ਵਿੱਚ ਮਨ ਹੈ, ਫਿਰ ਬਾਹਰ ਕੀ ਰਹਿ ਗਿਆ? ਉਹ ਭੁੱਲ ਪਈ ਹੋਈ ਹੈ ਮਾਇਆ ਦੀ ਇਲਿਊਜ਼ਨ, ਉਹਨੇ ਇਹਨੂੰ ਤੋੜ ਕੇ ਰੱਖ ਦਿੱਤਾ। ਮਾਇਆ ਕਾ ਮਾਰਨ ਹਰ ਨਾਮ ਹੈ, ਉਹਨੂੰ ਮਾਰਨ ਵਾਲਾ ਨਾਮ ਹੈ। ਜੇ ਨਾਮ ਦੀ ਸੋਝੀ ਆ ਜਾਵੇ, ਸਾਨੂੰ ਨਾਮ ਦਾ ਨਹੀਂ ਪਤਾ ਲੱਗਦਾ, ਨਾਮ ਅਸੀਂ ਗੁਰਮੰਤਰ ਸ਼ਬਦ ਹੈ, ਸ਼ਬਦ ਦੇ ਨਾਲ ਅਸੀਂ ਪਹੁੰਚਦੇ ਹਾਂ ਉੱਥੇ, ਉਹਦੀ ਸਾਧਨਾ ਕਰਕੇ ਅਸੀਂ ਉਸ ਨਾਮ ਤੱਕ ਪਹੁੰਚਦੇ ਹਾਂ ਜਿਹੜਾ ਹਰੇਕ ਦੇ ਅੰਦਰ ਪਰਿਪੂਰਨ ਹੈ, ਜਿਹਦੇ ਕਰਕੇ ਸਾਰੇ ਖੰਡ ਬ੍ਰਹਮੰਡ ਤੁਹਾਨੂੰ ਨਜ਼ਰ ਆ ਰਹੇ ਨੇ। ਮਹਾਰਾਜ ਕਹਿੰਦੇ ਉਹ ਨਾਮ ਹੈ ਸੱਤ ਦਾ, ਸੱਤ ਹੈ ਵਾਹਿਗੁਰੂ, ਜੋ ਨਾਮ ਵੀ ਵਾਹਿਗੁਰੂ ਹੈ ਤੇ ਸੱਤ ਵੀ ਵਾਹਿਗੁਰੂ ਹੈ, ਵਾਹਿਗੁਰੂ ਵੀ ਵਾਹਿਗੁਰੂ ਹੈ, ਤੇ ਜਿਹੜੀ ਕ੍ਰੀਏਸ਼ਨ ਹੈ ਇਹ ਉਹਦੀ ਖੇਲ ਹੈ, ਉਹ ਆਪੇ ਹੀ ਖੇਲਦਾ ਅਨੇਕਾਂ ਰੰਗਾਂ ਚ ਹੋ ਕੇ। ਪਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰੱਖੇ ਤੈਸਾ ਤਿੰਨ ਨੌ, ਕਰਨ ਕਰਾਵਨ ਆਪੇ ਆਪ, ਸਭ ਕੁਛ ਆਪੇ ਹੀ ਕਰਦਾ। ਆਪੇ ਕਰਨ ਕਰਾਵਨ ਜੋਗ ਪ੍ਰਭ ਹੋਵੇ ਸੋਈ ਫਨੋ, ਪਸਰੇ ਉਹ ਆਪ ਹੋਏ ਅਨਕ ਤਰੰਗ, ਅਨੇਕਾਂ ਤਰੰਗਾਂ ਦੇ ਵਿੱਚ ਅਨੇਕਾਂ ਜੀਵ ਜੰਤੂਆਂ ਦੇ ਰੂਪ ਚ ਪਸਰ ਗਿਆ, ਲਗੇ ਨਾ ਜਾਏ ਪਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਕਾਸ਼, ਉਹਨਾਂ ਸਰੀਰਾਂ ਚ ਮਤ ਜਿਹੜੀ ਹੈ, ਕਿਸੇ ਦੀ ਤਮੋਗੁਣ ਦੀ ਮਤ, ਕਿਸੇ ਦੀ ਸਤੋਗੁਣ ਦੀ, ਕਿਸੇ ਦੀ ਰਜੋਗੁਣ ਦੀ, ਕਿਸੇ ਦੀ ਤਿਰਗੁਣ ਅਤੀਤ ਮਤ ਹੈ। ਕਹਿੰਦੇ ਵਾਹਿਗੁਰੂ ਜਿਹੜਾ ਉਹ ਦੁਖੀ ਨਹੀਂ ਹੈ, ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਤੂੰ ਉਹਨੂੰ ਯਾਦ ਰੱਖ ਕੇ ਇੱਥੇ ਪਹੁੰਚ, ਆਪਣਾ ਇਸ ਸਥਾਨ ਤੇ ਜਦ ਵਸੇਗਾ, ਇਹਨੂੰ ਸੁੱਖ ਦਾ ਘਰ ਕਹਿੰਦੇ ਨੇ, ਸੋ ਘਰ ਕਹਿੰਦੇ ਨੇ, ਸ਼ਬਦ ਖੋਜ ਇਹ ਕਰ ਲੈ ਨਾਨਕ ਤਾਂ ਕਰਦਾਸ। ਜਿਹੜਾ ਸ਼ਬਦ ਦੀ ਖੋਜ ਕਰਕੇ ਇਸ ਘਰ ਦੇ ਵਿੱਚ ਆ ਜਾਵੇ, ਜਿਹਨੂੰ ਸੋ ਘਰ ਕਹਿੰਦੇ ਨੇ, ਘਰ ਨੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਝਾਵ, ਪੰਚ ਸ਼ਬਦ ਤਨਕਾਰ ਤੁਨ ਬਾਜੇ ਸ਼ਬਦ ਨੇ, ਇੱਥੇ ਜਿਹਦਾ ਵਾਸਾ ਵਜਵੇ ਸਾਧ ਸਿੰਘ ਜੀ, ਉਹ ਪਰਮੇਸ਼ਰ ਬਣ ਜਾਂਦਾ। ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ, ਆ ਭੇਦ ਨਾ ਜਾਣੋ ਮੂਲ ਸਾਈ ਜੇ, ਮੁਖ ਸਾਚਾ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖਿਆ ਇਹ ਕਿਸਮਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਤੁਸੀਂ ਤਾਂ ਵਾਹਿਗੁਰੂ ਦੇ ਸ਼ਹਿਜਾਦੇ ਸੀ, ਇਹ ਮਾਇਆ ਨਾਲ ਰਲ ਕੇ ਕਿੱਥੇ ਜੀਵ ਬਣ ਕੇ ਕਿੰਨਾ ਦੁੱਖ ਪਾ ਰਹੇ ਆ, ਕਿੰਨਾ ਔਖੇ ਹੋ ਰਹੇ ਆ, ਕਿਵੇਂ ਜੂਨਾਂ ਚ ਘੁੰਮ ਰਹੇ ਆ। ਮਹਾਰਾਜ ਕਹਿੰਦੇ ਯਾਦ ਕਰ, ਤਈ ਪ੍ਰਾਪਤ ਮਾਨੁਖ ਦੇਵਿਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ, ਸਾਧ ਦੀ ਸੰਗਤ ਸਾਧੂਆਂ ਦੀ ਸੰਗਤ ਚਾਓ, ਨਾਮ ਜਪੋ ਸਰੰਜਾਮ ਲਾਗ ਪਵ, ਜਨਤਾ ਨੇ ਕਹਿ ਐਵੇਂ ਨਾ ਕਰ, ਫਿਸਲ ਨਾ ਰਹਿ ਫਿਸਲ ਇਰਾਦੇ ਨਾ ਕਰ, ਪੱਕਾ ਇਰਾਦਾ ਦ੍ਰਿੜ ਇਰਾਦਾ ਕਰ ਲੈ ਵੀ ਮੈਂ ਤਰਨਾ ਹੀ ਤਰਨਾ, ਸਰੰਜਾਮ ਲਾਗ ਭਜਨ ਜਨਮ ਦਿਰਸਾ ਜਾਤ ਰੰਗ ਮਾਇਆ ਕੇ, ਮਾਇਆ ਦੇ ਪਿਆਰ ਤੇਰੇ ਸਾਰੇ ਦਿਨ ਨੰਗੇ ਤੁਰੇ ਜਾ ਰਹੇ ਨੇ, ਫਿਰ ਬਣਨਾ ਕੁਛ ਨੀ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ ਭਾਈ, ਜਿਹੜੇ ਹਾਲ ਤੱਕ ਨੀ ਬੋਲੇ। ਬਾਕੀ ਬੇਨਤੀ ਹੈ ਕਿ ਫਰੀਦਕੋਟ 11 ਤਰੀਕ ਦਾ ਦੀਵਾਨ ਹੈ, ਲਾਸਟ ਦੀਵਾਨ ਤੇ ਸਰੀਰ ਨੇ ਲਾਉਣਾ ਕਹਿੰਦੇ ਨੇ, ਉਹ ਵਾਰ ਵਾਰ ਕਿਹਾ ਉਹਨਾਂ ਨੇ। ਸੋ ਬਹੁਤ ਸਾਰੀ ਸੰਗਤ ਜਾਣ ਨੂੰ ਕਹਿੰਦੀ ਹੈ, ਇੱਥੇ ਪ੍ਰੇਮੀ ਸੋਚ ਰਹੇ ਨੇ ਕਿ ਬਸ ਕਰ ਲਈਏ, ਬਸ ਵਿੱਚ ਸੁਕਾਲਾ ਰਹਿੰਦਾ, ਸਾਰੇ ਕਾਫੀ ਸਿੰਘ ਜਾ ਸਕਦੇ ਨੇ। ਸੋ ਇਹ ਪੁੱਛ ਲਿਓ ਇਹਨਾਂ ਨੂੰ, ਹੁਣੇ ਦੱਸ ਦੇਣਗੇ, ਪਿੰਡਾਂ ਉਹਨੂੰ ਲਿਖਾ ਦਿਓ। ਤੇ ਬਾਕੀ ਮੱਸਿਆ ਜਿਹੜੀ ਹੈ, ਅੱਗੇ ਰਾਤ ਦੀ ਲੱਗਦੀ ਸੀ, ਹੁਣ ਦਿਨ ਦੀ ਲੱਗਣੀ ਹੈ। ਬੜੈਲ ਦੀਵਾਨ ਲੱਗਦੇ ਨੇ, ਗੁਰਦੇਵ ਸਿੰਘ ਉੱਥੇ ਲਾ ਰਹੇ ਨੇ। ਮੈਨੂੰ ਵੀ ਕਿਹਾ ਸੀ ਪਰ ਮੇਰੇ ਕੋਲ ਟਾਈਮ ਨਹੀਂ ਹੈ, ਕਿਉਂਕਿ 11 ਨੂੰ ਅਸੀਂ ਚਲੇ ਜਾਣਾ ਹੈ ਤੇ 12 ਨੂੰ ਆਉਣਾ, ਥੱਕ ਜਾਂਗੇ। 13 ਦੀ ਮੱਸਿਆ, ਦੀਵਾਲੀ ਆ ਉਸੇ ਦਿਨ। ਸੋ 8 ਤੇ 9 ਨੂੰ ਸੰਗਤ ਨੇ ਅਜੇ ਆਉਣਾ ਹੀ ਸ਼ੁਰੂ ਕਰਨਾ, ਕਹਿੰਦੇ ਤੁਸੀਂ ਪਹਿਲਾਂ ਹੀ ਦੀਵਾਨ ਲਾ ਦਿਓ। ਮੈਂ ਬਾਬਾ ਜੀ ਤੇ ਕਿਸੇ ਬੰਦੇ ਤੇ ਹੋਰ ਤੇ ਲਵਾ ਲਓ ਪਹਿਲਾਂ, ਵੀ ਉਹ ਕਰ ਲੂਗਾ ਕੱਠ ਕੁੱਠ ਤਾਂ। ਸੋ ਇਸ ਕਰਕੇ ਮੇਰੇ ਮਨ ਚ ਆਉਂਦਾ ਵੀ ਕਿਤੇ ਇਕੱਠੇ ਕਰਕੇ ਦੀਵਾਨ ਲਾ ਦਈਏ, ਇੱਥੇ ਪਹਿਲਾਂ ਵੀ ਲਾਏ ਸੀ ਇੱਕ ਵਾਰੀ, ਹੁਣ ਵੀ ਲਾ ਦਈਏ। ਸੋ ਉਹਦਾ ਪ੍ਰੋਗਰਾਮ ਜਦ ਹੋਇਆ ਤੁਹਾਨੂੰ ਦੱਸ ਦਿੱਤਾ ਜਾਏਗਾ। ਹੁਣ ਸਾਰੇ ਨਾਮ ਸਾਹਿਬ ਚ ਬੋਲੋ ਭਾਈ।